And now, news takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਅੱਜ ਵਿੱਚ ਨੂੰ ਤਾਂ ਧੁੱਪ ਬੜੀ ਸੋਹਣੀ ਨਿਕਲੀ ਆਈ ਸੀ, ਹੁਣ ਦੁਬਾਰਾ ਤੋਂ ਸੂਰਜ ਬੱਦਲਾਂ ਦੇ ਉਹ ਲੁਕ ਗਿਆ ਲੱਗਦਾ।
ਠੰਡ ਅੱਜ ਥੋੜ੍ਹੀ ਜਿਹੀ ਵੈਸੇ।
ਹਾਂ, ਉਹ ਹੁਣ ਪੈਟਰਨ ਦੇ ਵਿੱਚ ਤਬਦੀਲੀ ਹੋਈ ਜਾਣੀ ਆ। ਮੀਂਹ ਵੀ ਪੈਣਾ ਆਈ ਥਿੰਕ ਲੇਟਰ ਇਨ ਦ ਡੇ, ਥੋੜ੍ਹੀ ਬਹੁਤ ਬੂੰਦਾਬਾਂਦੀ ਹੁੰਦੀ ਰਹੇਗੀ। ਬਾਕੀ ਵਾਸੂ ਜੀ, ਇਸ ਵੇਲੇ ਐਲਾਨਾਂ ਦਾ ਵੀ ਮੀਂਹ ਪੈ ਰਿਹਾ ਹੈ ਕਿਉਂਕਿ ਸੂਬੇ ਦੇ ਵਿੱਚ ਚੋਣਾਂ ਨੇ। ਤੇ ਅੱਜ ਵੈਸੇ ਡੇਵਿਡ ਈਬੀ ਨੇ ਅੱਜ ਚਿਲਾ ਵੈਕ ਜਾਣਾ, ਤੇ ਅੱਜ ਜੌਨ ਰਸਟਰ ਨੇ ਹੋਣਾ ਹੈ ਪ੍ਰਿੰਸ ਜਾਰਜ ਦੇ ਵਿੱਚ। ਸੋ ਉੱਥੇ ਜਾ ਕੇ ਆਪੋ ਆਪਣੇ ਐਲਾਨ ਕਰਨਗੇ। ਪਰ ਡੇਵਿਡ ਈਬੀ ਕੱਲ੍ਹ ਆਏ ਸੀ ਕਲੋਵਰਡੇਲ, ਤੇ ਤੁਸੀਂ ਮੀਂਹ ਦੀ ਗੱਲ ਕਰਦੇ ਸੀ, ਮੀਂਹ ਪੈਂਦਾ ਸੀ ਕੱਲ੍ਹ ਤਾਬੜ ਤੋੜ, ਜਦੋਂ ਉਹਨਾਂ ਨੇ ਹਾਊਸਿੰਗ ਸੰਬੰਧੀ ਜਿਹੜੀ ਐਨ ਡੀ ਪੀ ਦੀ ਹੁਣ ਪ੍ਰਪੋਜ਼ਲ ਹੈ, ਜੋ ਚੋਣ ਵਾਅਦਾ ਹੈ, ਉਹਦੇ ਹੁਣ ਹੋਰ ਵੇਰਵੇ ਸਾਂਝੇ ਕੀਤੇ ਨੇ। ਇਹਦੇ ਪ੍ਰੀਕਰਸਰ ਵੈਸੇ ਪਿਛਲੇ ਕੁਝ ਦਿਨਾਂ 'ਚ ਆ ਗਏ ਸੀ, ਜਦੋਂ ਇੱਕ ਫਸਟ ਨੇਸ਼ਨਜ਼ ਦੀ ਮਲਕੀਅਤ ਵਾਲੇ ਪ੍ਰੋਜੈਕਟ ਦਾ ਹੀ ਓਪਨਿੰਗ ਤੇ ਪ੍ਰੀਮੀਅਰ ਨੇ ਜਾ ਕੇ ਐਲਾਨ ਕੀਤਾ ਸੀ। ਸੋ ਇਹ ਆਈਡੀਆ ਉਦੋਂ ਫਲੋਟ ਹੋ ਚੁੱਕਾ ਸੀ ਕਿ ਕੁਝ ਘਰ ਅਜਿਹੇ ਹੋਣਗੇ ਜਿਹਦੇ ਵਿੱਚ 60-40 ਸਪਲਿਟ ਵਾਲੀ ਜਿਹੜੀ ਰੇਸ਼ੋ ਹੈ ਕਿ ਜਿਹੜਾ ਕੋਈ ਹੋਮ ਓਨਰ ਜਿਹਨੇ ਘਰ ਖਰੀਦਣਾ, 60% ਮੌਰਗੇਜ ਉਹ ਲਵੇ ਜਿੰਨੀ ਵੀ ਘਰ ਦੀ ਵੈਲਿਊ ਹੈ। ਸੋ ਜੇ 1 ਮਿਲੀਅਨ ਦਾ ਘਰ ਆ, $6 ਲੱਖ ਦੀ ਮੌਰਗੇਜ ਹੋਮ ਓਨਰ ਲਏਗਾ, $4 ਲੱਖ ਦੀ ਉੱਤੇ ਸੈਕਿੰਡ ਮੌਰਗੇਜ BC ਦੀ ਸਰਕਾਰ ਵੱਲੋਂ ਰਜਿਸਟਰ ਕਰਵਾਈ ਜਾਏਗੀ ਫੋਰ 25 ਈਅਰਸ। ਇਸ ਪ੍ਰੋਗਰਾਮ ਦੇ ਜਿਹੜੇ ਕੱਲ੍ਹ ਵੇਰਵੇ ਨੇ ਉਹ ਕੱਲ੍ਹ ਸ਼ੇਅਰ ਕੀਤੇ ਗਏ, ਅਤੇ ਉਹਦੇ ਨਾਲ ਸੰਬੰਧਿਤ ਜਿਹੜੇ ਬਾਕੀ ਪਹਿਲੂ ਨੇ ਵਾਸਤੇ ਸਾਰੇ ਇੱਕ ਇੱਕ ਕਰਕੇ ਡਿਸਕਸ ਕਰਦੇ ਹਾਂ।
ਯਾ ਸੋ ਜਦੋਂ ਇਹ ਅਨਾਊਂਸਮੈਂਟ ਹੋਈ ਸੀ ਫਸਟ ਨੇਸ਼ਨਜ਼ ਵਾਲੀ,
ਜੇ
ਉਦੋਂ ਹੀ ਇਹ ਗੱਲ ਚੱਲਦੀ ਸੀ ਵੀ ਸਰਕਾਰ ਮੋਸਟ ਲਾਈਕਲੀ ਇਹਨੂੰ ਐਕਸਪੈਂਡ ਕਰੇਗੀ ਹੋਰ, ਤੇ ਡੇਵਿਡ ਈਬੀ ਨੇ ਉਦੋਂ ਹਿੰਟ ਵੀ ਕੀਤਾ ਸੀ। ਸੋ ਉਹੀ ਹੁਣ ਕੱਲ੍ਹ ਅਨਾਊਂਸਮੈਂਟ ਹੋਈ ਹੈ, ਇਹ ਕਹਿ ਰਹੇ ਨੇ ਕਿ ਅਸੀਂ ਜੇ ਸਾਡੀ ਸਰਕਾਰ ਦੁਬਾਰਾ ਬਣਦੀ ਹੈ ਤਾਂ ਹਰ ਸਾਲ ਕਹਿੰਦੇ $1.29 billion ਜਿਹੜੇ ਨੇ ਖਰਚ ਕਰਾਂਗੇ। ਸੋ ਤਕਰੀਬਨ $1.3 billion ਹਰ ਸਾਲ, $1,300 million। ਉਹਦੇ ਨਾਲ ਕਹਿੰਦੇ ਅਗਲੇ 5 ਸਾਲਾਂ ਦੇ ਵਿੱਚ 25,000 ਘਰ ਕਹਿੰਦੇ ਇਸ ਫਾਰਮੂਲੇ ਦੇ ਤਹਿਤ ਬਣਾਏ ਜਾ ਸਕਣਗੇ, ਕਿ ਜਿਹੜਾ 60-40 ਮੌਰਗੇਜ ਸਪਲਿਟ ਵਾਲਾ ਜਿਹੜਾ ਇੱਕ ਫਾਰਮੂਲਾ ਹੈ ਜੋ ਤੁਸੀਂ ਪਹਿਲਾਂ ਮੈਂਸ਼ਨ ਕੀਤਾ। ਹੁਣ ਇਹਦੇ ਵਿੱਚ ਹੋਰ ਡੀਟੇਲਸ ਆ ਰਹੀਆਂ ਨੇ ਕਿ ਇਹ ਜਿਹੜਾ ਪ੍ਰੋਗਰਾਮ ਹੈ ਇਹ ਮਿਡਲ ਕਲਾਸ ਫੈਮਿਲੀਜ਼ ਵਾਸਤੇ ਹੋਏਗਾ, ਮਿਡਲ ਇਨਕਮ ਫੈਮਿਲੀਜ਼ ਵਾਸਤੇ, ਤੇ ਉਹਦੇ ਵਾਸਤੇ ਥ੍ਰੈਸ਼ਹੋਲਡ ਦੱਸੀ ਗਈ ਹੈ 1,91,910। ਸੋ ਜਿਹੜੀ ਹਾਊਸ ਹੋਲਡ ਇਨਕਮ ਐਨੂਅਲ ਹੈ ਜੇ ਉਹ $1,91,910 ਤੋਂ ਘੱਟ ਹੈ ਤਾਂ ਤੁਸੀਂ ਇਹਦੇ ਵਾਸਤੇ ਐਲੀਜੀਬਲ ਹੋ ਸਕਦੇ ਹੋ। ਤੇ ਕੱਲ ਸਵਾਲ ਜਵਾਬ ਦੌਰਾਨ ਡੇਵਿਡ ਈਬੀ ਨੇ ਇਹ ਵੀ ਦੱਸਿਆ ਕਿ ਇਹ ਜਿਹੜਾ ਫਾਰਮੂਲਾ ਹੈ ਇਹ ਸਿਰਫ ਨਵੇਂ ਘਰਾਂ ਦੇ ਉੱਤੇ ਹੀ ਇੰਪਲੀਮੈਂਟ ਹੋਏਗਾ,
ਕਰੈਕਟ,
ਤੇ ਨਾਲ ਜਿਹੜੇ ਮੌਜੂਦਾ ਰੈਂਟਰਸ ਨੇ, ਸੋ ਮਤਲਬ ਇਹ ਹੋਇਆ ਜਿਹੜਾ ਆਪਣਾ ਪਹਿਲਾ ਘਰ ਖਰੀਦਣੇ ਨੇ, ਸੋ ਉਹਨਾਂ ਵਾਸਤੇ ਹੀ ਐਲੀਜੀਬਿਲਿਟੀ ਹੋਏਗੀ। ਬਾਕੀ ਇਹ ਨਹੀਂ ਵੀ ਹਰ ਕੋਈ ਵਿਅਕਤੀ ਇਹ ਜਾ ਕੇ ਘਰ ਖਰੀਦ ਸਕਦਾ ਇਸ ਫਾਰਮੂਲੇ ਤਹਿਤ,
ਕਿਉਂਕਿ ਵਾਸੂ ਜੀ ਸਵਾਲ ਇੱਕ ਉੱਠ ਗਿਆ ਸੀ ਕਿ ਜੇ ਹੁਣ ਸਰਕਾਰ ਇਹ ਫਾਰਮੂਲਾ ਲਾਗੂ ਕਰਦੀ ਹੈ, ਕਿਉਂਕਿ ਜਿੰਨਾ ਕਿਹਦੇ 'ਚ ਬਜਟ ਰੱਖਿਆ ਗਿਆ ਇਹ ਹੈਗਾ $1.29 billion ਪਰ ਈਅਰ, 5 ਸਾਲਾਂ ਦਾ ਪ੍ਰੋਗਰਾਮ ਹੈ। ਸੋ ਟੋਟਲ 6.45 billion, ਲਗਭਗ $6.5 billion ਓਵਰ 5 ਈਅਰਸ ਹੋਣਗੇ। ਲਾਈਕ ਯੂ ਮੈਂਸ਼ਨਡ ਕਿ 25,000 ਘਰ ਇਹਦੇ ਵਿੱਚੋਂ ਮੁਹੱਈਆ ਕਰਵਾਉਣ ਦੀ ਸਰਕਾਰ ਨੂੰ, ਜਾਂ ਇਹ ਲੱਗ ਦੋ ਐਨ ਡੀ ਪੀ ਨੂੰ ਇਹ ਉਹਨਾਂ ਦੀ ਕੈਲਕੂਲੇਸ਼ਨ ਆ ਕਿ 5,000 ਘਰ ਸਾਲ ਦੇ ਹੋਣਗੇ। ਫਿਰ ਮਨ ਸਵਾਲ ਇਹ ਆਉਂਦਾ ਵੀ ਜੇ 5,000 ਘਰ ਹੀ ਇਸ ਪ੍ਰੋਗਰਾਮ ਰਾਹੀਂ ਅਵੇਲੇਬਲ ਹੋਣਗੇ, ਮਤਲਬ ਇਹ ਇੰਨਾ ਵਾਈਡ ਸਪਰੈਡ ਪ੍ਰੋਗਰਾਮ ਤਾਂ ਹੋਇਆ ਨਾ। ਇਹਦੇ ਨਾਲ ਸਵਾਲ ਇੱਕ ਇਹ ਵੀ ਜੁੜਿਆ ਸੀ ਕਿ ਕਿਉਂਕਿ ਡਿਮਾਂਡ ਇਹਦੇ ਨਾਲ ਵੱਧ ਜਾਣੀ ਆ ਫਿਰ, ਕਿਉਂਕਿ ਜਿਹੜਾ ਵਿਅਕਤੀ ਅਜੇ ਦੇਖੋ $1 million ਦਾ ਘਰ ਖਰੀਦਣਾ ਅਫੋਰਡ ਨਹੀਂ ਕਰ ਸਕਦਾ, $6 ਲੱਖ ਦੀ ਮੌਰਗੇਜ ਉਹਦੀ ਅਪਰੂਵ ਹੋਣ ਦੇ ਚਾਂਸਿਸ ਬੜੇ ਸਟਰੋਂਗ ਨੇ। ਯੂ ਆਰ ਬੇਸਿਕਲੀ ਗੈਟਿੰਗ $1 million ਪ੍ਰੋਪਰਟੀ ਜਿਹਦੇ ਵਾਸਤੇ ਅਪ ਫਰੰਟ ਤੁਸੀਂ $6 ਲੱਖ ਵਾਸਤੇ ਜ਼ਿੰਮੇਵਾਰ ਹੋ, ਕਿ ਫਿਰ ਤਾਂ ਡਿਮਾਂਡ ਬੜੀ ਵੱਧ ਜਾਣੀ ਹੈ, ਸਪਲਾਈ ਸਾਡੇ ਕੋਲ ਇੰਨੀ ਹੈ ਕਿਆ? ਫਿਰ ਡੇਵਿਡ ਈਬੀ ਨੇ ਉਹਦੇ ਜਵਾਬ ਦੇ ਵਿੱਚ ਕਿਹਾ ਕਿ ਅਸੀਂ ਡਿਮਾਂਡ ਅਤੇ ਸਪਲਾਈ ਦੋਹਾਂ ਨੂੰ ਹੁਲਾਰਾ ਦੇਣ ਦੇ ਵਾਸਤੇ ਕਰ ਹੀ ਸਕਾਂਗੇ, ਕਿ ਜਿਹੜਾ ਇਹ ਜਿਹੜੀ ਪ੍ਰਪੋਜ਼ਲ ਹੈ ਇਹ ਸਿਰਫ ਬ੍ਰਾਂਡ ਨਿਊ ਕੰਸਟਰਕਸ਼ਨ ਵਾਸਤੇ ਹੀ ਅਵੇਲੇਬਲ ਕਰਵਾਈ ਜਾਏਗੀ, ਤੇ ਐਂਡ ਲਾਈਕ ਯੂ ਮੈਂਸ਼ਨ ਕਿ ਜਿਹੜੇ ਕਿਰਾਏਦਾਰ ਹੋਣਗੇ ਸਿਰਫ ਉਹੀ ਅਰਜ਼ੀ ਦੇ ਸਕਣਗੇ, ਜਿਹਦਾ ਮਤਲਬ ਇਹ ਆ ਫੋਰ ਸੰਬੜੀ ਹੂ ਇਜ਼ ਲੁਕਿੰਗ ਟੂ ਹੂ ਇਜ਼ ਆਲਰੇਡੀ ਇਨ ਟੂ ਦ ਮਾਰਕੀਟ, ਮੇ ਬੀ ਉਹਨਾਂ ਨੇ ਅਪਸਕੇਲ ਕਰਨਾ, ਅਪਗ੍ਰੇਡ ਕਰਨਾ ਘਰ, ਉਹ ਫਿਰ ਇਸ ਪ੍ਰੋਗਰਾਮ ਵਾਸਤੇ ਐਲੀਜੀਬਲ ਨਹੀਂ ਹੋਣਗੇ। ਦੂਜਾ ਸਵਾਲ ਇਹ ਆ ਕਿ ਜੇ ਸਰਕਾਰ ਨੇ 40% ਦੇ ਤਾ 25 ਸਾਲ ਵਾਸਤੇ ਉਹ ਪੈਸੇ ਜੇ ਲੋਕ ਇਨ ਹੋ ਗਏ, ਇਹਦੇ ਵਿੱਚ ਟੈਕਸਪੇਅਰ ਦੀ ਪ੍ਰੋਟੈਕਸ਼ਨ ਕਿੱਥੇ ਆ? ਸਰਕਾਰ ਦਾ ਪੈਸਾ, ਲੋਕਾਂ ਦਾ ਪੈਸਾ? ਉਹਦੇ ਵਿੱਚ ਵਾਸੂ ਜੀ ਇੱਕ ਪਹਿਲੂ ਪਹਿਲਾਂ ਵੀ ਇਹ ਗੱਲ ਆਈ ਸੀ ਕਿ ਜਦੋਂ ਘਰ ਵਿਕੇਗਾ ਜਿਹੜੀ ਉਹਦੇ ਕੈਪੀਟਲ ਅਪਰੀਸੀਏਸ਼ਨ ਦਾ 40% ਹਿੱਸਾ ਹੋਏਗਾ ਉਹ ਫਿਰ ਸਰਕਾਰ ਉਸ ਐਕਵਿਟੀ ਦੇ ਗੇਨ ਦੇ ਵਿੱਚ ਪਾਰਟੀਸਪੇਟ ਕਰੇਗੀ। ਅਤੇ ਜਿਹੜਾ 25 ਸਾਲ ਵਾਲਾ ਸਮਾਂ ਹੈ ਉਹਦੇ ਵਿੱਚ ਫੋਰ ਈਚ ਈਅਰ 1.15% ਇੰਟਰਸਟ ਰੇਟ ਵੀ ਸਰਕਾਰ ਵੱਲੋਂ ਉਸ 40% ਆਫ ਦ ਲੋਨ ਅਮਾਊਂਟ ਉਹਦੇ ਉੱਪਰ ਚਾਰਜ ਕੀਤਾ ਜਾਣਾ ਹੈ। ਸੋ ਇਸ ਕਰਕੇ ਟੈਕਸਪੇਅਰ ਦੀ ਵੀ ਪ੍ਰੋਟੈਕਸ਼ਨ ਆ, ਇਹਦੇ ਨਾਲ ਜਿਹੜੇ ਲੋਕਾਂ ਨੂੰ ਘਰ ਚਾਹੀਦੇ ਨੇ ਘਰ ਵੀ ਮੁਹੱਈਆ ਹੋ ਜਾਣਗੇ। ਹੁਣ ਦੇਖੋ ਲੋਕਾਂ ਵਾਸਤੇ ਕੰਟਰਾਸਟ ਅਤੇ ਕੰਪੈਰੀਜ਼ਨ ਵਾਸਤੇ ਚੀਜ਼ ਇਹ ਹੋ ਗਈ ਕਿ ਜੌਨ ਰਸਟਡ ਨੇ ਜਿਹੜੀ ਪੋਲਿਸੀ ਐਲਾਨੀ ਸੀ ਉਹਦੇ ਵਿੱਚ ਉਹਨਾਂ ਨੇ $3,000 ਤੱਕ ਦੇ ਟੈਕਸ ਰਾਈਟ ਆਫ ਵਾਲੀ ਪੇਸ਼ਕਸ਼ ਕੀਤੀ ਆ, ਤੁਹਾਡੀ ਮੋਰਗੇਜ ਪੇਮੈਂਟ ਜਾਂ ਤੁਹਾਡਾ ਕਿਰਾਇਆ ਅਪ ਟੂ $3,000 ਤੁਸੀਂ ਉਹਨੂੰ ਰਾਈਟ ਆਫ ਕਰ ਸਕੋਗੇ। ਉਹ ਵੀ ਪੜਾਅਵਾਰ ਤਰੀਕੇ ਨਾਲ ਲਾਗੂ ਹੋਣੀ ਆ ਪੋਲਿਸੀ। ਹੁਣ ਕਈਆਂ ਦਾ ਇਹ ਮੰਨਣਾ ਵੀ ਜਿਹੜੀ ਇਹ ਪੋਲਿਸੀ ਕੱਲ੍ਹ NDP ਨੇ ਅਨਾਊਂਸ ਕੀਤੀ ਆ ਇਹ ਸਿਰਫ ਅਤੇ ਸਿਰਫ ਉਹਨਾਂ ਲੋਕਾਂ ਨੂੰ ਹੀ ਕੇਟਰ ਕਰੇਗੀ ਜਿਹੜੇ ਹੋਮ ਓਨਰਸ ਬਣਨਾ ਚਾਹੁੰਦੇ ਨੇ, ਜਿਹੜੇ ਅਜੇ ਹੋਮ ਜਿਹੜੇ 60% ਮੋਰਗੇਜ ਵੀ ਲੈ ਕੇ ਘਰ ਨਹੀਂ ਖਰੀਦ ਸਕਦੇ ਉਹਨਾਂ ਵਾਸਤੇ ਫਿਰ ਜਿਹੜੀ NDP ਦੀ ਪੋਲਿਸੀ ਹੈ ਜਿਹੜੀ ਐਟਲੀਸਟ ਆਹ ਵਾਲੀ ਪੋਲਿਸੀ ਆ ਉਹ ਉੱਥੋਂ ਉਹ ਕਹਿ ਲਓ ਵੀ ਉਹਦੇ ਵਿੱਚੋਂ ਖਾਮੀ ਨਜ਼ਰ ਆਉਂਦੀ ਆ।
ਸੋ ਅਜੇ ਵਿਜੇ ਜੀ ਇਹ ਵਾਅਦੇ ਨੇ ਸੋ ਇਹ ਆਪਾਂ ਧਿਆਨ ਚ ਰੱਖ ਕੇ ਚੱਲੀਏ ਗੱਲ ਵੀ ਇਹ ਕੋਈ ਪੋਲਿਸੀ ਇੰਪਲੀਮੈਂਟ ਅੱਜ ਤੋਂ ਹੀ ਨਹੀਂ ਹੋ ਰਹੀ, ਇਹ ਚੋਣ ਵਾਅਦੇ ਨੇ ਕਿ ਜੇਕਰ ਸਾਡੀ ਸਰਕਾਰ ਦੁਬਾਰਾ ਬਣਦੀ ਹੈ ਜਾਂ BC ਕੰਸਰਵੇਟਿਵ ਵਾਲੇ ਕਹਿ ਰਹੇ ਨੇ ਵੀ ਸਾਡੀ ਜੇ ਸਰਕਾਰ ਬਣਦੀ ਹੈ ਤਾਂ ਫਿਰ ਅਸੀਂ ਇਹ ਚੀਜ਼ਾਂ ਲਾਗੂ ਕਰਾਂਗੇ, ਤੇ ਜਦੋਂ ਇਹ ਚੀਜ਼ਾਂ ਲਾਗੂ ਹੋਣੀਆਂ ਨੇ ਉਹਦੇ ਵਾਸਤੇ ਜਿਹੜੇ ਕੋਈ ਇਹ ਰੈਗੂਲੇਸ਼ਨ ਜਾਂ ਫਿਰ ਲੈਜਿਸਲੇਸ਼ਨ ਲੈ ਕੇ ਆਉਣਗੇ ਉਹਨਾਂ ਦੇ ਵਿੱਚ ਪਤਾ ਨਹੀਂ ਕਿੰਨੀਆਂ ਕੰਸਲਟੇਸ਼ਨ ਹੋਣੀਆਂ, ਬਹੁਤ ਕੁਝ ਹੋਣਾ, ਤੇ ਕਰਦਿਆਂ ਕਰਦਿਆਂ ਕਾਫੀ ਇਹਦੀ ਸੂਰਤ ਜਿਹੜੀ ਆ ਉਹ ਬਦਲ ਸਕਦੀ ਹੈ।
ਅੱਛਾ, ਫਿਰ ਇਹਦੇ 'ਚ ਇਹ ਵੀ ਹੋ ਸਕਦਾ ਕਿ ਯੂ ਆਰ ਰਾਈਟ ਸੂਰਤ ਬਦਲ ਸਕਦੀ ਹੈ ਅਤੇ ਕੋਈ ਪ੍ਰੋਪਰਟੀ ਦੀ ਮੈਕਸੀਮਮ ਵੈਲਿਊ ਵੀ ਮਹਿਸੂਸ ਹੋ ਸਕਦੀ ਹੈ ਨਾ। ਹੁਣ ਮੰਨ ਲਓ ਕੋਈ ਫਸਟ ਟਾਈਮ ਬਾਇਰ ਹੋਵੇ, ਮੇ ਬੀ ਉਹਨਾਂ ਦੀ ਪਿਛਲੇ 1-2 ਸਾਲ ਦੇ ਵਿੱਚ ਇਨਕਮ ਤੁਹਾਡਾ ਕੋਈ ਆਈਡੀਆ ਚੰਗਾ ਚੱਲ ਗਿਆ, ਤੁਹਾਡੀ ਆਮਦਨ ਵੱਧ ਗਈ। ਹੁਣ ਜੇ ਤੁਸੀਂ $2.5 million ਦਾ ਘਰ ਲੈਣ ਚਲੇ ਜਾਂਦੇ ਹੋ ਐਂਡ ਯੂ ਕੈਨ ਮੇ ਬੀ ਕੁਆਲੀਫਾਈ ਫੋਰ 60% ਆਫ ਦਾ ਮੋਰਗੇਜ ਆਫ ਦੈਟ, ਹੁਣ ਉਹਦਾ ਇਹ ਮਤਲਬ ਨਹੀਂ ਹੋਏਗਾ ਕਿ ਸਰਕਾਰ ਫਿਰ $1 million ਦੀ ਮੋਰਗੇਜ ਚੱਕੇਗੀ 40% ਆਫ ਇਟ।
ਸੋ ਇਹਦੇ ਵਿੱਚ ਜੋ ਅਜੇ ਤੱਕ ਇਹਨਾਂ ਨੇ ਕਿਹਾ ਉਹ ਤਾਂ ਇਹ ਕਿਹਾ ਕਿ ਇਹ ਮਿਡਲ ਇਨਕਮ ਫੈਮਿਲੀਜ਼ ਵਾਸਤੇ ਆ ਜਿਨ੍ਹਾਂ ਦੀ ਹਾਊਸ ਹੋਲਡ ਇਨਕਮ $1,91,910 ਸਾਲਾਨਾ ਤੋਂ ਘੱਟ ਹੈ।
ਰਾਈਟ, ਸੋ ਉਧਰਲੇ ਪਾਸਿਓਂ
ਚੈੱਕ ਹੈਗਾ ਕਿ ਇੱਕ ਜਿਹੜਾ ਹਾਊਸ ਹੋਲਡ ਜਿਨ੍ਹਾਂ ਦੀ ਇਨਕਮ 2 ਲੱਖ ਤੋਂ ਘੱਟ ਹੈ ਦੇ ਕੈਨ ਓਨਲੀ ਕੁਆਲੀਫਾਈ ਫੋਰ ਅ ਸਰਟਨ ਅਮਾਊਂਟ ਆਫ ਮੋਰਗੇਜ।
ਕਰੈਕਟ,
ਸੋ ਉੱਥੋਂ ਮੈਨੂੰ ਲੱਗਦਾ ਉਹ ਚੈੱਕ ਹੋ ਜਾਣਾ। ਬਾਕੀ ਆ ਇਹਦੇ 'ਚ ਹੋਰ ਚੇਂਜਿਸ ਆ ਸਕਦੇ, ਚਲੋ ਇਹ ਇੱਕ ਕਹਿ ਲਓ ਕਿ ਇੱਕ ਫਰੇਮਵਰਕ ਹੈ ਜਿਹਦੇ ਵਿੱਚ ਉਹ ਇਹ ਪ੍ਰੋਗਰਾਮ ਨੂੰ ਲਾਗੂ ਕਰਨਗੇ ਜੇਕਰ ਸਰਕਾਰ ਦੁਬਾਰੇ ਬਣਦੀ ਹੈ। ਤੇ ਇੱਕ ਨਾਲ ਇਹ ਵੀ ਇੱਕ ਜਿਹੜਾ ਕਹਿ ਲਓ ਸਟੈਟਿਸਟਿਕਸ ਪ੍ਰੋਵਾਈਡ ਕੀਤੇ ਗਏ ਨੇ BC NDP ਵੱਲੋਂ ਕਿ ਗੱਲ ਹੋ ਰਹੀ ਵੀ ਪੈਸੇ ਟੈਕਸਪੇਅਰਸ ਦੇ ਨੇ ਮੁੜਨਗੇ ਕਿਵੇਂ। ਸੋ ਕਹਿੰਦੇ ਵੀ ਜਿਹੜੇ ਸਾਡੇ ਨੰਬਰ ਜੇ ਕਹਿੰਦੇ ਨੇ ਇੱਕ ਐਸਟੀਮੇਟ ਇਹ ਹੈ ਜਿਹੜੇ ਲੋਕ ਕੌਂਡੋਜ਼ ਖਰੀਦਦੇ ਨੇ ਉਹਨਾਂ ਵਿੱਚੋਂ 1/3 ਵਿਦਇਨ 10 ਈਅਰਸ ਉਸ ਕੌਂਡੋ ਨੂੰ ਵੇਚ ਦਿੰਦੇ ਨੇ। ਸੋ ਉਹਨੂੰ ਜਦੋਂ ਵੇਚਣਗੇ ਉਹਦੀ ਜਿਹੜੀ ਕੋਈ ਮਾਰਕੀਟ ਐਪਰੀਸੀਏਸ਼ਨ ਹੋਏਗੀ ਉਹਦੇ ਵਿੱਚੋਂ ਸਰਕਾਰ ਨੂੰ ਪ੍ਰੋਫਿਟ ਬਣੇਗਾ, ਤੇ ਜਿਹੜਾ ਪ੍ਰੋਫਿਟ ਸਰਕਾਰ ਨੂੰ 10 ਦੇਣਾ ਮਤਲਬ ਕਹਿਣ ਦਾ ਇਹ ਵੀ 10 ਸਾਲਾਂ ਦੇ ਅੰਦਰ ਪੈਸੇ ਮੁੜਾਣੇ ਤੇ ਨਾਲ ਉਹਦੇ
ਮੁਨਾਫਾ
ਵੀ ਆਏਗਾ, ਤੇ ਜਿਹੜਾ ਕੋਈ ਮੁਨਾਫਾ ਵਗੈਰਾ ਹੋਏਗਾ ਉਹਨੂੰ ਫਿਰ ਦੁਬਾਰਾ ਕਹਿੰਦੇ ਅਸੀਂ ਹਾਊਸਿੰਗ ਪ੍ਰੋਜੈਕਟਸ ਦੇ ਉੱਤੇ ਖਰਚ ਕਰਾਂਗੇ,
ਇਸੇ ਪੂਲ ਦੇ ਵਿੱਚੋਂ ਰੀਇਨਵੈਸਟ ਹੋ ਜਾਏਗਾ,
ਇਹਦੇ ਨਾਲ ਹਾਊਸਿੰਗ ਦੇ ਵਿੱਚ ਵਾਧਾ ਹੋਏਗਾ। ਸੋ ਔਨ ਪੇਪਰ ਜਿਹੜਾ ਪਲਾਨ ਸੋਹਣਾ ਲੱਗਦਾ
ਜੀ,
ਤੇ ਬਾਕੀ ਜਦੋਂ ਇਹ ਲਾਗੂ ਹੋਏਗਾ ਉਦੋਂ ਦੇਖਾਂਗੇ।
ਕੱਲ ਵਾਸੂ ਜੀ ਹੋਏਗਾ, ਹਾਂ ਕੱਲ ਰਵੀ ਕਾਲੋਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਸੀ, ਤੇ ਕਿਉਂਕਿ ਅਨਾਊਂਸਮੈਂਟ ਉਦੋਂ ਅਜੇ 1/2 ਘੰਟਾ ਪਿਆ ਸੀ ਹੋਣ ਨੂੰ, ਤੇ ਮੈਂ ਉਹਨਾਂ ਨੂੰ ਇਸ ਬਾਰੇ ਪੁੱਛਿਆ ਸੀ, ਉਹਨਾਂ ਨੇ ਕਿਹਾ ਵੀ ਹਾਂ ਦੇਖੋ ਕਹਿੰਦੇ ਬਹੁਤੀ ਮੈਂ ਡਿਟੇਲ ਨਹੀਂ ਹਲੇ ਸਾਂਝੀ ਕਰ ਸਕਦਾ, ਪਰ ਇਹ ਵੀ ਹਾਂ ਸਿੰਗਾਪੁਰ ਦੇ ਆਧਾਰ ਤੇ ਅਸੀਂ ਇਹ ਜਿਹੜੀ ਪਾਲਿਸੀ ਆ ਸਿੰਗਾਪੁਰ ਹਾਂਗਕਾਂਗ ਦੇ ਫਾਰਮੂਲੇ ਤੇ ਇਹਨੂੰ ਅਸੀਂ ਲੈ ਕੇ ਆ ਰਹੇ ਹਾਂ।
ਗਏ ਸੀ ਨਾ ਸਾਰੇ ਇਹ ਵਫਦ ਲੈ ਕੇ
ਡੇਵੀ ਡੀ ਵੀ
ਗਏ ਸੀ।
ਮੈਂ ਬਸ ਜੀ ਉਹਨਾਂ ਨੂੰ ਇਹ ਫਿਰ ਪੁੱਛਿਆ ਸੀ, ਮੈਂ ਕਿਹਾ ਵੀ ਜੇ ਸਿੰਗਾਪੁਰ ਵਾਲੀ ਹਾਊਸਿੰਗ ਪਾਲਿਸੀ ਅਸੀਂ ਕਾਪੀ ਕਰ ਸਕਦੇ ਹਾਂ ਤਾਂ ਉਹਨਾਂ ਦੀ ਡਰੱਗ ਪਾਲਿਸੀ ਕਿਉਂ ਨਹੀਂ ਕਾਪੀ ਹੋ ਸਕਦੀ ਇੱਥੇ? ਤੇ ਉਹਨਾਂ ਦਾ ਫਿਰ ਉਹ ਕਹਿਣਾ ਸੀ ਵੀ ਨਹੀਂ ਅਸੀਂ ਵੱਖਰੇ ਕਿਸਮ ਦਾ ਮੁਲਕ ਹਾਂ, ਸਾਡੇ ਪੋਰਟ ਕਰਕੇ
ਉਹਨਾਂ ਦੇ ਉੱਥੇ ਤਾਂ ਥੋੜੀ ਜਿਹੀ ਕੋਈ ਮਹਿਰਵਾਨਾ ਵੀ ਜ਼ਬਤ ਹੁੰਦੀ ਆ, ਤੇ ਉਹ ਤਾਂ ਫਿਰ
ਬੜੇ ਸਟ੍ਰਿਕਟ ਨੇ,
ਉਹ ਤਾਂ ਸਜ਼ਾਏ ਮੌਤ
ਆ,
ਉਹ ਤਾਂ ਬਹੁਤ ਜ਼ਿਆਦਾ ਸਟ੍ਰਿਕਟ ਆ।
ਹਾਂ ਪਰ ਚਲੋ ਇਨ ਬਿਨ ਕਾਪੀ ਨਾ ਹੋਵੇ, ਪਰ
ਹਾਂ ਸਖਤਾਈ ਤਾਂ ਹੋ ਸਕਦੀ ਹੈ, ਬਹੁਤ ਗੁੰਜਾਇਸ਼।
ਹਾਂ ਬਹੁਤ ਸਾਰੇ ਲੋਕ ਇਸ ਚੀਜ਼ ਨੂੰ ਲੈ ਕੇ, ਵਾਸੂ ਜੀ ਹੁਣ ਵੀ ਸਾਨੂੰ ਅਕਸਰ ਇਹ ਮੈਸੇਜ ਆਉਂਦੇ ਨੇ ਸੁਣਨ ਵਾਲਿਆਂ ਦੇ ਕਿ ਅਸੀਂ ਇੱਥੇ ਉਸ ਤਰ੍ਹਾਂ ਦੀ ਸਟ੍ਰਿਕਟਨੈਸ ਕਿਉਂ ਨਹੀਂ ਕਰ ਸਕਦੇ ਵੀ ਡਰੱਗਸ ਵਾਲੇ ਮਾਮਲੇ ਨੂੰ ਲੈ ਕੇ, ਕੰਮ ਇੱਥੇ ਕੁਝ ਜ਼ਿਆਦਾ ਹੀ ਖੁੱਲ੍ਹਾ, ਅਤੇ ਅਸੀਂ ਕੱਲ੍ਹ ਹੀ ਜਾਣਕਾਰੀ ਇਹ ਗੱਲ ਸਾਂਝੀ ਕਰਕੇ ਹਟੇ ਹਾਂ ਕਿ ਪਰਸੋਂ ਗ੍ਰੀਨ ਪਾਰਟੀ ਵਾਲਿਆਂ ਨੇ ਜਿਸ ਤਰ੍ਹਾਂ ਦੀਆਂ ਅਨਾਊਂਸਮੈਂਟਸ ਕੀਤੀਆਂ ਨੇ ਉਹ ਤੇ ਬਿਲਕੁਲ ਹੁਣ BC ਕੰਜ਼ਰਵੇਟਿਵ ਅਤੇ BC NDP ਤੋਂ ਟੋਟਲੀ ਉਲਟ ਉਹਨਾਂ ਵੱਲੋਂ ਕੀਤੀ ਗਈ ਅਨਾਊਂਸਮੈਂਟ ਆ ਡਰੱਗ ਪਾਲਿਸੀ ਨੂੰ ਲੈ ਕੇ, ਜਿਹਦੇ ਵਿੱਚ ਉਹ ਡੀਕ੍ਰਿਮੀਨਲਾਈਜੇਸ਼ਨ ਅਤੇ ਨੋਨ ਪ੍ਰਿਸਕ੍ਰਿਪਸ਼ਨ ਓਪੀਓਇਡਸ ਦੀ ਅਵੇਲੇਬਿਲਟੀ ਨੂੰ ਵਧਾਉਣ ਦੀ ਉਹਨਾਂ ਨੇ ਗੱਲ ਆਖੀ ਆ। ਕੱਲ ਵਾਸੂ ਜੀ ਉਹਨਾਂ ਨੇ ਕਾਰਬਨ ਟੈਕਸ ਸੰਬੰਧੀ ਗੱਲ ਕੀਤੀ ਆ, ਉਹਨਾਂ ਨੇ ਕਿਹਾ ਵੀ ਕਾਰਬਨ ਟੈਕਸ ਦੇ ਵਿੱਚ ਅਸੀਂ ਲੋਕਾਂ ਦੇ ਸਿਰ ਅਸੀਂ ਭਾਰ ਪੈਣ ਨਹੀਂ ਦੇਣਾ, ਵੀ ਲੋਕੀ ਕਰਨ ਰਿਲੈਕਸ ਕਿਉਂਕਿ ਵੱਡੇ ਪੋਲਿਊਟਰਸ ਦੇਣਗੇ ਜ਼ਿਆਦਾ ਟੈਕਸ ਅਤੇ ਤੁਹਾਡੀ ਜੇਬ ਦੇ ਵਿੱਚ ਆਉਣਗੇ ਪੈਸੇ। ਕੈਸੇ ਲੱਗੇ ਵਾਸੂ ਜੀ ਫਿਰ ਵਾਅਦੇ?
ਵਾਅਦਾ ਤਾਂ ਵਿਜੇ ਜੀ ਇਹ ਵੀ ਹੁਣ ਜਿੱਦਾਂ ਉਹਨਾਂ ਨੇ ਡਰੱਗ ਪਾਲਿਸੀ ਦੇ ਵਿੱਚ ਬਾਕੀ ਪਾਰਟੀਆਂ ਤੋਂ ਬਿਲਕੁਲ ਉਲਟੀ ਗੱਲ ਕੀਤੀ ਹੈ ਤੇ ਉਸੇ ਤਰ੍ਹਾਂ ਕਾਰਬਨ ਟੈਕਸ ਦੇ ਵਿੱਚ ਵੀ ਉਹਨਾਂ ਨੇ ਬਾਕੀ ਪਾਰਟੀਆਂ ਤੋਂ ਬਿਲਕੁਲ ਉਲਟੀ ਗੱਲ ਕੀਤੀ ਹੈ। ਬੀਸੀ ਗ੍ਰੀਨ ਪਾਰਟੀ ਆਪਣੇ ਆਪ ਨੂੰ ਪ੍ਰੋਜੈਕਟ ਕਰ ਰਹੀ ਹੈ ਸਾਇੰਟਿਫਿਕ ਪਾਰਟੀ ਵਜੋਂ, ਕਹਿੰਦੇ ਅਸੀਂ ਤਾਂ ਪ੍ਰਮਾਣ ਦੇ ਆਧਾਰ ਤੇ ਗੱਲ ਕਰਦੇ ਹਾਂ, ਅਸੀਂ ਸਾਇੰਸ ਦੇ ਆਧਾਰ ਤੇ ਗੱਲ ਕਰਦੇ ਹਾਂ। ਬੀਸੀ ਐਨਡੀਪੀ ਤੇ ਬੀਸੀ ਕੰਜ਼ਰਵੇਟਿਵ ਤਾਂ ਸਿਆਸਤ ਕਰ ਰਹੇ ਨੇ,
ਪੋਲੀਟੀਕਲ ਸਾਇੰਸ ਦੀ ਗੱਲ ਕਰ ਰਹੇ
ਹਾਂ, ਉਹ ਤਾਂ ਲੋਕਾਂ ਨੂੰ ਖੁਸ਼ ਕਰਨ ਵਾਸਤੇ ਕੁਝ ਵੀ ਕਹਿ ਰਹੇ ਨੇ ਆਪਣੀਆਂ, ਉਹਨਾਂ ਨੇ ਪਹਿਲੀ ਆਪਣੀ ਸ਼ੁਰੂਆਤ ਇੱਥੋਂ ਕੀਤੀ ਬਿਆਨ ਦੀ, ਕਹਿੰਦੇ ਬੀਸੀ ਕੰਜ਼ਰਵੇਟਿਵ ਵਾਲੇ ਤਾਂ ਕਲਾਈਮੇਟ ਚੇਂਜ ਦੇ ਵਿੱਚ ਤਾਂ ਉਹ ਵਿਸ਼ਵਾਸ ਹੀ ਨਹੀਂ ਉਹਨਾਂ ਦਾ, ਤੇ ਬੀਸੀ ਐਨਡੀਪੀ ਵਾਲੇ ਕਹਿੰਦੇ ਆਪਣਾ ਕਲਾਈਮੇਟ ਐਕਸ਼ਨ ਪਲਾਨ ਉਹਨੂੰ ਕੁਰਬਾਨ ਕਰਨ ਲਈ ਹੱਸ ਹੱਸ ਕੇ ਕਹਿੰਦੇ ਕੁਰਬਾਨ ਕਰਨ ਲਈ ਬਿਲਕੁਲ ਤਿਆਰ ਨੇ, ਕਿਉਂਕਿ ਉਹਨਾਂ ਨੇ ਵੀ ਹੁਣ ਲੋਕਾਂ ਨੂੰ ਲੁਭਾਉਣ ਵਾਸਤੇ ਕਾਰਬਨ ਟੈਕਸ ਨੂੰ ਖਤਮ ਕਰਨ ਦੀ ਗੱਲ ਕਰਤੀ ਹੈ। ਸੋ ਕਹਿੰਦੇ ਪਰ ਅਸੀਂ ਕਹਿੰਦੇ ਉਹ ਗੱਲ ਕਰਾਂਗੇ ਜੋ ਤੱਥਾਂ ਦੇ ਉੱਤੇ ਆਧਾਰਿਤ ਹੈ, ਜੋ ਸਾਇੰਸ ਦੇ ਵਿੱਚ ਰੂਟਡ ਹੈ, ਤੇ ਅਸੀਂ ਕਾਰਬਨ ਟੈਕਸ ਨੂੰ ਜਾਰੀ ਰੱਖਾਂਗੇ, ਹਰ ਸਾਲ ਉਹਦੇ ਵਿੱਚ ਵਾਧੇ ਕਰਦੇ ਰਵਾਂਗੇ $15 ਪ੍ਰਤੀ ਟਨ ਦੇ ਹਿਸਾਬ ਨਾਲ, ਤੇ ਪਰ ਕਹਿੰਦੇ ਉਹਦੇ ਨਾਲ ਜਿਹੜੇ ਰਿਬੇਟ ਚੈੱਕਸ ਆਣਗੇ ਉਹਦੇ ਉਹ ਵੀ ਅਸੀਂ ਵਧਾਵਾਂਗੇ, ਤੇ ਜਿਹੜੇ ਕੋਈ ਇੰਡਸਟਰੀਅਲ ਪੋਲੂਟਰਸ ਨੇ ਉਹਨਾਂ ਦੇ ਉੱਤੇ ਟੈਕਸ ਦਾ ਬੋਝ ਜ਼ਿਆਦਾ ਪਾਵਾਂਗੇ, ਤੇ ਜਿਹੜੇ ਕੋਈ ਪੈਸੇ ਉੱਥੋਂ ਰੈਵਨਿਊ ਜਨਰੇਟ ਹੋਏਗਾ ਇੰਡਸਟਰੀਅਲ ਕਾਰਬਨ ਟੈਕਸ ਤੋਂ, ਉਹਦੇ ਨਾਲ ਕਹਿੰਦੇ ਅਸੀਂ ਕਮਿਊਨਿਟੀਜ਼ ਦੇ ਵਿੱਚ, ਹਾਂ ਕਮਿਊਨਿਟੀਜ਼ ਦੇ ਵਿੱਚ ਇਦਾਂ ਦੇ ਪ੍ਰੋਜੈਕਟ ਲਗਾਵਾਂਗੇ ਜਿਹੜੇ ਲੋਕਾਂ ਨੂੰ ਨਜ਼ਰ ਆਣ,
ਈਵਨ ਮਿਊਨਿਸਪੈਲਿਟੀਜ਼ ਨੂੰ ਉਹਦੇ ਵਿੱਚੋਂ ਰੈਵਨਿਊ ਸ਼ੇਅਰ ਹੋਏਗਾ। ਉਹਨਾਂ ਨੇ ਆਖਿਆ ਕਿ ਜਿਹੜੇ ਇੰਡਸਟਰੀਅਲ ਪੋਲੂਟਰਸ ਨੂੰ ਇਸ ਵੇਲੇ ਇੰਡਸਟਰੀ ਨੂੰ ਜਿਹੜੀਆਂ ਸਬਸਿਡੀਜ਼ ਦਿੱਤੀਆਂ ਜਾਂਦੀਆਂ ਨੇ ਸਰਕਾਰ ਵੱਲੋਂ, ਕਹਿੰਦੇ ਅਸੀਂ ਉਹ ਪੈਸੇ ਬੰਦ ਕਰ ਦੇਣੇ ਆ, $1 billion ਬਚੇਗਾ, $1 billion। ਚਲੋ ਖੈਰ ਇਹ ਗ੍ਰੀਨ ਪਾਰਟੀ ਦੀ ਯੋਜਨਾ ਹੈ। ਵਾਸੁਰੀ ਦੇਖੋ ਪਤਾ ਕੁਝ ਨਹੀਂ ਜਿਸ ਹਿਸਾਬ ਦੀ ਇਸ ਵੇਲੇ ਨੈਕ ਐਂਡ ਨੈਕ ਰੇਸ ਚੱਲਦੀ ਪਈ ਆ, ਕਿਉਂਕਿ ਸਰਵੇਖਣ ਕੱਲ੍ਹ 3 ਆਏ ਨੇ, ਤਿੰਨੋਂ ਸਰਵੇਖਣਾਂ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਆ, ਇੱਕਾ ਦੁੱਕਾ ਪੁਆਇੰਟਸ ਦਾ ਫਰਕ ਆ, ਕਿਤੇ ਕਿਸੇ ਸਰਵੇਖਣ 'ਚ ਕੰਜ਼ਰਵੇਟਿਵ ਵਾਲੇ ਅੱਗੇ, ਕਿਸੇ ਸਰਵੇਖਣ ਦੇ ਵਿੱਚ ਐਨਡੀਪੀ ਵਾਲੇ ਅੱਗੇ, ਤੇ ਕਿਸੇ ਸਰਵੇਖਣ ਦੇ ਵਿੱਚ ਬਿਲਕੁਲ ਮਤਲਬ ਮਹੀਨ ਜਾਂ ਇੱਕ ਅੱਧਾ ਪੁਆਇੰਟ ਦਾ ਹੀ ਫਰਕ ਆ। ਸੋ ਉਹਦੇ ਚੱਲਦੇ ਜੇ ਵਾਸੂ ਜੀ ਦੇਖੋ 47 ਸੀਟਾਂ ਚਾਹੀਦੀਆਂ ਨੇ ਫੋਰ ਅ ਮੈਜੋਰਿਟੀ, ਜੇ ਕਿਸੇ ਪਾਰਟੀ ਦੀ ਉਹ 217 ਵਾਲੀ ਸਥਿਤੀ ਜੇ ਬਣ ਜਾਂਦੀ ਆ, ਜੇ ਕਿਤੇ ਬੈਲੈਂਸ ਆਫ ਪਾਵਰ ਗ੍ਰੀਨ ਪਾਰਟੀ ਜਾਂ ਜਿਹੜੇ ਐਤਕੀ 6 ਇੰਡੀਪੈਂਡੈਂਟ ਇਨਕੰਬੈਂਟ, ਇੰਡੀਪੈਂਡੈਂਟ ਤੇ ਜ਼ਿਆਦਾ ਨੇ, ਜਿਹੜੇ 6 ਇਨਕੰਬੈਂਟ ਇੰਡੀਪੈਂਡੈਂਟ ਲੜ ਰਹੇ ਨੇ ਜਿਨ੍ਹਾਂ ਦੇ ਵਿੱਚੋਂ 5 ਸਾਬਕਾ ਬੀਸੀ ਯੂਨਾਈਟਿਡ ਵਾਲੇ ਨੇ, ਜੇ ਕਿਤੇ ਉਹ ਜਿੱਤ ਕੇ ਬੈਲੈਂਸ ਆਫ ਪਾਵਰ ਉਹ ਹਾਸਲ ਕਰ ਲੈਂਦੇ ਨੇ, ਤਾਂ ਫਿਰ ਜਿਹੜੀਆਂ ਇਹ ਅਜੇ ਸਾਈਡ ਲਾਈਨਸ ਵਾਲੀਆਂ ਪੋਲਿਸੀਜ਼ ਲੱਗ ਰਹੀਆਂ ਨੇ ਇਹ ਸਰਕਾਰ ਦੀ ਮਜਬੂਰੀ ਬਣ ਸਕਦੀ ਹੈ ਲਾਗੂ ਕਰਨਾ। ਅਸੀਂ ਫੈਡਰਲ ਪੱਧਰ 'ਤੇ ਆਲਰੇਡੀ ਇਹ ਚੀਜ਼ ਵੇਖ ਰਹੇ ਹਾਂ ਕਿ ਕਿਵੇਂ ਮਿਨੋਰਿਟੀ ਸਰਕਾਰ ਨੂੰ ਕੁਝ ਚੀਜ਼ਾਂ ਐਨਡੀਪੀ ਦੇ ਕਹੇ 'ਤੇ ਲਾਗੂ ਕਰਨੀਆਂ ਪਈਆਂ। ਖੈਰ ਪਹਿਲਾਂ ਆਪਾਂ ਇਸ ਸਰਵੇ ਦੀ ਗੱਲ ਕਰ ਲਈਏ।
ਸੋ ਬੀਸੀ ਯੂਨਾਈਟਿਡ ਭਾਵੇਂ ਉਹ ਇਸ ਇਲੈਕਸ਼ਨ ਵਿੱਚ ਪਾਰਟਿਸਿਪੇਟ ਨਹੀਂ ਕਰ ਰਹੀ ਪਰ ਕਰ ਰਹੀ ਹੈ,
ਪਰ ਕਰ ਰਹੀ ਹੈ।
ਬੀਸੀ ਯੂਨਾਈਟਿਡ ਦੇ ਜਿਹੜੇ ਇਨਕੰਬੈਂਟ ਐਮਐਲਏਸ ਨੇ
5 ਜਣੇ,
ਹੋ ਸਕਦਾ ਕਿ ਉਹਨਾਂ ਦੇ ਹੱਥ ਵਿੱਚ ਬੈਲੈਂਸ ਆਫ ਪਾਵਰ ਆ ਜਾਏ ਤੇ ਦੇਖ ਇੰਟਰਸਟਿੰਗ ਹੋਏਗਾ। ਸੋ ਜਿਹੜੀਆਂ ਇਹ ਸਰਵੇਖਣ ਹੋਏ ਨੇ ਵਿਜੇ ਜੀ, ਇੱਕ ਹੈਗਾ ਐਂਗਸ ਰੀਡ ਦਾ ਸਰਵੇਖਣ, ਇਹਦੇ ਵਿੱਚ ਇਹ ਕਹਿ ਰਹੇ ਨੇ ਬੀਸੀ ਐਨਡੀਪੀ ਵਾਲੇ ਅੱਗੇ ਨੇ 2% ਪੁਆਇੰਟਸ ਨਾਲ, 45% ਵੋਟ ਪਏਗੀ ਬੀਸੀ ਐਨਡੀਪੀ ਨੂੰ, ਬੀਸੀ
ਉਹਨਾਂ ਨੇ ਦੱਸਿਆ ਕਿ ਕੰਜ਼ਰਵੇਟਿਵ ਪਾਰਟੀ 45% ਸਮਰਥਨ, ਐਨਡੀਪੀ ਨੂੰ 43%, ਗ੍ਰੀਨ ਵਾਲੇ ਇਹਨਾਂ ਦੇ ਵਿੱਚ ਵੀ 10% ਤੇ ਹੀ ਨੇ। ਫਿਰ ਬਸ ਵੀ ਤੀਜਾ ਹੈਗਾ ਮੇਨ ਸਟਰੀਟ ਵਾਲਿਆਂ ਦਾ ਸਰਵੇਖਣ,
ਸੋ ਉਹਦੇ ਵਿੱਚ ਇਹ ਵੀ 2% ਪੁਆਇੰਟਸ ਦਾ ਫਰਕ ਕਹਿ ਰਹੇ ਨੇ, ਤੇ ਇਹ ਵੀ ਕਹਿ ਰਹੇ ਨੇ ਕਿ ਬੀਸੀ ਕੰਜ਼ਰਵੇਟਿਵਸ ਹੀ ਅੱਗੇ ਹੋਣਗੇ 44-42 ਦੇ ਫਰਕ ਨਾਲ, ਤੇ ਇਹ ਗ੍ਰੀਨ ਪਾਰਟੀ ਨੂੰ 1% ਘੱਟ, ਸੋ 9% ਵੋਟ ਦੇ ਰਹੇ ਨੇ। ਸੋ ਬੀਸੀ ਗ੍ਰੀਨ ਜਿਹੜੇ ਨੇ ਉਹ 9-10% ਤੇ ਹੀ ਨੇ, ਤੇ ਇਹ ਦੋਨੋਂ ਜਿਹੜੀਆਂ ਮੇਨ ਪਾਰਟੀਆਂ ਨੇ ਬੀਸੀ ਐਨਡੀਪੀ ਤੇ ਬੀਸੀ ਕੰਜ਼ਰਵੇਟਿਵਸ, ਇਹਨਾਂ ਦੇ ਵਿਚਕਾਰ 1-2% ਪੁਆਇੰਟਸ ਦਾ ਫਰਕ ਹੈ ਅਕੋਰਡਿੰਗ ਟੂ ਆਲ ਦ 3 ਸਰਵੇਸ।
ਅੱਛਾ, ਹੁਣ ਜਿਹੜੇ ਆ 9-10% ਦਾ ਗ੍ਰੀਨ ਪਾਰਟੀ ਦਾ ਜੋ ਨੰਬਰ ਆ, ਕਈਆਂ ਦਾ ਇਹ ਵੀ ਮੰਨਣਾ ਵੀ ਹੋ ਸਕਦਾ ਇਹ 9-10% ਦੇ ਨਾਲ ਕੀ ਕੋਈ ਸੀਟ ਜਿੱਤ ਸਕਣਗੇ, ਕਿਉਂਕਿ ਐਤਕੀ ਈਵਨ ਸੋਨੀਆ ਫਰਸਟਨੋ ਦੀ ਆਪਣੀ ਸੀਟ ਉਹ ਵਿਕਟੋਰੀਆ ਬੀਕਨ ਹਿੱਲ ਵਾਲੀ ਰਾਈਡਿੰਗ, ਜਿਹਦੇ ਵਿੱਚ ਉਸੇ ਰਾਈਡਿੰਗ ਦੇ ਵਿੱਚ ਲੈਜਿਸਲੇਟਿਵ ਅਸੈਂਬਲੀ ਆ, ਉਹ ਐਨਡੀਪੀ ਦੀ ਸਟਰੋਂਗ ਹੋਲਡ ਰਾਈਡਿੰਗ ਆ, ਤੇ ਐਤਕੀ ਇਹਨਾਂ ਨੇ ਆਪਣੀ ਰਾਈਡਿੰਗ ਚੇਂਜ ਕਰਕੇ ਉੱਥੋਂ ਚੋਣ ਲੜਨ ਦਾ ਫੈਸਲਾ ਕੀਤਾ ਸੋਨੀਆ ਫਰਸਟਨੋ ਨੇ, ਵੀ ਜੇ ਆਪਣੀ ਸੀਟ ਵੀ ਬਚਾ ਜਾਣ ਕਈਆਂ ਦਾ ਕਹਿਣਾ ਉਹ ਵੀ ਬੜੀ ਗਨੀਮਤ ਹੋਏਗੀ। ਅੱਛਾ, ਜਿਹੜੇ ਵਾਸੂ ਜੀ ਐਡਮ ਵਾਕਰ, ਕਿਉਂਕਿ ਆਪਾਂ ਦੇਖੋ 5 ਜਿਹੜੇ ਬੀਸੀ ਯੂਨਾਈਟਿਡ ਦੇ ਇਨਕੰਬੈਂਟ ਜਿਹੜੇ ਹੁਣ ਆਜ਼ਾਦ ਉਮੀਦਵਾਰ ਵਜੋਂ ਲੜ ਰਹੇ ਨੇ, ਉਹਨਾਂ ਦੀ ਗੱਲ ਤੇ ਅਕਸਰ ਹੁੰਦੀ ਰਹੀ ਆ, ਪਰ ਇੱਕ ਜਿਹੜੇ ਹੋਰ ਇਨਕੰਬੈਂਟ ਇੰਡੀਪੈਂਡੈਂਟ ਲੜ ਰਹੇ ਨੇ ਉਹਨੇ ਐਡਮ ਵਾਕਰ, ਜਿਹੜੇ ਕਿ ਵੈਨਕੂਵਰ ਆਈਲੈਂਡ ਤੇ ਲੇਡੀ ਸਮਿਥ ਵਾਲੀ ਰਾਈਡਿੰਗਸ ਨੇ, ਉਹਨਾਂ ਨੂੰ ਐਨਡੀਪੀ ਕੌਕਸ ਤੋਂ ਡੇਵੀ ਡੀਬੀ ਨੇ ਬਰਖਾਸਤ ਕਰ ਦਿੱਤਾ ਸੀ, ਰੀਜ਼ਨ ਕੋਈ ਦਿੱਤਾ ਨਹੀਂ ਸੀਗਾ, ਉਹ ਚੋਣ ਲੜਦੇ ਪਏ ਨੇ ਲੇਡੀ ਸਮਿਥ ਦੇ ਵਿੱਚ, ਵੈਸੇ ਦੇਖੋ ਉੱਥੋਂ ਐਨਡੀਪੀ ਜਿੱਤਦੀ ਆ, ਪਰ ਐਤਕੀ ਐਡਮ ਵਾਕਰ ਵੀ ਲੜ ਰਹੇ ਨੇ, ਆਫਕੋਰਸ ਐਨਡੀਪੀ ਦਾ ਆਪਣਾ ਉਮੀਦਵਾਰ ਵੀ ਆ, ਉੱਥੇ ਐਨਡੀਪੀ ਦੇ ਸਮਰਥਕਾਂ ਦੀ ਵੋਟ ਜੇ ਸਪਲਿਟ ਹੋ ਗਈ ਤਾਂ ਉੱਥੇ ਹੋ ਸਕਦਾ ਕੰਜ਼ਰਵੇਟਿਵ ਉਮੀਦਵਾਰ ਬਾਜ਼ੀ ਮਾਰ ਜਾਵੇ
ਆਈਲੈਂਡ ਤੇ।
ਅੱਛਾ, ਆਈਲੈਂਡ ਤੇ ਹੀ, ਸਪੀਕਿੰਗ ਆਫ ਦੈਟ, ਆਈ ਥਿੰਕ ਹਾਈਲਾਈਟ ਜਿਹੜਾ ਤੁਸੀਂ ਕੀਤਾ ਨਾ ਆਈਲੈਂਡ ਨੂੰ ਇੰਨਾ ਘਰੋੜ ਕੇ, ਇਹਦੇ ਨਾਲ ਇੱਕ ਗੱਲ ਹੋਰ ਜੋੜ ਲਈਏ। ਨਨਾਇਮੋ ਵਾਸੂ ਜੀ, ਨਨਾਇਮੋ ਵੀ NDP ਦੀ ਸੁਰੱਖਿਅਤ ਸੀਟ ਹੈ। ਨਨਾਇਮੋ ਦੇ ਮੇਅਰ ਇਸ ਵੇਲੇ ਉਹ ਪਹਿਲਾਂ NDP ਦੇ ਹੀ MLA ਹੋਇਆ ਕਰਦੇ ਸੀ। ਨਨਾਇਮੋ ਦੇ ਵਿੱਚ ਕ੍ਰਾਈਮ ਦਾ ਇਸ਼ੂ ਇੰਨਾ ਜ਼ਿਆਦਾ ਵੱਧ ਗਿਆ ਹੋਇਆ, ਡਰੱਗ ਐਡਿਕਸ਼ਨ ਅਤੇ ਸੇਫ ਇੰਜੈਕਸ਼ਨ ਸਾਈਟਸ 'ਤੇ ਜਿਹੋ ਜਿਹੀਆਂ ਸਮੱਸਿਆਵਾਂ ਸਾਹਮਣੇ ਆਈਆਂ ਨੇ, ਉਹਦੇ ਚੱਲਦੇ ਐਤਕੀ ਹੋ ਸਕਦਾ ਕਿ ਨਨਾਇਮੋ ਵਾਲੀ ਸੀਟ ਵੀ NDP ਵਾਸਤੇ ਬਚਾਉਣੀ ਮੁਸ਼ਕਲ ਹੋ ਜਾਵੇ। ਉੱਥੇ ਵੀ ਕੰਜ਼ਰਵੇਟਿਵਸ ਦਾ ਦਾਅ ਲੱਗ ਸਕਦਾ।
ਨਨਾਇਮੋ ਦੇ ਹਸਪੀਟਲ ਦੇ ਬਾਹਰ ਹੀ ਜਿਹੜੀ ਵੀਡੀਓ ਬਣਾਈ ਸੀ, ਸੋ ਜਿਹੜੀਆਂ ਕਿਓਸਕ ਲੱਗੀਆਂ ਨੇ ਡਰੱਗ ਸਪਲਾਈਜ਼ ਵਾਲੀਆਂ, ਤੇ ਉੱਥੋਂ BC ਕੰਜ਼ਰਵੇਟਿਵਸ ਦੇ ਉਮੀਦਵਾਰ ਨੇ ਗਵੈਨ ਮੋਹਨੀ।
ਨਨਾਇਮੋ ਦੇ ਵਿੱਚ ਹੀ ਇੱਕ ਸੇਫ ਇੰਜੈਕਸ਼ਨ ਸਾਈਟ ਤੋਂ ਉੱਥੇ ਕੰਮ ਕਰਨ ਵਾਲੇ ਦੋ ਜਣੇ ਅਰੈਸਟ ਕੀਤੇ ਨੇ ਪੁਲਿਸ ਨੇ, ਉਹਨਾਂ ਦੇ ਕੋਲੋਂ ਡਰੱਗਸ ਅਤੇ ਹਥਿਆਰ ਅਤੇ ਹੋਰ ਵੀ ਬਰਾਮਦ ਹੋਏ ਨੇ। ਸੋ ਨਨਾਇਮੋ ਦੇ ਵਿੱਚ ਵਸਦੇ, ਸਾਨੂੰ ਪਤਾ ਕਿ ਪਬਲਿਕ ਸੇਫਟੀ ਨੂੰ ਲੈ ਕੇ ਨਨਾਇਮੋ ਡਾਊਨਟਾਊਨ ਦੇ ਵਿੱਚ ਬਿਜ਼ਨਸਿਸ ਦੀ ਜਿਸ ਤਰ੍ਹਾਂ ਦੇ ਜਿਵੇਂ ਉਹਨਾਂ ਨੂੰ ਨਿਸ਼ਾਨਾ ਬਣਾ ਕੇ ਵੈਂਡਲਾਈਜ਼ ਕੀਤਾ ਗਿਆ, ਉਹਦੇ ਕਰਕੇ ਉੱਥੇ ਲੋਕਲ ਕਮਿਊਨਿਟੀ ਔਖੀ ਬਹੁਤ ਆ, ਅਤੇ ਉਹ ਇਸ ਪਬਲਿਕ ਸੇਫਟੀ ਦੇ ਮੁੱਦੇ ਨੂੰ ਲੈ ਕੇ ਕਾਫੀ ਸੰਜੀਦਾ ਨੇ, ਕਿਉਂਕਿ ਉਹਦਾ ਸੇਕ ਉਹਨਾਂ ਨੂੰ ਬਹੁਤ ਚੱਲਣਾ ਪੈ ਰਿਹਾ ਇਨ ਅ ਵੈਰੀ ਕੁਆਇਟ ਕਮਿਊਨਿਟੀ ਜਿੱਥੇ ਆਮ ਤੌਰ 'ਤੇ ਇਹੋ ਜਿਹੀਆਂ ਸਮੱਸਿਆਵਾਂ ਪਹਿਲਾਂ ਨਹੀਂ ਸਨ। ਸੋ ਐਤਕੀ ਇਲੈਕਸ਼ਨ ਦੇ ਵਿੱਚ NDP ਦੀ ਉਹ ਸੇਫ ਸੀਟ ਵੀ ਖਤਰੇ ਦੇ ਵਿੱਚ ਪੈ ਸਕਦੀ ਹੈ। ਸੋ ਵੇਖਦੇ ਹਾਂ ਕੀ ਹੁੰਦਾ। ਇਸੇ ਰੌਂ ਦੇ ਵਿੱਚ ਇੱਕ ਗੱਲ ਹੋਰ ਜੋੜ ਲਈ ਹੈ। ਅਜੇ ਤੱਕ ਜਿਹੜੇ ਸਰਵੇਖਣ ਨੇ ਵਾਸੋ ਜੀ, ਜਿਹਦੇ ਵਿੱਚ ਫਿਰ ਲੀਡਰਸ ਦੀ ਪਾਪੂਲੈਰਿਟੀ ਦੀ ਗੱਲ ਹੁੰਦੀ ਹੈ, ਉਹਦੇ ਵਿੱਚ ਲਾਈਕੇਬਿਲਿਟੀ ਫੈਕਟਰ 'ਤੇ ਅਜੇ ਤੱਕ DVDB ਜੌਨ ਰਸਟੈਡ ਤੋਂ ਅੱਗੇ ਨਜ਼ਰ ਆ ਰਹੇ ਨੇ, ਜਦੋਂ ਤੁਸੀਂ ਨਿਰੋਲ ਸਿਰਫ ਲੀਡਰ ਦੀ ਲਾਈਕੇਬਿਲਿਟੀ ਦੀ ਗੱਲ ਕਰਦੇ ਹਾਂ। ਹੁਣ 8 ਅਕਤੂਬਰ ਨੂੰ ਲੀਡਰਸ ਡਿਬੇਟ ਹੋਣੀ ਆ, ਉਸ ਡਿਬੇਟ ਦੇ ਵਿੱਚ ਜੌਨ ਰਸਟੈਡ ਦੀ ਪਰਫੋਰਮੈਂਸ ਕਿਹੋ ਜਿਹੀ ਰਹਿੰਦੀ ਆ, ਆਈ ਥਿੰਕ ਉਹਨੇ ਕਾਫੀ ਚੀਜ਼ਾਂ ਨਿਰਧਾਰਿਤ ਕਰਨੀਆਂ, ਕਾਫੀ ਕੁਝ ਉਹਨੇ ਡਿਕਟੇਟ ਕਰ ਦੇਣਾ।
ਬਿਲਕੁਲ, ਹਰਜੋਤ ਸਿੰਘ ਜੀ ਦਾ ਮੈਸੇਜ ਆਇਆ ਵਟਸਐਪ ਤੇ,
ਕੀ ਕਹਿੰਦੇ?
ਕਹਿੰਦੇ ਕਿ ਮੈਂ ਥੋੜੇ ਦਿਨ ਪਹਿਲਾਂ ਹੀ ਕਹਿੰਦੇ ਸਿਟੀਜ਼ਨ ਬਣਿਆ ਤੇ ਫਿਊ ਵੀਕਸ ਅਗੋ, ਤੇ ਕਹਿੰਦੇ ਮੈਨੂੰ ਦੱਸੋ ਵੀ ਮੈਂ ਰਜਿਸਟਰ ਕਿਵੇਂ ਕਰ ਸਕਦਾ। ਸੋ ਤੁਸੀਂ ਜਸਟ ਗੂਗਲ ਕਰੋ ਰਜਿਸਟਰ ਐਜ਼ ਅ ਵੋਟਰ, ਸੋ ਇਲੈਕਸ਼ਨਸ BC ਦੀ ਵੈਬਸਾਈਟ ਹੈ, ਉਹਦੇ ਉੱਤੇ ਜਾ ਕੇ ਲਿੰਕ ਆਉਂਦਾ ਪ੍ਰੋਪਰ ਬਕਾਇਦਾ, ਤੁਸੀਂ ਰਜਿਸਟਰ ਕਰ ਸਕਦੇ। ਬਹੁਤ ਸਿੰਪਲ ਪ੍ਰੋਸੈਸ ਹੈ, ਆਪਣਾ ਬਸ ਸਿੰਪਲ ਇਨਫੋਰਮੇਸ਼ਨ ਤੁਸੀਂ ਆਪਣੀ ਪ੍ਰੋਵਾਈਡ ਕਰਨੀ ਹੈ, ਸੋ ਜਸਟ ਗੂਗਲ ਇਟ ਰਜਿਸਟਰ ਐਜ਼ ਅ ਵੋਟਰ BC ਇਦਾਂ ਲਿਖ ਦੇਣਾ, ਤੇ ਤੁਹਾਨੂੰ ਉੱਪਰ ਲਿੰਕ ਬਿਲਕੁਲ ਨਜ਼ਰ ਆ ਜਾਏਗਾ, ਉਹ ਬੜਾ ਕਲੀਅਰ ਹੈ, ਉਹਦੇ 'ਚ ਕੋਈ ਓਲਾ ਨਹੀਂ ਹੈ।
elections.bc.ca ਵੈਬਸਾਈਟ ਹੈਗੀ ਹੈ elections BC ਦੀ,
ਪਰ ਬੈਟਰ ਹੋਏਗਾ ਜੇ ਗੂਗਲ ਕਰੋਗੇ ਨਾ,
ਸਿੱਧਾ ਲਿੰਕ ਆ ਜਾਣਾ,
ਉਸ ਵੈਬਸਾਈਟ ਦਾ ਉਹ ਲਿੰਕ ਹੀ ਆ ਜਾਏਗਾ। ਜੇ ਤੁਸੀਂ ਵੈਬਸਾਈਟ ਤੇ ਜਾਓਗੇ ਨਾ, ਫਿਰ ਤੁਹਾਨੂੰ ਉੱਥੋਂ ਨੈਵੀਗੇਟ ਕਰਕੇ ਪਹੁੰਚਣਾ ਪੈਣਾ ਉੱਥੇ,
ਰਾਈਟ?
ਸੋ ਜਸਟ ਗੂਗਲ ਇਟ ਰਜਿਸਟਰ ਐਜ਼ ਅ ਵੋਟਰ BC, ਤੁਹਾਨੂੰ ਆ ਜਾਣਾ ਉੱਪਰ ਹੀ ਲਿੰਕ।
ਰਾਈਟ, ਬਿਲਕੁਲ ਠੀਕ ਆ। ਵਾਸੂ ਜੀ, ਪ੍ਰੋਗਰਾਮ ਦੇ ਇਸ ਹਿੱਸੇ ਨੂੰ ਨੀਟ ਇਮੀਗ੍ਰੇਸ਼ਨ ਵੱਲੋਂ ਸਪਾਂਸਰ ਕੀਤਾ ਜਾ ਰਿਹਾ। ਵਿਜ਼ਟਰ ਵੀਜ਼ਾ ਹੋਵੇ, ਪਰਮਨੈਂਟ ਰੈਜ਼ੀਡੈਂਸੀ, ਵਰਕ ਪਰਮਿਟ, ਸਪਾਊਸ, ਫੈਮਿਲੀ ਜਾਂ ਨੈਨੀ ਸਪਾਂਸਰਸ਼ਿਪ, ਨੀਟ ਇਮੀਗ੍ਰੇਸ਼ਨ ਹਰ ਤਰ੍ਹਾਂ ਦੇ ਕੇਸਿਸ ਵਿੱਚ ਮਹਾਰਤ ਰੱਖਦੇ ਨੇ। ਇੱਕ ਦਫ਼ਤਰ ਸਰੀ ਦੇ ਯੋਰਕ ਸੈਂਟਰ 'ਚ, ਦੂਜਾ ਐਬਟਸਫੋਰਡ ਦੇ ਸੀਡਰ ਪਾਰਕ ਪਲੇਸ ਵਿੱਚ ਹੈ ਨੀਟ ਇਮੀਗ੍ਰੇਸ਼ਨ, ਜੈਸਾ ਨਾਮ ਵੈਸਾ ਕਾਮ।
ਬਿਲਕੁਲ ਸਾਫ਼ ਸੁਥਰਾ।
604-547-7100, 604-547-7100, ਨੀਟ ਇਮੀਗ੍ਰੇਸ਼ਨ। ਸੋਨੂੰ ਹੇਅਰ ਕੱਟ ਵੀ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ। ਸੋਨੂੰ ਹੇਅਰ ਕੱਟ ਦੀਆਂ ਟੋਟਲ 14 ਲੋਕੇਸ਼ਨਸ ਨੇ, ਅਤੇ ਇਹਨਾਂ ਨੇ ਹੁਣ ਸੋਨੂੰ ਬਿਊਟੀ ਕਾਲਜ ਵੀ ਖੋਲ੍ਹ ਦਿੱਤਾ ਹੈ, ਜਿੱਥੋਂ ਤੁਸੀਂ ਹੇਅਰ ਸਟਾਈਲਿਸਟ ਅਤੇ ਬਾਰਬਰਿੰਗ, ਫਰੈਸ਼ਅਪ ਵਰਗੇ ਸ਼ਾਰਟ ਟਰਮ ਕੋਰਸਿਸ ਕਰ ਸਕਦੇ ਹੋ। ਗ੍ਰੈਂਡ ਓਪਨਿੰਗ ਦੇ ਮੌਕੇ ਕੋਰਸ ਫੀਸ 'ਤੇ ਡਿਸਕਾਊਂਟ ਵੀ ਦੇਣਗੇ ਫੋਰ ਅ ਲਿਮਿਟਿਡ ਟਾਈਮ ਓਨਲੀ। ਹੋਰ ਜਾਣਕਾਰੀ ਲਈ ਕਾਲ 604-5581-4565, 604-581-4565। ਸੋਨੂੰ ਹੇਅਰ ਕੱਟ ਵਾਲਿਆਂ ਦਾ ਫੋਨ ਨੰਬਰ ਹੈ।
ਵਿਜੇ ਜੀ, ਇੱਕ ਮੈਸੇਜ ਆਇਆ ਪਤੇ ਦੀ ਗੱਲ ਕੀਤੀ ਹਰਜੀ ਨੇ, ਕਹਿੰਦੇ ਜਿਹੜਾ ਇਹ BC NDP ਵਾਲਿਆਂ ਦਾ ਪ੍ਰੋਗਰਾਮ ਆ 60-40 ਵਾਲਾ, ਸੋ ਜਿਹਨੂੰ ਉਹਨਾਂ ਨਾਮ ਵੈਸੇ ਦਿੱਤਾ ਹੈਗਾ ਓਪਨਿੰਗ ਡੋਰਸ ਟੂ ਹੋਮ ਓਨਰਸ਼ਿਪ ਪਲਾਨ। ਕਹਿੰਦੇ ਦੇਖੋ, ਇਲੈਕਸ਼ਨ ਦੇ ਵਿੱਚ ਵੋਟਾਂ ਤਾਂ ਪਾਣੀਆਂ ਸਿਟੀਜ਼ਨਸ ਨੇ, ਇਹਨਾਂ ਦੀ ਵੋਟ ਬਣੀ ਹੋਈ ਹੈ, ਤੇ ਕਹਿੰਦੇ ਸਿਟੀਜ਼ਨਸ ਦੇ ਵਿੱਚੋਂ ਬਹੁਤੇ ਜਿਹੜੇ ਨੇ ਉਹ ਆਲਰੇਡੀ ਹੋਮ ਓਨਰਸ ਨੇ, ਤੇ ਕਹਿੰਦੇ ਵੀ ਜਿਹੜੇ ਇਹ ਹੈਗਾ ਇਫ ਇਟਸ ਫਾਰ ਫਸਟ ਟਾਈਮ ਹੋਮ ਬਾਇਰਸ, ਕਹਿੰਦੇ ਉਹਨਾਂ ਵਿੱਚੋਂ ਮੈਜੋਰਿਟੀ ਦੀ, ਮਤਲਬ ਕਹਿ ਲਓ ਵੀ ਜ਼ਿਆਦਾ ਪ੍ਰੋਪੋਰਸ਼ਨ ਦੇ ਵਿੱਚ ਲੋਕਾਂ ਦੀ ਵੋਟ ਨਹੀਂ ਬਣੀ ਹੋਈ, ਤੇ ਕਹਿੰਦੇ ਵੀ ਸੋ ਇਹ ਇਲੈਕਸ਼ਨ ਦੇ ਵਿੱਚ ਕਿਵੇਂ ਹੈਲਪ ਕਰੇਗੀ BC NDP।
ਪਲੱਸ ਜਿਹੜਾ ਫਿਰ BC ਕੰਜ਼ਰਵੇਟਿਵ ਦੀ ਪ੍ਰਪੋਜ਼ਲ ਹੈ ਵੀ ਤੁਸੀਂ $3,000 ਤੱਕ ਦਾ ਆਪਣਾ ਕਿਰਾਇਆ ਜਾਂ ਮੋਰਗੇਜ ਪੇਮੈਂਟ ਰਾਈਟ ਆਫ ਕਰ ਸਕੋਗੇ। ਅਗੇਨ, ਉਹ ਜੇ BC ਕੰਜ਼ਰਵੇਟਿਵ ਦੀ ਸਰਕਾਰ ਬਣਦੀ ਆ, ਉਹ ਵਾਲਾ ਪਲਾਨ 2029 ਤੱਕ ਜਾ ਕੇ ਮੁਕੰਮਲ ਰੂਪ 'ਚ ਲਾਗੂ ਹੋਣਾ, 2026 ਤੋਂ ਸ਼ੁਰੂ ਹੋ ਕੇ ਉਹਨੇ ਸਾਰਿਆਂ ਨੂੰ ਅਟਰੈਕਟ ਕਰਨਾ।
ਪਰ ਰੈਂਟਰਸ ਰਿਬੇਟ ਜਿਹੜੀ ਹੈ ਉਹ ਆਲਰੇਡੀ BC NDP ਨੇ ਤਾਂ ਰੱਖੀ ਹੋਈ ਹੈ $400 ਵਾਲੀ।
ਜੀ ਜੀ ਜੀ,
ਸੋ ਉਹ ਰੈਂਟਰਸ ਵਾਸਤੇ BC NDP ਦਾ ਪਲਾਨ ਹੈਗਾ।
ਹਾਂ,
ਪਰ ਇਹ ਜੇ ਆਪਾਂ ਸਪੈਸੀਫਿਕਲੀ ਜੇ ਇਸ ਹੋਮ ਓਨਰਸ਼ਿਪ ਪਲਾਨ ਦੀ ਗੱਲ ਕਰੀਏ,
ਹਰਜੀ ਦਾ ਪਤੀ ਦੀ ਗੱਲ ਹੈ,
ਪੁਆਇੰਟ ਆ, ਤੇ ਵੈਸੇ ਇਸੇ ਕਰਕੇ ਨਾਲ ਨਾ BC NDP ਵੱਲੋਂ ਕੱਲ ਜਿਹੜਾ ਬਿਆਨ ਜਾਰੀ ਕੀਤਾ ਗਿਆ ਉਹਦੇ ਵਿੱਚ ਉਹ 25,000 ਘਰਾਂ ਦੀ ਗੱਲ ਤਾਂ ਕਰ ਰਹੇ ਨੇ ਇਸ ਫਾਰਮੂਲੇ ਤਹਿਤ। ਨਾਲ ਨਾਲ ਲਿਖੀ ਜਾਂਦੇ ਨੇ ਵੀ ਅਗਲੇ ਇੱਕ ਦਹਾਕੇ ਵਿੱਚ ਅਸੀਂ 3,00,000 ਘਰ ਬਣਾਉਣੇ ਨੇ, ਜਿਹੜਾ ਉਹ ਇਹਨਾਂ ਦਾ ਕੀ ਪਲਾਨ ਦਾ ਨਾਮ ਹੈ, ਹੋਮਸ ਫਾਰ ਪੀਪਲ ਐਕਸ਼ਨ
ਪਲਾਨ,
ਉਹਦੇ ਤਹਿਤ ਅਸੀਂ 3,00,000 ਘਰ ਬਣਾਵਾਂਗੇ ਅਗਲੇ ਇੱਕ ਦਹਾਕੇ ਵਿੱਚ। ਸੋ ਉਹਨੂੰ ਉਹ ਬਾਰ ਬਾਰ ਨਾਲ 3,00,000 ਦਾ ਨੰਬਰ ਵੀ ਫਲੋਟ ਕਰੀ ਜਾਂਦੇ ਆ ਵੀ ਸਾਡੇ ਹੋਰ ਵੀ ਬਹੁਤ ਸਾਰੇ ਪਲਾਨਸ ਨੇ, ਨਾਟ ਜਸਟ ਦਿਸ
ਵਨ।
ਇਹ ਡਿਬੇਟ ਤੁਰ ਪਈ ਵਿਜੇ ਜੀ ਵਟਸਐਪ ਤੇ, ਹਰਵੀਰ ਸੰਧੂ ਜੀ ਦਾ ਪੁਆਇੰਟ ਆ ਉਹ ਵੀ ਬਿਲਕੁਲ ਵੈਲਿਡ ਆ, ਕਹਿੰਦੇ ਜਿਹੜੇ ਕੈਨੇਡੀਅਨ ਬੋਰਨ ਯੰਗਸਟਰਸ ਨੇ ਜਿਹੜੇ ਆਪਣਾ ਪਹਿਲਾ ਘਰ ਖਰੀਦਣਾ ਚਾਹੁੰਦੇ ਉਹਨਾਂ ਦੀ ਵੋਟ ਬਣੀ ਹੋਈ ਹੈ।
ਰਾਈਟ,
ਸੋ ਕਹਿੰਦੇ ਉਹ ਉਹ ਉਹਨਾਂ ਨੂੰ ਅਟਰੈਕਟ ਕਰ ਸਕਦੀ ਵੀ ਸੀਐਨਡੀ
ਕਿਉਂਕਿ ਬਹੁਤ ਸਾਰੇ ਜਿਹੜੇ ਯੰਗਸਟਰਸ ਨੇ ਦੇਖੋ ਜੌਨ ਰਸਟੈਡ ਇਹ ਗੱਲ ਕਹਿੰਦੇ ਨੇ ਨਾ ਕਿ ਜਿੰਨੇ ਵੀ ਸੂਬੇ ਦੇ ਵਿੱਚ ਜਿੰਨੇ ਵੀ ਜਿੰਨਾ ਯੂਥ ਹੈ ਉਹਨਾਂ ਦੇ ਵਿੱਚੋਂ ਵਨ ਆਊਟ ਆਫ ਟੂ ਯੂਥ ਵਾਂਟ ਟੂ ਲੀਵ ਦ ਪ੍ਰੋਵਿੰਸ ਕਿਉਂਕਿ ਇੱਥੇ ਰਹਿਣਾ ਇੰਨਾ ਮਹਿੰਗਾ ਹੋ ਗਿਆ ਸੋ ਜਿਹੜੀ ਆਹ ਵਾਲੀ ਫਿਰ ਪੋਲਿਸੀ ਆ ਇਹ ਉਹਨਾਂ ਯੰਗਸਟਰਸ ਨੂੰ ਇੱਥੇ ਰਹਿਣ ਦੇ ਵਾਸਤੇ ਇੱਥੇ ਹੀ ਸਥਾਪਿਤ ਹੋਣ ਲਈ ਇੱਕ ਵਧੀਆ ਇਨਸੈਂਟਿਵ ਹੋ ਸਕਦੀ ਹੈ ਵੀ ਜੇ ਦੇਖੋ ਬੰਦਾ ਕੈਲਗਰੀ ਐਡਮਿੰਟਨ ਕਿਉਂ ਜਾ ਰਿਹਾ ਸੀ ਵਾਸੂ ਜੀ ਅਸੀਂ ਪਿਛਲੇ ਸਾਲਾਂ ਦੇ ਵਿੱਚ ਟ੍ਰੈਂਡ ਵੇਖਿਆ ਕਿ ਜੀ ਜਿਹੜਾ ਘਰ ਇੱਥੇ ਮਿਲੀਅਨ ਦਾ ਮਿਲਦਾ ਐਗਜ਼ਾਮਪਲ ਉੱਥੇ 6 ਲੱਖ ਦਾ ਮਿਲ ਜਾਂਦਾ ਇਹੀ ਰੀਜ਼ਨ ਸੀ ਹੁਣ ਜੇ ਤੁਹਾਨੂੰ ਇੱਥੇ ਮਿਲੀਅਨ ਵਾਲਾ ਘਰ ਤੁਹਾਡੀ ਦੇਣਦਾਰੀ ਹੈ ਤੁਹਾਡੀ ਸਿਰਦਰਦੀ 6 ਲੱਖ ਦੀ ਹੀ ਹੈ
ਐਟਲੀਸਟ
ਸ਼ੁਰੂਆਤ ਦੇ ਵਿੱਚ ਯੈਸ ਐਗਜ਼ੈਕਟਲੀ ਯੈਸ ਕਿਉਂਕਿ ਜਿਹੜਾ ਬਾਕੀ ਦਾ 400,000 ਆ ਤੁਹਾਨੂੰ ਸਟੈਪ ਅਪ ਸਰਕਾਰ ਨੇ ਸੈਕਿੰਡ ਮੋਰਗੇਜ ਦੇ ਤੌਰ ਤੇ ਦੇ ਦੇਣਾ ਤੇ ਬਾਅਦ ਵਿੱਚ
ਆਪਾਂ ਇੱਕ ਵਾਰੀ ਕਲੀਅਰ ਕਰ ਦਈਏ ਜਿਹੜਾ ਉਹ 40% ਹੈਗਾ ਉਹ ਮੋੜਨਾ ਪੈਣਾ
ਉਹ ਮੋੜਨਾ ਪੈਣਾ ਸੋ ਉਹ ਗ੍ਰਾਂਟ ਨਹੀਂ ਹੈ
ਹਾਂ ਉਹ ਗ੍ਰਾਂਟ ਨਹੀਂ ਹੈਗੀ ਸੋ ਜਦੋਂ ਤੁਸੀਂ ਘਰ ਵੇਚਣਾ ਸੋ ਜਿੰਨੀ ਉਹਦੀ ਮਾਰਕੀਟ ਵੈਲਿਊ ਹੋਈ ਉਹਦਾ 40% ਮੋੜਨਾ ਪੈਣਾ ਸੋ ਦਾ ਓਰੀਜਨਲ ਪਲੱਸ ਦਾ ਐਪਰੀਸੀਏਸ਼ਨ ਜਾਂ ਫਿਰ ਜਦੋਂ 25 ਸਾਲ ਪੂਰੇ ਹੋ ਗਏ 25 ਸਾਲਾਂ ਬਾਅਦ ਮੋੜਨੇ ਪੈਣੇ ਉਹ ਪੈਸੇ
ਹਰ ਸਾਲ ਉਸ ਪੈਸੇ ਦੇ ਉੱਪਰ 1.15% ਵਿਆਜ ਵੀ ਸਰਕਾਰ ਨੇ ਚਾਰਜ ਕਰਨਾ ਹਾਲਾਂਕਿ ਬੜਾ ਨੋਮੀਨਲ ਵਿਆਜ ਆ ਪਰ ਇੱਕ ਤਰ੍ਹਾਂ ਇਹ ਕਹਿ ਲਓ ਸਰਕਾਰ ਤੁਹਾਡੀ ਹਿੱਸੇਦਾਰ ਬਣ ਗਈ ਉਸ ਘਰ ਦੇ ਵਿੱਚ ਜਦੋਂ ਤੁਸੀਂ ਉਸ ਘਰ ਨੂੰ ਵੇਚੋਗੇ ਜਿੰਨੇ ਪ੍ਰਪੋਰਸ਼ਨ ਦੇ ਵਿੱਚ ਤੁਸੀਂ ਪੈਸੇ ਲਾਏ 60% ਤੁਸੀਂ ਲਾਇਆ 40% ਸਰਕਾਰ ਨੇ ਲਾਇਆ ਤੇ ਜਿੰਨਾ ਉਹਦੇ 'ਚ ਪ੍ਰੋਫਿਟ ਹੋਇਆ 40% ਸਰਕਾਰ ਦਾ ਅਜੇ ਤੱਕ ਸਵਾਲ ਇਹ ਨਹੀਂ ਪੁੱਛਿਆ ਗਿਆ ਕਿਉਂਕਿ ਮੇ ਬੀ ਕਿਉਂਕਿ ਬ੍ਰਿਟਿਸ਼ ਕੋਲੰਬੀਆ ਦੀ ਮਾਰਕੀਟ ਦੀ ਟ੍ਰੈਂਡ ਲਾਈਨ ਰੀਅਲ ਇਸਟੇਟ ਦੀ ਇਹੋ ਜਿਹੀ ਰਹੀ ਆ ਕਿ ਓਵਰ ਦਾ ਕੋਰਸ ਆਫ ਟਾਈਮ ਪ੍ਰਾਈਸਿਸ ਦੇ ਵਿੱਚ ਵਾਧਾ ਹੋ ਜਾਇਆ ਕਰਦਾ ਹੁਣ ਮੰਨ ਲਓ ਜੇ ਕੋਈ ਵਿਅਕਤੀ ਘਰ ਖਰੀਦ ਲੈਂਦਾ ਅੱਜ $1 million ਦਾ ਉਤਾਰ ਚੜ੍ਹਾ ਤੇ ਮਾਰਕੀਟ 'ਚ ਆਉਂਦੇ ਨੇ ਉਹ 4 ਸਾਲ ਮਗਰੋਂ ਕਹਿੰਦਾ ਜਾਂ 3 ਸਾਲ ਮਗਰੋਂ ਕਹਿੰਦਾ ਜੀ ਮੈਂ ਹੁਣ ਇਹ ਘਰ ਵੇਚਣਾ ਉਦੋਂ ਤੱਕ ਮਾਰਕੀਟ ਦੀ ਵੈਲਿਊ ਹੋ ਗਈ ਡਾਊਨ ਮਿਲੀਅਨ ਵਾਲਾ ਘਰ ਘੱਟ ਕੇ ਹੋ ਗਿਆ 8 ਲੱਖ ਦਾ ਤਾਂ ਫਿਰ ਘਾਟਾ ਵੀ ਸਰਕਾਰ ਦੇ ਸਿਰ ਹੀ ਹੈ ਸਰਕਾਰ ਦਾ ਘਾਟਾ ਲੋਕਾਂ ਦਾ ਘਾਟਾ ਹਾਂ ਜਾਂ ਫਿਰ ਉਹਦੇ ਵਿੱਚ ਕੋਈ ਇਹ ਲਿਮਿਟ ਹੋਏਗੀ ਕਿ ਜੇ ਤੁਸੀਂ ਇਸ ਫਾਰਮੂਲੇ ਤਹਿਤ ਘਰ ਖਰੀਦਿਆ ਤਾਂ ਤੁਸੀਂ ਇੰਨੇ ਚਿਰ ਤੱਕ ਘਰ ਵੇਚ ਨਹੀਂ ਸਕਦੇ
ਹਾਂਜੀ
ਰਾਈਟ ਕਿਉਂਕਿ ਤਾਂ ਕਿ ਜਿਹੜਾ ਇੱਕ ਉਹ ਅਪ ਐਂਡ ਡਾਊਨ ਸਾਈਕਲ ਹੁੰਦਾ ਰੀਅਲ ਇਸਟੇਟ ਮਾਰਕੀਟ ਦਾ ਜੋ ਟ੍ਰੈਂਡ ਲਾਈਨ ਆ ਡੇਟਾ ਦੇ ਆਧਾਰ ਤੇ ਤੁਸੀਂ ਉਹਨੂੰ ਰਾਈਡ ਆਊਟ ਕਰ ਸਕੋ ਸੋ ਅ ਲੋਟ ਆਫ ਡੀਟੇਲਸ ਆਰ ਯੈਟ ਟੂ ਬੀ ਵਰਕਡ ਆਊਟ ਪਰ ਆਫ ਕੋਰਸ ਇਹ ਪਾਲਿਸੀ ਤੋਂ ਲਾਗੂ ਹੋਏਗੀ ਇਹ ਡੀਟੇਲਸ ਉਹਨੂੰ ਸਾਹਮਣੇ ਆਉਣਗੀਆਂ
ਤੁਸੀਂ ਕੈਲਗਰੀ ਬਾਰੇ ਕੋਈ ਗੱਲ ਕਰ ਰਹੇ ਸੀ ਮੈਂ ਤੁਹਾਡੀ ਗੱਲ ਵਿੱਚ ਟੋਕਤੀ
ਨਹੀਂ ਨਹੀਂ ਮੈਂ
ਤੁਸੀਂ ਕਹਿ ਰਹੇ ਵੀ ਕੈਲਗਰੀ ਲੋਕ ਜਾ ਰਹੇ ਨੇ ਉਹ ਤੁਸੀਂ ਆਪਣਾ ਸੈਂਟੈਂਸ ਪੂਰਾ ਨਹੀਂ ਕੀਤਾ
ਰਾਈਟ ਰਾਈਟ ਸੋ ਮੈਂ ਇਹ ਕਹਿ ਰਿਹਾ ਸੀ ਕਿ ਕੈਲਗਰੀ ਜਾਣ ਪਿੱਛੇ ਜਾਂ ਕੈਲਗਰੀ ਐਡਮਿੰਟਨ ਜਾਣ ਪਿੱਛੇ ਲੋਕਾਂ ਦਾ ਮੂਵ ਹੋਣ ਦਾ ਇਨਸੈਂਟਿਵ ਕੀ ਸੀ ਕਈਆਂ ਦਾ ਕਿ ਘਰ ਸਸਤੇ ਨੇ ਕਿ ਜਿਹੜਾ ਘਰ ਇੱਥੇ ਮਿਲੀਅਨ ਦਾ ਮਿਲਦਾ ਉੱਥੇ 6 ਲੱਖ ਦਾ ਮਿਲ ਜਾਂਦਾ ਹੁਣ ਜੇ ਤੁਹਾਨੂੰ ਬੀਸੀ ਦੇ ਵਿੱਚ ਹੀ ਮਿਲੀਅਨ ਵਾਲਾ ਘਰ ਐਟਲੀਸਟ ਤੁਸੀਂ ਇੱਥੇ ਦਿਸ ਇਜ਼ ਵੇ ਯੂ ਜੰਪਡ ਇਨ ਐਂਡ ਆਈ ਥਿੰਕ ਉਹ ਰੈਲੇਵੈਂਟ ਇੰਟਰਵੈਂਸ਼ਨ ਸੀ ਕਿ ਜੇ ਤੁਹਾਨੂੰ ਮਿਲੀਅਨ ਵਾਲਾ ਘਰ ਇੱਥੇ ਹੀ ਸ਼ੁਰੂਆਤ ਦੇ ਵਿੱਚ ਤੁਹਾਡੀ ਸਿਰਦਰਦੀ 6 ਲੱਖ ਦੀ ਹੀ ਹੈ ਤਾਂ ਤੁਹਾਡੇ ਵਾਸਤੇ ਇੱਕੋ ਜਿਹੜਾ ਇਨਸੈਂਟਿਵ ਸੀ ਟੂ ਮੂਵ ਅਵੇ ਉਹ ਹੁਣ ਨਹੀਂ ਰਿਹਾ ਸੋ ਤੁਹਾਡੇ ਵਾਸਤੇ ਉਹ ਇਨਸੈਂਟਿਵ ਬਣ ਗਿਆ ਕਿ ਇੱਥੇ ਹੀ ਰਹਿ ਲਓ ਕਿ ਤੁਸੀਂ ਜਿਹੜੇ ਆਲੇ ਦੁਆਲੇ ਦੇ ਵਿੱਚ ਵੱਡੇ ਹੋਏ ਹੋ ਜਿਹੜੇ ਆਲੇ ਦੁਆਲੇ ਦੇ ਵਿੱਚ ਤੁਹਾਨੂੰ ਬਾਕੀ ਸਾਰੀਆਂ ਚੀਜ਼ਾਂ ਪਸੰਦ ਨੇ ਤੁਸੀਂ ਉੱਥੇ ਹੀ ਐਟਲੀਸਟ ਹੋਮ ਓਨਰ ਬਣ ਕੇ ਸਥਾਪਿਤ ਹੋ ਸਕਦੇ
ਪਲੱਸ ਇਹਦੇ ਨਾਲ ਜਿਹੜੇ ਉਹ ਯੰਗਸਟਰਸ ਨੇ ਉਹਨਾਂ ਦੇ ਮਾਪੇ ਵੀ ਥੋੜੇ ਜਿਹੇ ਸੁਰਖਰੂ ਹੋ ਜਾਣਗੇ ਕਿ ਸਾਨੂੰ ਆਪਣੇ ਬੱਚੇ ਵਾਸਤੇ ਸੇਵਿੰਗ ਕਰਕੇ ਉਹਨੂੰ 4 ਲੱਖ ਜੋੜ ਕੇ ਨਹੀਂ ਦੇਣਾ ਪੈਣਾ
ਨਹੀਂ ਤੇ ਵਾਸੂ ਜੀ ਇਸ ਵੇਲੇ ਬੈਂਕ ਆਫ ਮੋਮ ਐਂਡ ਡੈਡ ਉਹਨਾਂ ਵਾਸਤੇ ਇਹ ਸਮੱਸਿਆ ਬਣ ਗਈ ਸੀ ਨਾ ਕਈਆਂ ਨੂੰ ਆਪਣੀ ਜਿਨ੍ਹਾਂ ਨੇ ਆਪਣੀ ਰਿਟਾਇਰਮੈਂਟ ਵਾਸਤੇ ਕੁਝ ਪੈਸੇ ਵਗੈਰਾ ਜੋੜ ਕੇ ਰੱਖੇ ਸੀ ਉਹਨਾਂ ਨੂੰ ਆਪਣੇ ਸੀਨੀਅਰਸ ਨੂੰ ਆਪਣੇ ਕਈ ਫਾਈਨੈਂਸਿਸ ਦੇ ਵਿੱਚ ਥੋੜਾ ਬਹੁਤ ਰੱਦੋ ਬਦਲ ਕਰਨਾ ਪੈ ਰਿਹਾ ਸੀ ਬਿਕਾਜ਼ ਦੇ ਵਾਂਟਡ ਟੂ ਦੇ ਹੈਡ ਟੂ ਹੈਲਪ ਦੇਅਰ ਕਿਡਸ
ਉਪਜੀਤ ਦੁਰਾਜ ਜੀ ਦਾ ਮੈਸੇਜ ਆਇਆ ਇੰਟਰਸਟਿੰਗ ਹੋ ਜਾਂਦੀ ਹੈ ਡਿਬੇਟ
ਜੀ ਜੀ
ਕਹਿੰਦੇ ਕਿ ਇਹ ਤਾਂ ਫਿਰ ਕਨਫਲਿਕਟ ਆਫ ਇੰਟਰਸਟ ਹੋ ਗਿਆ ਵੀ ਜੇ ਘਰ ਮਹਿੰਗੇ ਹੋਣਗੇ ਤਾਂ ਸਰਕਾਰ ਦਾ ਪ੍ਰੋਫਿਟ ਵਧੇਗਾ ਕਹਿੰਦੇ ਨੋ ਮੋਟੀਵੇਸ਼ਨ ਟੂ ਬ੍ਰਿੰਗ ਹੋਮ ਪ੍ਰਾਈਸਿਸ ਡਾਊਨ ਪਰ ਓਵਰਆਲ ਦੇਖੋ ਸਰਕਾਰ ਦੀ ਮੋਟੀਵੇਸ਼ਨ ਤਾਂ ਵੋਟ ਹੈ ਨਾ ਸੋ ਜੇ ਘਰ ਬਹੁਤ ਹੀ ਮਹਿੰਗੇ ਹੋ ਜਾਣਗੇ ਅਨਅਫੋਰਡੇਬਿਲਿਟੀ ਹੋ ਜਾਏਗੀ ਤਾਂ ਫਿਰ ਵੋਟਾਂ ਨਹੀਂ ਪੈਣੀਆਂ ਸੋ ਸਭ ਤੋਂ ਵੱਡੀ ਮੋਟੀਵੇਸ਼ਨ ਤਾਂ ਇਹੀ ਹੈ ਟੂ ਮੇਨਟੇਨ ਅਫੋਰਡੇਬਿਲਿਟੀ 25,000 ਘਰ ਜਿਹੜੇ ਨੇ ਇਹਦੇ ਨਾਲ ਕੋਈ ਬਹੁਤਾ ਕੋਈ ਫਰਕ ਨਹੀਂ ਪੈਣਾ 5 ਸਾਲਾਂ ਵਿੱਚ ਨੇ
5 ਸਾਲਾਂ ਵਿੱਚ 5,000 ਹੋਮਸ ਹੈ ਹਾਂ
ਸੋ
ਐਂਡ ਇਸੇ ਕਰਕੇ ਤਾਂ ਕਿ ਜਿੱਥੇ ਡਿਮਾਂਡ ਨੂੰ ਹੁਲਾਰਾ ਮਿਲੇ ਉਹਦੇ ਨਾਲ ਨਾਲ ਲੋਕ ਸਟੈਪ ਦੇ ਵਿੱਚ ਸਪਲਾਈ ਨੂੰ ਵੀ ਹੁਲਾਰਾ ਮਿਲੇ ਤਾਂ ਹੀ ਉਹ ਡੇਵੀ ਡੀਬੀ ਨੇ ਗੱਲ ਕਰ ਲਈ ਆਖੀ ਕਿ ਇਹ ਸਿਰਫ ਪਾਲਿਸੀ ਅਸੀਂ ਟੂ ਬਿਗਿਨ ਵਿਦ ਨਵੇਂ ਘਰਾਂ ਦੇ ਉੱਪਰ ਹੀ ਅਵੇਲੇਬਲ ਕਰਵਾਵਾਂਗੇ ਸੋ ਵੇਖਦੇ ਹਾਂ ਵਾਸੂ ਜੀ ਕਿ ਕੀ ਬਣਦਾ ਹਾਂ ਇਹ ਜ਼ਰੂਰ ਇਹਦੇ ਬਾਰੇ ਗੱਲ ਹੋ ਰਹੀ ਹੈ ਕਿ ਜਿਹੜਾ 1,91,910 ਦਾ ਜਿਹੜਾ ਇਨਕਮ ਥਰੈਸ਼ਹੋਲਡ ਰੱਖਿਆ ਵੀ ਉਹ ਬਹੁਤ ਹਾਈ ਥਰੈਸ਼ਹੋਲਡ ਆ ਕਈਆਂ ਦਾ ਆਈ ਥਿੰਕ ਗ੍ਰੀਨ ਪਾਰਟੀ ਦੀ ਲੀਡਰ ਨੇ ਇਹ ਗੱਲ ਆਖੀ ਹੈ ਕਿਸੇ ਹੋਰ ਕਿਸੇ ਐਕਸਪਰਟ ਨੇ ਗੱਲ ਆਖੀ ਆ ਉਹਨਾਂ ਨੇ ਕਿਹਾ ਕਿ ਜਿਹੜਾ ਬੰਦਾ $1,90,000 ਕਮਾਉਂਦਾ ਕਿ ਸਾਡੇ ਵਾਸਤੇ ਇਸ ਵੇਲੇ ਸਮੱਸਿਆ ਕੀ ਹੈ ਓਵਰਆਲ ਲੋਕਾਂ ਨੂੰ ਹਾਊਸਿੰਗ ਅਵੇਲੇਬਲ ਕਰਾਉਣ ਦੀ ਸਮੱਸਿਆ ਹੈਗੀ ਆ
ਇਹ ਹਾਊਸਹੋਲਡ ਇਨਕਮ 1,00,000
ਹਾਊਸਹੋਲਡ ਹਾਂ ਹਾਊਸਹੋਲਡ ਇਨਕਮ ਜਿਹੜੀ ਹਾਊਸਹੋਲਡ ਇਨਕਮ 1,90,000 ਹੈਗੀ ਆ 1,92,000 ਦੇ ਨੇੜੇ ਲਿਮਿਟ ਉਹ ਤੇ ਕਿਰਾਏ ਤੇ ਵੀ ਘਰ ਲੈ ਕੇ ਐਟਲੀਸਟ ਆਪਣੇ ਵਾਸਤੇ ਛੱਤ ਤੇ ਅਫੋਰਡ ਕਰ ਸਕਦਾ ਕਿ ਜੇ ਤੁਸੀਂ ਥਰੈਸ਼ਹੋਲਡ ਇੰਨਾ ਉਚੇਰਾ ਰੱਖਤਾ ਸਗੋਂ ਪਾਲਿਸੀ ਇਹੋ ਜਿਹੀ ਹੋਵੇ ਕਿ ਜਿਨ੍ਹਾਂ ਲੋਕਾਂ ਦੀ ਆਮਦਨ ਹੋਰ ਘੱਟ ਆ ਕਿ ਕਿਉਂਕਿ ਵਾਸੂ ਜੀ ਇੱਥੇ ਆਪਣੇ ਬੀ ਸੀ ਕਿ ਜਿਹੜਾ ਵਿਅਕਤੀ ਮੰਨ ਲਓ 70-80 ਹਜ਼ਾਰ ਜਾਂ ਜਿਹੜੇ ਹਾਊਸ ਹੋਲਡ ਦੇ ਇਨਕਮ $80,000 ਮੀਡੀਅਨ ਵੇਜ ਆ, ਉਹਨਾਂ ਵਾਸਤੇ ਪੋਲਿਸੀ ਗੀਅਰਡ ਹੋਣੀ ਚਾਹੀਦੀ ਆ, ਕਿਉਂਕਿ ਜਿਹੜੇ ਹਾਊਸ ਹੋਲਡ ਦੀ ਇਨਕਮ ਆ $200,000 ਦੇ ਨੇੜੇ ਆ, ਉਹ ਤੇ ਆਪਣੇ ਵਾਸਤੇ ਕਿਰਾਏ ਦੀ ਰਿਹਾਇਸ਼ ਵੀ ਅਫੋਰਡ ਕਰ ਸਕਣਗੇ। ਸੋ ਇੱਕ ਇਹਦਾ ਕ੍ਰਿਟਿਸਿਜ਼ਮ ਇੱਧਰਲੇ ਪਾਸਿਓਂ ਵੀ ਇਸ ਪੋਲਿਸੀ ਦਾ ਜ਼ਰੂਰ ਹੋ ਰਿਹਾ। ਵਾਸੂ ਜੀ, ਕੱਲ੍ਹ ਜਿਹੜੇ BC ਕੰਜ਼ਰਵੇਟਿਵ ਦੇ ਉਮੀਦਵਾਰ ਨੇ ਹੁਣ ਕਲੋਵਰਡੇਲ ਤੋਂ ਐਲਨੋਰ ਸਟਰਕੋ, ਉਹਨਾਂ ਨੇ ਇੱਕ ਚਿੱਠੀ ਲਿਖੀ ਹੈ, ਖੁੱਲ੍ਹਾ ਖਤ ਰਜਿਸਟਰਾਰ ਆਫ ਲੋਬਿਸਟਸ ਫੋਰ BC ਮਾਈਕਲ ਹਾਰਵੀ ਦੇ ਨਾਂ ਇਹ ਚਿੱਠੀ ਲਿਖੀ ਗਈ ਆ, ਅਤੇ ਉਹਨਾਂ ਨੇ ਇਹ ਆਖਿਆ ਹੈ ਕਿ ਰਵੀ ਕਾਲੋਂ ਕੀ ਪੋਟੈਂਸ਼ਲੀ ਕਿਸੇ ਕੌਨਫਲਿਕਟ ਆਫ ਇੰਟਰਸਟ ਦੇ ਵਾਲੀ ਸਥਿਤੀ ਉਹਨਾਂ ਦੀ ਬਣਦੀ ਆ, ਇਸ ਬਾਰੇ ਇਨਵੈਸਟੀਗੇਸ਼ਨ ਕੀਤੀ ਜਾਵੇ। ਇਸ ਚਿੱਠੀ ਦੇ ਵਿੱਚ ਜ਼ਿਕਰ ਉਹਨਾਂ ਨੇ ਕੀਤਾ ਹੈ ਇੱਕ ਫਰਮ ਦਾ, ਇੱਕ ਉਸਦਾ ਨਾਮ ਹੈ ਕੋਰ ਫਰਮ। ਇਹ ਤਿੰਨ ਜਣਿਆਂ ਨੇ ਇਹ ਫਰਮ ਸਥਾਪਿਤ ਕੀਤੀ, ਜਿਨ੍ਹਾਂ ਦੇ ਵਿੱਚੋਂ ਇੱਕ ਦਾ ਨਾਮ ਹੈ ਪਰਮ ਕਾਲੋਂ, ਅਤੇ ਪਰਮ ਕਾਲੋਂ ਹਨ ਰਵੀ ਕਾਲੋਂ ਦੇ ਸਿਸਟਰ, ਅਤੇ ਉਹਨਾਂ ਨਾਲ ਸੰਬੰਧਿਤ ਇਸ ਫਰਮ ਨੂੰ ਆਧਾਰ ਬਣਾ ਕੇ ਇੱਕ ਜਿਹੜੀ ਚਿੱਠੀ ਲਿਖੀ ਗਈ ਹੈ ਰਜਿਸਟਰਾਰ ਆਫ ਲੋਬਿਸਟ ਫੋਰ ਬ੍ਰਿਟਿਸ਼ ਕੋਲੰਬੀਆ ਨੂੰ, ਕਿ ਤਫਤੀਸ਼ ਕੀਤੀ ਜਾਵੇ, ਉਹਦੇ ਵੇਰਵੇ ਆਪਾਂ ਸਾਂਝੇ ਕਰਦੇ ਹਾਂ।
ਸੋ ਮਾਮਲਾ ਇਹ ਹੈ ਕਿ ਇੱਕ ਡਿਵੈਲਪਮੈਂਟ ਕੰਪਨੀ ਹੈ ਰਿਨਿਊਵਲ ਡਿਵੈਲਪਮੈਂਟ, ਉਹਦੀ ਇਹ ਦਾਅਵਾ ਕੀਤਾ ਗਿਆ, ਕਹਿੰਦੇ ਕਿ 2 ਅਪ੍ਰੈਲ ਨੂੰ ਗਲੋਬਲ ਨਿਊਜ਼ ਤੇ ਜਾ ਕੇ ਰਵੀ ਕਾਲੋ ਨੇ ਰਿਨਿਊਵਲ ਡਿਵੈਲਪਮੈਂਟ ਬਾਰੇ ਕੋਈ ਗੱਲ ਕੀਤੀ। ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਆਰ ਲੁਕਿੰਗ ਹਾਊ ਵੀ ਕੈਨ ਪਾਰਟਨਰ ਵਿਦ ਦਿਸ ਕੰਪਨੀ, ਇੱਦਾਂ ਉਹਨਾਂ ਨੇ ਸੈਂਟੈਂਸ ਇਸਤੇਮਾਲ ਕੀਤਾ। ਇਹ ਕਿਹਾ ਜਾ ਰਿਹਾ ਵੀ ਉਸ ਕੰਪਨੀ ਨੂੰ ਪ੍ਰੋਪਅਪ ਕੀਤਾ ਰਵੀ ਕਾਲੋ ਨੇ, ਤੇ ਜਿਹੜੀ ਤੁਸੀਂ ਕੰਪਨੀ ਦਾ ਪਹਿਲਾ ਨਾਮ ਮੈਨਸ਼ਨ ਕੀਤਾ ਪਰਮ ਕਾਲੋ ਦੀ ਕੰਪਨੀ, ਗਵਰਨਮੈਂਟ ਰਿਲੇਸ਼ਨਸ ਫਰਮ ਹੈ ਕੋਰ ਫਰਮ,
ਹਾਂਜੀ,
ਰਿਨਿਊਵਲ ਡਿਵੈਲਪਮੈਂਟ ਕੋਰ ਫਰਮ ਦੀ ਕਲਾਇੰਟ ਆ,
ਰਾਈਟ,
ਤੇ ਜੋ ਕੋਰ ਫਰਮ ਜਿਹੜੀ ਆ
ਜੀ
ਉਹ ਰਿਨਿਊਵਲ ਡਿਵੈਲਪਮੈਂਟ ਕੰਪਨੀ ਵਾਸਤੇ ਲੋਬਿੰਗ ਕਰਦੀ ਆ ਸਰਕਾਰ ਨੂੰ। ਇਹ ਕਿਹਾ ਜਾ ਰਿਹਾ ਕਿ ਵੀ ਜਿਹੜੀ ਕੰਪਨੀ ਵਾਸਤੇ ਰਵੀ ਕਾਲੋਂ ਦੀ ਸਿਸਟਰ ਕੰਮ ਕਰਦੇ ਨੇ
ਜੀ,
ਉਸੇ ਕੰਪਨੀ ਨੂੰ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਰਵੀ ਕਾਲੋਂ ਵੱਲੋਂ ਬਤੌਰ ਮਿਨਿਸਟਰ,
ਕਿਉਂਕਿ ਉਹਨਾਂ ਨੇ ਜਿਸ ਕੰਪਨੀ ਨੂੰ ਰਿਨਿਊਵਲ ਡਿਵੈਲਪਮੈਂਟ ਨੂੰ ਇੱਕ ਤਰ੍ਹਾਂ ਕਹਿ ਲਓ ਉਹਨਾਂ ਦੀ ਸਿਫਤ ਕੀਤੀ ਇੱਕ ਮੀਡੀਆ ਇੰਟਰਵਿਊ ਦੇ ਵਿੱਚ, ਉਹ ਉਸ ਕੰਪਨੀ ਨੂੰ ਐਂਡੋਰਸ ਕਰਨ ਦੀ ਗੱਲ ਸੀ, ਤੇ ਉਹ ਕੰਪਨੀ ਅੱਗੇ ਉਸ ਕੰਪਨੀ ਦੀ ਕਲਾਇੰਟ ਹੈ ਜਿਹਨੂੰ ਕਿ ਕੋ ਓਨ ਕਰਦੇ ਨੇ ਰਵੀ ਕਾਲੋਂ ਦੇ ਸਿਸਟਰ ਪਰਮ ਕਾਲੋਂ। ਅੱਛਾ, ਫਿਰ ਐਲਨੋਰ ਸਟਰਕੋ ਨੇ ਇਹ ਗੱਲ ਵੀ, ਅੱਛਾ ਵਾਸੂ ਜੀ, ਜਿਹੜਾ ਤੁਸੀਂ ਆ ਇੰਟਰਵਿਊ ਦਾ ਜ਼ਿਕਰ ਕਰ ਰਹੇ ਹੋ, ਇਹ ਕਮੈਂਟ ਰਵੀ ਕਾਲੋਂ ਵੱਲੋਂ ਦਿੱਤਾ ਗਿਆ ਸੀ ਅਪ੍ਰੈਲ ਆਫ ਦਿਸ ਈਅਰ ਦੇ ਵਿੱਚ, 2 ਅਪ੍ਰੈਲ ਨੂੰ। ਜਿਹੜੀ ਇਹ ਫਰਮ ਹੈਗੀ ਹੈ ਕੋਰ ਫਰਮ, ਇਹ May 2024 ਦੇ ਵਿੱਚ ਰਜਿਸਟਰ ਹੁੰਦੀ ਆ, ਤੇ ਇਹਦਾ ਜਿਹੜਾ ਕਲਾਇੰਟ ਹੈਗਾ ਇਹ ਰਿਨਿਊਅਲ ਡਿਵੈਲਪਮੈਂਟ, ਇਹ ਜਿਹੜੀ ਕੰਪਨੀ ਉਹਦੀ ਕਲਾਇੰਟ ਬਣ ਜਾਂਦੀ ਆ,
ਉਹ ਜੂਨ 'ਚ ਬਣਦੀ ਆ,
ਉਹ ਜੂਨ 'ਚ ਕਲਾਇੰਟ ਬਣਦੀ ਆ। ਸੋ ਅਪ੍ਰੈਲ, ਮਈ, ਜੂਨ ਜਿਹੜੀ ਇੱਕ ਕ੍ਰੋਨੋਲੋਜੀ ਕੋ ਸਮਝੀਏ ਹੈ ਨਾ,
ਸੋ ਉਹ ਜੁੜਦੀਆਂ ਨਹੀਂ ਗੱਲਾਂ ਆਪਸ ਵਿੱਚ,
ਹਾਂ ਜੁੜਦੀਆਂ,
ਕਿਉਂਕਿ ਅਪ੍ਰੈਲ ਦੇ ਵਿੱਚ ਸਿਫਤ ਕੀਤੀ,
ਹਾਂ,
ਤੇ ਕੰਪਨੀ ਤਾਂ ਜਿਹੜੀ ਕੋਰ ਫਰਮ ਹੈ ਉਹ ਤਾਂ ਮਈ ਦੇ ਵਿੱਚ ਅਗਲੇ ਮਹੀਨੇ ਬਣੀ ਜਾ ਕੇ
ਜੀ,
ਤੇ ਫਿਰ ਜਿਹੜੀ ਉਹਨਾਂ ਦੀ ਆਪਸ ਵਿੱਚ ਕੋਈ ਸਾਂਝੇਦਾਰੀ ਬਣੀ ਉਹ ਤਾਂ ਜੂਨ 'ਚ ਜਾ ਕੇ ਬਣੀ।
ਪਰ ਐਲਨੋਰ ਸਟਰਕੋ ਨੇ ਚਿੱਠੀ 'ਚ ਮੰਗ ਇਹ ਕੀਤੀ ਆ ਕਿ ਰਜਿਸਟਰਾਰ ਆਫ ਲੋਬਿਸਟ ਜਾਂਚ ਇਹ ਕਰਨ ਕਿ ਰਵੀ ਕਾਲੋਂ ਨੇ ਕੀ ਰਿਨਿਊਅਲ ਡਿਵੈਲਪਮੈਂਟ ਦੇ ਰਿਪ੍ਰੈਜੈਂਟੇਟਿਵ ਦੇ ਨਾਲ ਕੋਈ ਗੱਲ ਕੀਤੀ ਸੀ, ਤੇ ਕੀ ਉਹਨਾਂ ਨੇ ਇਸ ਤਰ੍ਹਾਂ ਆਪਣੇ ਕਿਸੇ ਜਾਂ ਕਿਸੇ ਵੀ ਹੋਰ ਅਜਿਹੀ ਕੰਪਨੀ ਜਿਹਦੇ ਨਾਲ ਉਹ ਐਜ਼ ਮਿਨਿਸਟਰ ਸਰਕਾਰੀ ਕਪੈਸਿਟੀ ਦੇ ਵਿੱਚ ਡੀਲ ਕਰ ਰਹੇ ਸੀ, ਕੀ ਉਹਨਾਂ ਨੂੰ ਰੈਫਰ ਕੀਤਾ ਕੋਰ ਫਰਮ ਦੇ ਕਲਾਇੰਟ ਬਣਨ ਵਾਸਤੇ? ਸੋ ਇਸ ਉਹਨਾਂ ਨੇ ਐਲਨੋਰ ਸਟਰਕੋ ਨੇ ਇਹ ਗੱਲ ਕਲੀਅਰ ਕੀਤੀ, ਕਹਿੰਦੇ ਅਸੀਂ ਇਹ ਨਹੀਂ ਕਹਿ ਰਹੇ ਕਿ ਸਿੱਧੇ ਸਿੱਧੇ ਤੌਰ 'ਤੇ ਕੋਈ ਕੌਨਫਲਿਕਟ ਆਫ ਇੰਟਰਸਟ ਹੈ, ਪਰ ਕੀ ਸੰਭਾਵੀ ਤੌਰ 'ਤੇ ਕੋਈ ਕੌਨਫਲਿਕਟ ਆਫ ਇੰਟਰਸਟ ਇੱਥੇ ਹੋਇਆ ਹੋ ਸਕਦਾ ਹੈ, ਜਾਂਚ ਉਹਦੀ ਹੋਵੇ?
ਸੋ ਇਹਦੇ ਬਾਰੇ ਰਵੀ ਕਾਲੋਂ ਵੱਲੋਂ ਇਹ ਕਿਹਾ ਜਾ ਰਿਹਾ, ਕਹਿੰਦੇ ਕਿ ਉਹਨਾਂ ਨੇ, ਸੋ ਜੌਨ ਰਸਟੈਡ ਨੇ ਇਸ ਐਲਨੋਰ ਸਟਰਕੋ ਦੀ ਟਵੀਟ ਨੂੰ ਰੀਟਵੀਟ ਕੀਤਾ, ਤੇ ਉਹਦੇ ਜਵਾਬ ਵਿੱਚ ਰਵੀ ਕਾਲੋਂ ਨੇ ਕਿਹਾ ਕਿ ਦਿਸ ਇਜ਼ ਫਾਲਸ ਐਂਡ ਡੈਸਪਰੇਟ ਜੌਨ,
ਜੀ,
ਕਹਿੰਦੇ ਤੁਸੀਂ ਇਹ ਗਲਤ ਗੱਲ ਕਰ ਰਹੇ ਹੋ, ਜਿਹੜੀ ਇਹ ਰਿਨਿਊਅਲ ਡਿਵੈਲਪਮੈਂਟ ਹੈ ਇਹ ਸਰਕਾਰ ਦੇ ਨਾਲ ਕੰਮ ਨਹੀਂ ਕਰਦੀ, ਡਸ ਨਾਟ ਵਰਕ ਵਿਦ ਦ ਗਵਰਨਮੈਂਟ। ਪਰ ਉਸ ਤੋਂ ਬਾਅਦ BC ਕੰਸਰਵੇਟਿਵ ਵੱਲੋਂ ਇੱਕ ਹੋਰ ਸੱਪ ਕੱਢ ਲਿਆ ਗਿਆ, ਕਹਿੰਦੇ ਫੇਸਬੁੱਕ ਦੇ ਉੱਤੇ ਪੋਸਟ ਪਾਈ ਹੋਈ ਆ 19 ਸਤੰਬਰ ਨੂੰ BC ਹਾਊਸਿੰਗ ਨੇ, BC ਹਾਊਸਿੰਗ ਵਾਲੇ ਇੱਕ ਪ੍ਰੋਜੈਕਟ ਦੇ ਸੰਦਰਭ ਵਿੱਚ ਗੱਲ ਕਰ ਰਹੇ ਨੇ, ਉੱਥੇ ਪੋਸਟ ਆ, ਉਹਦੇ ਵਿੱਚ ਉਹਨਾਂ ਨੇ ਲਿਖਿਆ ਵੀ ਵੁੱਡ ਲਾਈਕ ਟੂ ਥੈਂਕ ਅਵਰ ਪਾਰਟਨਰਸ, ਹੈਸ਼ਟੈਗ ਕਰਕੇ ਕਈ ਕੰਪਨੀਆਂ ਦੇ ਨਾਮ ਨੇ, ਉਹਦੇ ਵਿੱਚ ਇੱਕ ਕੰਪਨੀ ਰਿਨਿਊਅਲ ਡਿਵੈਲਪਮੈਂਟ ਵੀ ਹੈ। ਸੋ ਕਹਿੰਦੇ BC ਹਾਊਸਿੰਗ ਵਾਲੇ ਤਾਂ ਕਹਿ ਰਹੇ ਨੇ ਕਿ ਰਿਨਿਊਅਲ ਡਿਵੈਲਪਮੈਂਟ ਸਾਡੀ ਪਾਰਟਨਰ ਹੈ, ਤੁਸੀਂ ਕਹਿੰਦੇ ਹੋ ਸਰਕਾਰ ਲਈ ਕੰਮ ਨਹੀਂ ਕਰਦੀ, ਤੇ ਕਹਿੰਦੇ BC ਹਾਊਸਿੰਗ ਦੇ ਜਿਹੜੇ ਮਿਨਿਸਟਰ ਰਿਸਪੋਂਸੀਬਲ ਨੇ ਉਹ ਨੇ ਰਵੀ ਕਾਲੋਂ। ਸੋ ਇੱਥੇ ਹੁਣ ਗੱਲਾਂ ਆਪਸ ਵਿੱਚ ਸਾਰੀਆਂ ਰਲਗੜ ਜੀਆਂ ਹੋਈਆਂ ਨੇ। ਸੋ ਇਹਦੇ ਵਿੱਚ ਹੁਣ ਦੇਖਣ ਵਾਲੀ ਗੱਲ ਇਹ ਹੋਣੀ ਹੈ ਕਿ ਜੋ ਰਿਕੁਐਸਟ ਕੀਤੀ ਗਈ ਹੈ ਰਜਿਸਟਰਾਰ ਆਫ ਲੋਬੀਸਟ ਫਾਰ BC ਨੂੰ, ਕੀ ਉਹ ਸੱਚੀ ਇਸ ਰਿਕੁਐਸਟ ਨੂੰ ਐਕਸੈਪਟ
ਕਰਨਗੇ,
ਕਿ ਕੀ ਇਹਦੀ ਤਫਤੀਸ਼ ਉਹ ਕਰਨਗੇ, ਜੇ ਕਰਨਗੇ ਤਾਂ ਕਦੋਂ ਸ਼ੁਰੂ ਹੋਏਗੀ ਤਫਤੀਸ਼, ਜੇ ਉਹ ਸ਼ੁਰੂ ਹੋ ਜਾਂਦੀ ਹੈ ਤੇ ਕੀ ਉਹਦੇ ਨਤੀਜੇ ਇਲੈਕਸ਼ਨ ਤੋਂ ਪਹਿਲਾਂ ਆ ਜਾਣਗੇ। ਸੋ ਇਹ ਸਾਰੀਆਂ ਚੀਜ਼ਾਂ ਦੇਖਣ ਵਾਲੀਆਂ ਹੋਣਗੀਆਂ। ਪਰ ਰਵੀ ਕਾਲੋਂ ਵੱਲੋਂ BC NDP ਵੱਲੋਂ ਇਸ ਗੱਲ ਨੂੰ ਮੁੱਢੋਂ ਸੁੱਢੋਂ ਜਿੱਦਾਂ ਕਹਿ ਲਓ ਵੀ ਖਾਰਜ ਕੀਤਾ ਜਾ ਰਿਹਾ, ਕਹਿੰਦੇ ਇਹ ਤਾਂ ਸਿਰਫ ਇੱਕ ਡੈਸਪਰੇਸ਼ਨ ਆ BC ਕੰਸਰਵੇਟਿਵਸ ਦੀ ਵੀ ਇਹ ਜਿਹੜੀ ਰਿਨਿਊਅਲ ਡਿਵੈਲਪਮੈਂਟ ਆ ਇਹਦਾ ਸਰਕਾਰ ਨਾਲ ਕੋਈ ਲੈਣਾ ਦੇਣਾ ਨਹੀਂ, ਪ੍ਰਾਈਵੇਟ ਪ੍ਰੋਜੈਕਟਸ ਦੇ ਸੰਦਰਭ ਵਿੱਚ ਕਹਿੰਦੇ ਗੱਲਬਾਤ ਹੋਈ ਹੋਏਗੀ। ਅੱਛਾ ਇੱਕ ਗੱਲ ਹੋਰ ਕੱਢੀ ਆ BC ਕੰਸਰਵੇਟਿਵਸ ਨੇ, ਕਹਿੰਦੇ ਕਿ ਪਰਮ ਕਾਲੋਂ ਨੇ 2021 ਵਿੱਚ ਜਦੋਂ ਉਹ UFCW ਵਾਸਤੇ ਯੂਨਾਈਟਿਡ ਫੂਡ ਐਂਡ ਕਮਰਸ਼ੀਅਲ ਵਰਕਰਸ ਵਾਸਤੇ ਕੰਮ ਕਰ ਰਹੇ ਸੀ, ਉਹਨਾਂ ਦੇ ਨਾਲ ਸੀ, ਉਦੋਂ ਉਹਨਾਂ ਨੇ ਲੌਬਿੰਗ ਕੀਤੀ ਸੀ ਤੇ ਜਿਹੜੇ ਸਰਕਾਰ ਦੇ ਜਿਹੜੇ ਪੈਨਲ ਨੂੰ ਲੌਬਿੰਗ ਕੀਤੀ ਸੀ ਉਹਦੇ ਵਿੱਚ ਰਵੀ ਕਾਲੋਂ
ਵੀ ਸੀਗੇ।
ਸੋ ਕਹਿੰਦੇ 2021 ਵਿੱਚ ਤਾਂ ਇਹਨਾਂ ਨੇ ਕੀਤਾ ਸੀ
ਜੀ, ਤੇ ਉਹਦੇ ਬਾਰੇ ਵਾਸਤੇ ਜੀ ਕਿਹਾ ਜਾ ਰਿਹਾ ਵੀ ਉੱਥੋਂ ਜੇ ਆਪਣੇ ਆਪ ਨੂੰ ਜਾਂ ਪਰਮ ਕਾਲੋਂ ਰਿਕਿਊਜ਼ ਕਰ ਲੈਂਦੇ ਜਾਂ ਰਵੀ ਕਾਲੋਂ ਆਪਣੇ ਆਪ ਨੂੰ ਰਿਕਿਊਜ਼ ਕਰ ਲੈਂਦੇ ਤਾਂ ਫਿਰ ਉਹ ਇੱਕ ਵਧੀਆ ਗੱਲ ਹੋਣੀ ਸੀ, ਪਰ ਅਜੇ ਹੋਰ ਪਤਾ ਨਹੀਂ ਇਸ ਤਰ੍ਹਾਂ ਦੀਆਂ ਹੋਰ ਕਿਹੜੀਆਂ ਡਿਟੇਲਸ ਨੇ ਇਹਦੇ ਵਿੱਚ, ਸੱਚਮੁੱਚ ਕੁਝ ਕੱਢਣ ਪਾਉਣ ਨੂੰ ਹੈ ਵੀ ਕਿ ਨਹੀਂ ਹੈ। ਵੈਸੇ ਧੂੜ ਉਡਾਈ ਗਈ ਆ, ਇਹ ਦੇਖੋ ਪਹਿਲਾਂ ਇੱਕ ਹਫ਼ਤਾ ਹੀ ਅਜੇ ਗੁਜ਼ਰਿਆ ਵਾ ਸੂਜੀ, ਹਫ਼ਤਾ ਵੀ ਪੂਰਾ ਨਹੀਂ ਹੋਇਆ ਕੈਂਪੇਨ ਦਾ, ਇਸ ਇੱਕ ਹਫ਼ਤੇ ਇਹ ਅੱਜ 6ਵਾਂ ਦਿਨ ਆ, ਪਹਿਲੇ 5 ਦਿਨਾਂ ਦੇ ਅੰਦਰ ਅੰਦਰ ਹੀ ਅਸੀਂ ਦੂਸ਼ਣਬਾਜ਼ੀ ਦੇ ਇਹੋ ਜਿਹੀਆਂ ਮਿਸਾਲਾਂ ਸਾਹਮਣੇ ਆ ਚੁੱਕੀਆਂ ਨੇ ਕਿ ਵੇਖੋ ਅਜੇ ਅੱਗੇ ਅੱਗੇ ਹੋਤਾ ਹੈ ਕਿਆ,
ਇੰਨੀ ਧੂੜ ਉਡਾਈ ਹੈ, ਮਿੱਟੀ ਮਿੱਟੀ ਹੋਇਆ
ਮਿੱਟੀ। ਬਸ ਜੀ ਅੱਛਾ ਹੁਣ ਥੋੜੀ ਸਿਆਸਤ ਤੋਂ ਗੱਲ ਹਟਾ ਕੇ ਮੌਰਗੇਜ ਸਟ੍ਰੈਸ ਟੈਸਟ ਬਾਰੇ ਕਰ ਲਈਏ,
ਪਹਿਲਾਂ ਫੈਡਰਲ ਨਾ ਗੱਲ ਕਰ ਲਈਏ, ਸਿਆਸਤ ਦੀ ਗੱਲ ਕਰ ਹੀ ਰਹੇ ਹਾਂ,
ਫਿਰ ਐਂ ਕਰਦੇ ਹਾਂ ਵਿੱਚ ਨੂੰ ਸਪੌਂਸਰਸ ਦੀ ਗੱਲ ਕਰ ਲੈਂਦੇ ਹਾਂ,
ਠੀਕ ਹੈ,
ਕਿ ਸੋਨੂੰ ਹੇਅਰ ਕੱਟ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੌਂਸਰ ਕਰ ਰਹੇ ਨੇ। ਇਹਨਾਂ ਦੀਆਂ ਟੋਟਲ 14 ਲੋਕੇਸ਼ਨਸ ਨੇ ਤੇ ਇਹਨਾਂ ਨੇ ਹੁਣ ਸੋਨੂੰ ਬਿਊਟੀ ਕਾਲਜ ਵੀ ਖੋਲ ਦਿੱਤਾ ਹੈ ਜਿੱਥੋਂ ਤੁਸੀਂ ਹੇਅਰ ਸਟਾਈਲਿਸਟ ਤੇ ਬਾਰਬਰਿੰਗ ਫਰੈਸ਼ਅਪ ਵਰਗੇ ਸ਼ਾਰਟ ਟਰਮ ਕੋਰਸਿਸ ਕਰ ਸਕਦੇ ਹੋ। ਗ੍ਰੈਂਡ ਓਪਨਿੰਗ ਦੇ ਮੌਕੇ ਕੋਰਸ ਫੀਸ ਤੇ ਤੁਹਾਨੂੰ ਸਪੈਸ਼ਲ ਡਿਸਕਾਊਂਟ ਵੀ ਦਿੱਤਾ ਜਾਏਗਾ ਫੋਰ ਅ ਲਿਮਿਟਿਡ ਟਾਈਮ ਓਨਲੀ। ਕਾਲ 604-585-4564-581-4560-5065 ਸੋਨੂੰ ਹੇਅਰ ਕੱਟ। ਨੀਟ ਇਮੀਗ੍ਰੇਸ਼ਨ ਵੀ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ। ਵਿਜ਼ਟਰ ਵੀਜ਼ਾ, ਪਰਮਨੈਂਟ ਰੈਜ਼ੀਡੈਂਸੀ, ਵਰਕ ਪਰਮਿਟ, ਸਪਾਊਸ, ਫੈਮਿਲੀ ਜਾਂ ਨੈਨੀ ਸਪਾਂਸਰਸ਼ਿਪ। ਨੀਟ ਇਮੀਗ੍ਰੇਸ਼ਨ ਹਰ ਤਰ੍ਹਾਂ ਦੇ ਕੇਸਿਸ ਵਿੱਚ ਮਹਾਰਤ ਰੱਖਦੇ ਨੇ। ਇੱਕ ਦਫ਼ਤਰ ਸਰੀ ਦੇ ਯਾਰਕ ਸੈਂਟਰ 'ਚ, ਦੂਜਾ ਦਫ਼ਤਰ ਐਬਟਸਫਰਡ ਦੇ ਸੀਡਰ ਪਾਰਕ ਪਲੇਸ ਵਿੱਚ। ਕਾਲ 604-547-7100, 604-547-7100। ਨੀਟ ਇਮੀਗ੍ਰੇਸ਼ਨ, ਜੈਸਾ ਨਾਮ ਵੈਸਾ ਕਾਮ,
ਬਿਲਕੁਲ ਸਾਫ਼ ਸੁਥਰਾ।
ਵਾਸੂ ਜੀ, ਕੱਲ੍ਹ ਕੌਨਫੀਡੈਂਸ ਵੋਟ ਸੀਗੀ ਹਾਊਸ ਆਫ ਕਾਮਨਸ ਦੇ ਵਿੱਚ, ਤੇ ਜਿਵੇਂ ਐਕਸਪੈਕਟਡ ਸੀ ਜਸਟਿਨ ਟਰੂਡੋ ਦੀ ਸਰਕਾਰ ਦੇ ਡਿੱਗਣ ਦਾ ਕੋਈ ਆਸਾਰ ਨਹੀਂ ਸੀ, ਕਿਉਂਕਿ NDP ਦੇ ਨਾਲ ਨਾਲ ਬਲੌਕ NDP ਨੇ ਪਹਿਲਾਂ ਕਿਹਾ ਵੀ ਅਸੀਂ ਆਪਣਾ ਐਗਰੀਮੈਂਟ ਟਰਮੀਨੇਟ ਕਰਤਾ, ਪਰ ਕੌਨਫੀਡੈਂਸ ਵੋਟ ਦੇ ਕੰਟੈਕਸਟ 'ਚ ਉਹਨਾਂ ਨੇ ਕਿਹਾ ਸੀ ਕਿ ਅਸੀਂ ਸਰਕਾਰ ਨੂੰ ਨਹੀਂ ਡਿੱਗਣ ਦੇਵਾਂਗੇ। ਉਹ ਤੋਂ ਪਹਿਲਾਂ ਬਲੌਕ ਕਿਊਬੈਕਵਾ ਵਾਲੇ ਵੀ ਪੱਬਾਂ ਭਾਰ ਹੋ ਕੇ ਮੂਹਰੇ ਆ ਗਏ ਸੀ, ਕਹਿੰਦੇ ਵੀ ਅਸੀਂ ਸਰਕਾਰ ਨੂੰ ਕਰਦੇ ਹਾਂ ਸਮਰਥਨ, ਡਿੱਗਣ ਨਹੀਂ ਦਿੰਦੇ, ਪਰ ਹਮਾਰੀ ਕੁਛ ਸ਼ਰਤੇ ਹੈ, ਹੈ ਨਾ। ਸੋ ਜਿਹੜੀ
ਹਿੰਦੀ ਬੋਲਦੇ
ਹੁਣ ਪੂਰਾ ਵਸੂ ਜੀ ਆਪਣੇ ਦਬਕੇ ਨਾਲ ਦੇਖੋ। ਹੁਣ NDP ਨੇ ਤੇ ਗਲਗੂਠਾ ਦੇ ਕੇ ਟਰੂਡੋ ਦੀ ਸਰਕਾਰ ਤੋਂ ਕੁਝ ਕੰਮ ਕਰਵਾਏ ਨੇ, ਹੁਣ ਕੀ ਬਲੌਕ ਕਿਊਬੈਕਵਾ ਵਾਲੇ ਵੀ ਕਰਵਾ ਸਕਣਗੇ, ਇਹ ਦੇਖਣਾ ਹੋਏਗਾ। ਕੱਲ ਵੈਸੇ ਜਿਹੜਾ ਇਹ ਮਤਾ ਪਹਿਲਾਂ ਇਹਦੀ ਗੱਲ ਕਰ ਲਈਏ, ਇਹ 211 ਤੋਂ 120 ਦੇ ਫਰਕ ਨਾਲ ਫੇਲ ਹੋ ਗਿਆ ਐਜ਼ ਇਟ ਵਾਜ਼ ਐਕਸਪੈਕਟਡ, ਪਰ ਬਲੌਕ ਕਿਊਬੈਕਵਾ ਦੇ ਲੀਡਰ ਨੇ 29 ਅਕਤੂਬਰ ਦੀ ਡੈਡਲਾਈਨ ਦੇ ਦਿੱਤੀ ਹੈ ਟਰੂਡੋ ਸਰਕਾਰ ਨੂੰ। ਉਹਨਾਂ ਆਖਿਆ ਵੀ ਸਾਡੀਆਂ ਜਿਹੜੀਆਂ ਦੋ ਸ਼ਰਤਾਂ ਨੇ, ਜੇ ਉਹ 29 ਅਕਤੂਬਰ ਤੱਕ ਪੂਰੀਆਂ ਨਾ ਕੀਤੀਆਂ ਫਿਰ ਸਾਡੇ ਤੋਂ ਸਮਰਥਨ ਦੀ ਆਸ ਨਾ ਰੱਖਿਓ, ਕਿਉਂਕਿ ਇਹ ਜਿਹੜੀ ਕੱਲ੍ਹ ਨੌਨ ਕੌਨਫੀਡੈਂਸ ਵੋਟ ਆਈ ਆ, ਇਹ ਪਹਿਲੀ ਤਾਂ ਭਾਵੇਂ ਸੀ ਇਸ ਸੈਸ਼ਨ ਦੀ, ਪਰ ਇਹ ਅਖੀਰਲੀ ਨਹੀਂ ਸੀ। ਨੌਨ ਕੌਨਫੀਡੈਂਸ ਦੇ ਅਜੇ ਹੋਰ ਵੀ ਕਈ ਮਤੇ ਆਉਣਗੇ।
ਇੱਕ ਤਾਂ ਨੌਨ ਕੌਨਫੀਡੈਂਸ ਮੋਸ਼ਨ ਅੱਜ ਪ੍ਰੈਜੈਂਟ ਕੀਤਾ ਜਾ ਰਿਹਾ ਕੰਸਰਵੇਟਿਵਸ ਵੱਲੋਂ, ਇੱਕ ਹੋਰ ਉੱਤੇ ਵੋਟਿੰਗ ਮੋਸਟ ਲਾਈਕਲੀ ਅਗਲੇ ਹਫ਼ਤੇ ਹੋਏਗੀ, ਤੇ ਮੰਨਿਆ ਜਾਂਦਾ ਕਿ ਇਸ ਸੈਸ਼ਨ ਦੇ ਵਿੱਚ ਕ੍ਰਿਸਮਸ ਤੋਂ ਪਹਿਲਾਂ 3 ਹੋਰ ਆਪੋਜੀਸ਼ਨ ਡੇਜ਼ ਹੋਣਗੇ ਕੰਸਰਵੇਟਿਵ ਪਾਰਟੀ ਦੇ, ਤੇ ਇੱਕ ਇੱਕ ਦਿਨ ਹੋਰ ਮਿਲੇਗਾ ਬਲੌਕ ਤੇ NDP ਨੂੰ। ਸੋ ਅਜੇ ਕਾਫੀ ਸਾਰੇ ਨੌਨ ਕੌਨਫੀਡੈਂਸ ਮੋਸ਼ਨਸ ਆ ਸਕਦੇ ਨੇ ਬਿਫੋਰ ਕ੍ਰਿਸਮਸ।
ਤੇ ਜਿਹੜਾ ਕੈਪੀਟਲ ਗੇਨਸ ਦੇ ਟੈਕਸ ਦੇ ਵਿੱਚ ਤਬਦੀਲੀ ਸੀਗੀ ਉੱਤੇ ਵੋਟਿੰਗ ਅਜੇ ਹੋਣੀ ਆ, ਉਹ ਆਟੋਮੈਟਿਕਲੀ ਕੌਨਫੀਡੈਂਸ ਦਾ ਮਤਾ ਬਣ ਸਕਦਾ। ਸੋ ਉੱਤੇ ਵੀ ਦੇਖਦੇ ਹਾਂ ਕੀ ਬਣਦਾ। ਅਜੇ ਫਾਲ ਇਕਨੋਮਿਕ ਸਟੇਟਮੈਂਟ ਆਉਣੀ ਆ, ਜਦੋਂ ਫਾਲ ਇਕਨੋਮਿਕ ਸਟੇਟਮੈਂਟ ਆਉਂਦੀ ਆ ਉਹਦੇ ਵਿੱਚ ਨੰਬਰ ਕੀ ਕਹਿੰਦੇ ਨੇ ਉਹ ਵੀ ਕੌਨਫੀਡੈਂਸ ਦਾ ਮਤਾ ਬਣ ਸਕਦਾ।
ਸੋ ਸਾਰੇ ਸਪਲਾਈ ਮੋਸ਼ਨਸ ਨੇ
ਜੀ,
ਸੋ ਉਹਨਾਂ ਤੇ ਵੋਟਿੰਗ ਹੋਏਗੀ
ਜੀ।
ਤੇ ਵਿਜੇ ਜੀ, ਹੁਣ ਜਿਹੜੀਆਂ ਦੋ ਮੰਗਾਂ ਰੱਖੀਆਂ ਨੇ, ਸੋ ਬਲੌਕ ਵਾਲੇ ਪਹਿਲਾਂ ਕਹਿ ਲਓ ਕਿ ਥੋੜੀ ਦਬੀ ਆਵਾਜ਼ ਵਿੱਚ ਇਹ ਗੱਲ ਕਰਦੇ ਰਹੇ ਕਿ ਜੀ ਅਸੀਂ ਆਪਣੀਆਂ ਕੁਝ ਸ਼ਰਤਾਂ ਪਵਾਉਣੀਆਂ ਚਾਹੁੰਦੇ ਹਾਂ, ਕਿ ਅਸੀਂ ਤਾਂ ਕਿਊਬੈਕ ਦੇ ਹੱਕਾਂ ਦੀ ਗੱਲ ਕਰਨੀ ਆ, ਕਿਊਬੈਕ ਦੇ ਫਾਇਦੇ ਵਾਸਤੇ ਅਸੀਂ ਲਿਬਰਲ ਪਾਰਟੀ ਨਾਲ ਸਮਝੌਤਾ ਕਰਨ ਵੀ ਤਿਆਰ ਹੈਗੇ ਹਾਂ, ਤੇ ਸਾਡੀਆਂ ਕੁਝ ਮੰਗਾਂ ਹੈਗੀਆਂ ਨੇ। ਪਹਿਲਾਂ ਗੱਲ ਹੁੰਦੀ ਸੀ ਓਵਰ ਏਜ ਓਲਡ ਏਜ ਸਿਕਿਉਰਿਟੀ ਪੈਨਸ਼ਨ ਬਾਰੇ, OAS ਬਾਰੇ, ਕਿ ਉਹਦੇ ਬਾਰੇ ਗੱਲ ਹੁੰਦੀ ਰਹੀ ਕਹਿ ਲਓ ਅਨਓਫੀਸ਼ੀਅਲ ਤਰੀਕੇ ਨਾਲ। ਹੁਣ ਬਲੌਕ ਵਾਲੇ ਸਿੱਧੇ ਹੋ ਗਏ ਨੇ, ਉਹਨਾਂ ਨੇ ਹੁਣ ਇੱਕ ਤਰੀਕ ਵੀ ਦੇ ਦਿੱਤੀ ਹੈ ਤੇ ਨਾਲ ਇਹ ਵੀ ਦੱਸਤਾ ਕਿੰਨੀਆਂ ਸ਼ਰਤਾਂ ਨੇ। ਸੋ ਕਹਿੰਦੇ 29 ਅਕਤੂਬਰ ਤੇ 2 ਸ਼ਰਤਾਂ। ਪਹਿਲੀ ਸ਼ਰਤ ਆਹੀ OAS ਵਾਲੀ ਆ, ਬਿੱਲ C-319, ਇਹ ਪ੍ਰਾਈਵੇਟ ਮੈਂਬਰ ਬਿੱਲ ਸੀ ਬਲੌਕ ਵਾਲਿਆਂ ਦਾ ਹੀ, ਤੇ ਇਹਦੇ ਵਿੱਚ ਇਹ ਕਹਿ ਰਹੇ ਨੇ ਕਿ 65 ਸਾਲ ਤੋਂ ਵੱਧ ਉਮਰ ਵਾਲੇ ਜਿੰਨੇ ਵੀ ਸੀਨੀਅਰਸ ਨੇ ਸਾਰਿਆਂ ਨੂੰ OAS ਦੇ ਵਿੱਚ 10% ਦਾ ਇਜ਼ਾਫਾ ਦਿੱਤਾ ਜਾਵੇ। ਲਿਬਰਲ ਸਰਕਾਰ ਨੇ ਰੀਸੈਂਟਲੀ 75 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਇਹ ਬੰਪ ਅਪ ਦਿੱਤਾ ਸੀ OAS ਦੇ ਵਿੱਚ, ਇਹ ਕਹਿੰਦੇ 65 ਸਾਲ ਤੋਂ ਇਹਨੂੰ ਲਾਗੂ ਕਰੋ, ਪਰ ਪੀਬੀਓ ਨੇ ਦੱਸਿਆ ਹੋਇਆ ਵੀ 5 ਸਾਲਾਂ ਦੇ ਵਿੱਚ ਇੱਥੇ $16 billion ਦਾ ਖਰਚਾ ਆਏਗਾ।
ਸੋ ਇਹ ਵਾਅਦਾ ਪੂਰਾ ਕਰਨਾ ਸਸਤਾ ਨਹੀਂ ਹੈ, ਜੇ ਉਹ $16 billion ਪੈਸੇ ਫਿਰ ਗੱਲ ਆਉਂਦੀ ਆ ਕੀ ਸਰਕਾਰ ਡੈਫੀਸਿਟ ਵਧਾਵੇ। ਤੇ ਵਾਸੂ ਜੀ, ਕੁਝ ਜਿਹੜੇ ਬਲਾਕ ਕਿਊਬੈਕਵਾ ਦੇ ਸਮਰਥਕ ਨੇ, ਬਲਾਕ ਕਿਊਬੈਕਵਾ ਦੇ ਇੱਕ ਸਾਬਕਾ ਲੀਡਰ, ਉਹਨਾਂ ਦਾ ਇਹ ਕਹਿਣਾ, ਕਹਿੰਦੇ ਵੀ ਜਿਹੜੀ ਸਬਸਿਡੀਆਂ ਤੁਸੀਂ ਦਿੰਦੇ ਹੋ ਆਇਲ ਐਂਡ ਗੈਸ ਕੰਪਨੀਆਂ ਨੂੰ, ਕਹਿੰਦੇ ਉਹ ਪੈਸੇ ਨਾ ਦਿਓ, ਉਹ ਪੈਸੇ ਇੱਧਰ ਦੇ ਦਿਓ ਤੇ ਤੁਸੀਂ ਆਪਣੀ ਸਰਕਾਰ ਵੀ ਬਚਾ ਲਓ, ਸਾਡੀ ਮੰਗ ਵੀ ਪੂਰੀ ਹੋ ਜਾਏਗੀ।
ਸੋ ਇਹਦੇ ਬਾਰੇ ਕ੍ਰਿਸਟੀਆ ਫਿਲੈਂਡ ਨੇ ਪਰਸੋਂ ਕਿਹਾ ਸੀ ਕਿ ਅਸੀਂ ਬਲਾਕ ਦੇ ਨਾਲ ਸੀਨੀਅਰ ਸਪੋਰਟਸ ਬਾਰੇ ਗੱਲਬਾਤ ਕਰ ਰਹੇ ਹਾਂ, ਪਰ ਕੱਲ ਬਲਾਂਸ਼ਟ ਨੇ ਕਿਹਾ ਕੋਈ ਗੱਲਬਾਤ ਨਹੀਂ ਹੋਈ, ਕਹਿੰਦੇ ਐਵੇਂ ਮਾਰਦੇ ਨੇ, ਕਹਿੰਦੇ ਇਹ ਫਰੈਂਡਲੀ ਸਾਰਿਆਂ ਨੂੰ ਕਹਿੰਦੇ ਵੀ ਸਾਰੇ ਸਾਡੇ ਦੋਸਤ ਨੇ, ਕਹਿੰਦੇ ਇੱਦਾਂ ਦੀਆਂ ਇਹ ਸੋਹਣੀਆਂ ਸੋਹਣੀਆਂ ਗੱਲਾਂ ਕਰਦੇ ਨੇ, ਕਹਿੰਦੇ ਵੀ ਇਹ ਕੋਈ ਸਾਡੇ ਨਾਲ ਅਜੇ ਤੱਕ ਕੋਈ ਗੱਲਬਾਤ ਨਹੀਂ ਹੋਈ OAS ਬਾਰੇ। ਸੋ ਪਹਿਲੀ ਮੰਗ ਹੈ ਕਿ OAS ਦੇ ਵਿੱਚ 10% ਇਜ਼ਾਫਾ ਕੀਤਾ ਜਾਏ ਸਟਾਰਟਿੰਗ ਵਿਦ 65 years ਐਂਡ ਓਲਡਰ। ਤੇ ਦੂਸਰੀ ਮੰਗ ਹੈ ਬਿੱਲ C-282
ਜੀ,
ਇਹ ਜਿਹੜਾ ਬਿੱਲ ਹੈ ਜਿਹੜੀ ਹਾਊਸ ਦੇ ਵਿੱਚੋਂ ਪਾਸ ਹੋ ਚੁੱਕਿਆ, ਸੈਨੇਟ ਦੀ ਕਮੇਟੀ ਦੇ ਸਾਹਮਣੇ ਹੈ।
ਅੱਛਾ, ਹੁਣ ਰੇਡ ਇੱਥੇ ਇਹ ਪੋਲੀਟੀਕਲ ਪੁਆਇੰਟ ਆਫ ਵਿਊ ਤੋਂ ਇਹ ਬੜੀ ਇੰਪੋਰਟੈਂਟ ਇਨਫੋਰਮੇਸ਼ਨ ਆ ਕਿ ਹਾਊਸ ਆਫ ਕਾਮਨਸ ਦੇ ਵਿੱਚੋਂ ਇਹ ਬਿੱਲ ਪਾਸ ਹੋ ਚੁੱਕਿਆ, ਸੈਨੇਟ ਦੇ ਵਿੱਚ ਅਜੇ ਬਿੱਲ ਪਾਸ ਹੋਣਾ ਬਾਕੀ ਹੈ। ਕਈ ਸੈਨੇਟਰਸ ਦਾ ਇਹ ਮੰਨਣਾ ਵੀ ਇਹ ਬਿੱਲ ਜੇ ਲਾਗੂ ਹੋ ਗਿਆ ਵੀ ਇਹ ਚੰਗੀ ਪਾਲਿਸੀ ਨਹੀਂ ਹੋਣੀ। ਅੱਛਾ, ਹੁਣ ਲਿਬਰਲਸ ਨੇ ਜੇ ਇਹ ਬਿੱਲ ਸੈਨੇਟ 'ਚੋਂ ਪਾਸ ਕਰਾਉਣਾ, ਲਿਬਰਲ ਨੇ ਜਸਟਿਨ ਟਰੂਡੋ ਨੇ ਤੇ ਸੈਨੇਟਰ ਸਾਰੇ ਕਰ ਦਿੱਤੇ ਹੋਏ ਨੇ ਇੰਡੀਪੈਂਡੈਂਟ। ਸੋ ਜਿਹੜੇ ਸੈਨੇਟਰਸ ਇਸ ਵੇਲੇ ਜਾਂ ਤੇ ਉਹ ਕੰਜ਼ਰਵੇਟਿਵ ਧੜੇ ਵਾਲੇ ਨੇ, ਲਿਬਰਲਸ ਦੀ ਤੇ ਸੈਨੇਟ ਦੇ ਵਿੱਚ ਕੋਈ ਕੌਕਸ ਹੀ ਨਹੀਂ ਹੈਗੀ। ਸੋ ਉਧਰੋਂ ਇਸ ਬਿੱਲ ਨੂੰ ਪਾਸ ਕਰਵਾਉਣਾ ਇਨ ਬਿਨ ਜਾਂ ਉੱਥੋਂ ਕੋਈ ਪੁਸ਼ ਬੈਕ ਤੋਂ ਬਗੈਰ ਉਹਨੂੰ ਕਢਵਾ ਸਕਣਾ, ਉਹ ਲਿਬਰਲਸ ਵਾਸਤੇ ਚੁਣੌਤੀ ਹੋਏਗੀ। ਸੋ ਮਾਮਲਾ ਇਹ ਵਾਲੇ ਬਿੱਲ ਤੇ ਅੜ ਸਕਦਾ। ਇਹਦੀ ਡਿਟੇਲ ਸਾਂਝੀ ਕਰਦੇ ਹਾਂ ਵੀ ਇਹਦੇ ਵਿੱਚ ਜਿਹੜੀ ਮੰਗ ਹੈ ਉਹ ਬਲਾਕ ਕਿਊਬੈਕਵਾ ਵੱਲੋਂ ਕੀ ਤੇ ਕਿਉਂ ਕੀਤੀ ਜਾ ਰਹੀ ਹੈ।
ਸੋ ਇਹ ਮੰਗ ਕਰ ਰਹੇ ਨੇ ਕਿ ਜਿਹੜਾ ਸਾਡਾ ਡੇਅਰੀ ਸੈਕਟਰ ਦੇ ਵਿੱਚ ਸਪਲਾਈ ਮੈਨੇਜਮੈਂਟ ਸਿਸਟਮ ਹੈ,
ਡੇਅਰੀ ਪੋਲਟਰੀ ਐਗਸ,
ਹਾਂ, ਸੋ ਕਹਿੰਦੇ ਉਹਨੂੰ ਜਿਹੜੀ ਵੀ ਕੋਈ ਫਿਊਚਰ ਟ੍ਰੇਡ ਨੈਗੋਸੀਏਸ਼ਨ ਹੋਵੇ ਕਿਸੇ ਵੀ ਮੁਲਕ ਦੇ ਨਾਲ, ਅਮਰੀਕਾ ਨਾਲ, ਯੂਕੇ ਨਾਲ, ਯੂਰੋਪੀਅਨ ਕਿਸੇ ਮੁਲਕ ਨਾਲ, ਉਹਦੇ ਵਿੱਚ ਕਹਿੰਦੇ ਸਪਲਾਈ ਮੈਨੇਜਮੈਂਟ ਸਿਸਟਮ ਨੂੰ ਨਾ ਛੇੜਿਆ ਜਾਵੇ। ਕਿਉਂਕਿ ਜਦੋਂ ਵੀ ਅਸੀਂ ਯੂਕੇ ਨਾਲ ਰੀਸੈਂਟਲੀ ਜਦੋਂ ਗੱਲਬਾਤ ਹੋਣੀ ਸ਼ੁਰੂ ਹੋਈ ਸੀ, ਅਮਰੀਕਾ ਨਾਲ ਵੀ ਜਦੋਂ ਗੱਲ ਹੁੰਦੀ ਹੈ, ਉਹ ਕਹਿੰਦੇ ਆਪਣਾ ਡੇਅਰੀ ਸੈਕਟਰ ਖੋਲੋ ਸਾਡੀਆਂ ਕੰਪਨੀਆਂ ਵਾਸਤੇ,
ਕਰੈਕਟ,
ਤੇ ਅਸੀਂ ਇੱਥੇ ਬਹੁਤ ਕਲੋਜ਼ਲੀ ਜਿਹੜਾ ਉਹਨੂੰ ਗਾਈਡ ਕਹਿ ਲਓ ਕੰਟਰੋਲ ਕਰਦੇ ਹਾਂ ਸਪਲਾਈ ਮੈਨੇਜਮੈਂਟ ਸਿਸਟਮ ਦੇ ਤਹਿਤ,
ਕੋਟਾਸ ਦਿੱਤੇ ਜਾਂਦੇ ਨੇ ਪ੍ਰੋਡਿਊਸਰਸ ਨੂੰ।
ਹਾਂ, ਸੋ ਉਹਨੂੰ ਉਹ ਹਮੇਸ਼ਾ ਕਹਿੰਦੇ ਵਿਦੇਸ਼ੀ ਮੁਲਕ ਵੀ ਪਹਿਲਾਂ ਤੁਸੀਂ ਆਪਣਾ ਡੇਅਰੀ ਸੈਕਟਰ ਖੋਲੋ ਸਾਡੀਆਂ ਕੰਪਨੀਆਂ ਲਈ, ਫਿਰ ਅਸੀਂ ਤੁਹਾਡੇ ਨਾਲ ਕੋਈ ਟ੍ਰੇਡ ਐਗਰੀਮੈਂਟ ਕਰਾਂਗੇ ਫ੍ਰੀ ਟ੍ਰੇਡ ਵਾਲਾ। ਤੇ ਜਦੋਂ ਵੀ USMCA ਦੀ ਨਿਊ ਨਾਫਟਾ ਦੀ ਨੈਗੋਸੀਏਸ਼ਨ ਹੁੰਦੀ ਹੈ, ਹੁਣ 1926 ਚ ਹੋਣੀ ਹੈ ਰੀ ਨੈਗੋਸੀਏਸ਼ਨ, ਸੋ ਉਹਦੇ ਵਿੱਚ ਹਮੇਸ਼ਾ ਅਮਰੀਕਾ ਵਾਲੇ ਇਸ ਨੂੰ ਉਠਾਇਆ ਕਰਦੇ
ਨੇ। ਮਤਲਬ ਥਿਸ ਇਜ਼ ਵਨ ਆਫ ਦੀ ਇਸ਼ੂਸ, ਭਾਵੇਂ ਉਹ ਬੈਂਕਿੰਗ ਸੈਕਟਰ, ਏਵੀਏਸ਼ਨ ਸੈਕਟਰ, ਟੈਲੀਕਾਮ ਸੈਕਟਰ ਐਂਡ ਡੇਅਰੀ ਪੋਲਟਰੀ ਐਂਡ ਐਗਸ ਵਾਲਾ ਸੈਕਟਰ, ਉਹ ਮੂਹਰੇ ਰੱਖ ਲੈਂਦੇ ਨੇ ਵੀ ਪਹਿਲਾਂ ਇੱਧਰ ਜਿਹੜਾ ਸਾਡੇ ਵਾਸਤੇ ਰਾਹ ਖੋਲੋ।
ਸੋ ਇਹਦੇ ਵਿੱਚ ਹੁਣ ਬਲਾਕ ਵਾਲੇ ਕਹਿ ਰਹੇ ਆ ਕਿ ਜਿਹੜੀ ਵੀ ਕੋਈ ਨੈਗੋਸੀਏਸ਼ਨ ਕਰਨੀ ਜੀ ਸੱਦ ਕੇ ਕਰੋ, ਪਰ ਉਹਦੇ ਵਿੱਚ ਸਪਲਾਈ ਮੈਨੇਜਮੈਂਟ ਸਿਸਟਮ ਨੂੰ ਨਹੀਂ ਛੇੜਨਾ ਡੇਅਰੀ ਸੈਕਟਰ ਦੇ ਵਾਸਤੇ, ਵੀ ਅਸੀਂ ਆਪਣੇ ਜਿਹੜੇ ਡੇਅਰੀ ਫਾਰਮਰਸ ਨੇ ਉਹਨਾਂ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ।
ਕਿਊਬੈਕ ਦੇ ਵਿੱਚ ਵਾਸੂ ਜੀ ਡੇਅਰੀ ਫਾਰਮਰਸ ਹੈਗੇ ਬਹੁਤ ਨੇ। ਅੱਛਾ, ਹੁਣ ਇਹਦੇ ਵਿੱਚ
ਬਲਾਂਸ਼ਟ ਨੇ ਕਿਹਾ, ਕਹਿੰਦੇ ਵੀ ਸਾਡੇ ਕਿਊਬੈਕ ਦੇ ਡੇਅਰੀ ਫਾਰਮਰਸ ਲਈ ਵੀ ਚੰਗੀ ਗੱਲ ਹੈ, ਬਾਕੀ ਜਿਹੜੇ ਕੈਨੇਡਾ ਦੇ ਵਿੱਚ ਕਹਿੰਦੇ ਡੇਅਰੀ ਫਾਰਮਰਸ ਨੇ, ਤੁਹਾਡੇ ਵੀ ਹੱਕ ਦੀ ਗੱਲ ਹੀ ਕਰ ਰਹੇ ਹਾਂ।
ਹਾਂ, ਅਸੀਂ ਵੀ ਇਕੱਲਾ ਕਿਊਬੈਕ ਦਾ ਨਹੀਂ ਸੋਚ ਰਹੇ, ਪਰ ਵਾਸੂ ਜੀ ਇਹਦੇ ਵਿੱਚ ਸਿਆਸੀ ਪੈਂਤਲਾ ਇੱਕ ਬੜਾ ਕਹਿ ਲਓ ਸ਼ਾਤਰ ਆ ਕਿ ਦੇਖੋ ਇਸ ਤਰ੍ਹਾਂ ਦੀ ਕਿਸੇ ਵੀ ਸੈਕਟਰ ਨੂੰ ਸਪਲਾਈ ਚੇਨ ਮੈਨੇਜਮੈਂਟ ਨੂੰ ਬਰਕਰਾਰ ਰੱਖਣ ਲਈ ਕੰਜ਼ਰਵੇਟਿਵ ਨੇ ਉਹਨੂੰ ਡੀਰੈਗੂਲੇਟ ਕਰਨ ਦੀ ਗੱਲ ਆਖਣੀ ਆ, ਉਹਨਾਂ ਦਾ ਝੁਕਾਅ ਉਧਰਲੇ ਪਾਸੇ ਨੂੰ ਹੁੰਦਾ। ਹੁਣ ਕਿਊਬੈਕ ਦੇ ਵਿੱਚ ਕੰਜ਼ਰਵੇਟਿਵ ਬਲਾਕ ਕਿਊਬੈਕਵਾ ਨੂੰ ਵੀ ਖੋਰਾ ਲਗਾ ਰਹੇ ਨੇ, ਜਦੋਂ ਡੇਅਰੀ ਸੈਕਟਰ ਨੂੰ ਆਪਣੀ ਇਸ ਸ਼ਰਤ ਦੇ ਵਿੱਚ ਲੈ ਆਉਂਦਾ, ਲਿਬਰਲਸ ਵਾਸਤੇ ਇਹ ਬਿੱਲ ਸੈਨੇਟ ਦੇ ਵਿੱਚੋਂ ਪਾਸ ਕਰਾਉਣਾ ਮੁਸ਼ਕਲ ਹੋਏਗਾ। ਲਿਬਰਲਸ ਇਹ ਕਹਿ ਕੇ ਸਿਰਫ ਆਪਣਾ ਹੱਥ ਨਹੀਂ ਝਾੜ ਸਕਣਗੇ ਕਿ ਜੀ ਅਸੀਂ ਹਾਊਸ ਆਫ ਕਾਮਨਸ ਦੇ ਵਿੱਚ ਇਸ ਮਤੇ ਦੇ ਹੱਕ ਵਿੱਚ ਵੋਟ ਪਾਈ ਸੀ, ਅਸੀਂ ਤੈਨੂੰ ਸਪੋਰਟ ਕਰਦੇ ਹਾਂ, ਪਰ ਫਿਰ ਉਹਨੂੰ ਲਾਗੂ ਕਰਵਾਓ। ਲਾਗੂ ਕਰਵਾਉਣ ਲਈ ਸੈਨੇਟ 'ਚੋਂ ਕਢਾਉਣਾ ਪੈਣਾ, ਸੈਨੇਟ 'ਚੋਂ ਕਢਾਉਣਾ ਇੰਨਾ ਸੌਖਾ ਹੈ ਕੋਈ ਨਹੀਂ। ਕੰਜ਼ਰਵੇਟਿਵਸ ਨੇ ਇਹਦਾ ਵਿਰੋਧ ਕਰਨਾ ਤੇ ਬਲਾਕ ਕਿਊਬੈਕਵਾ ਨੂੰ ਆਪਣੀ ਕਿਊਬੈਕ ਦੇ ਵਿੱਚ ਸਿਆਸਤ ਦੇ ਵਿੱਚ ਗੱਲ ਕੰਮ ਆਉਣੀ ਆ ਕਿ ਕਿਊਬੈਕ ਦੇ ਡੇਅਰੀ ਫਾਰਮਰਸ ਵੇਖ ਲਓ, ਜੇ ਤੁਸੀਂ ਪੀਅਰ ਪੋਲੀਅਵ ਤੇ ਇਹਨਾਂ ਦੇ ਕੰਜ਼ਰਵੇਟਿਵਸ ਦੇ ਹੱਕ ਤੁਸੀਂ ਇੱਧਰਲੇ ਪਾਸੇ ਨੂੰ ਝੁਕਾ ਰੱਖਦੇ ਹੋ, ਇਹਨਾਂ ਨੇ ਤੁਹਾਡੀ ਬਾਤ ਨਹੀਂ ਪੁੱਛਣੀ, ਇਹਨਾਂ ਨੇ ਤੁਹਾਨੂੰ ਪ੍ਰੋਟੈਕਟ ਨਹੀਂ ਕਰਨਾ।
ਤੇ ਬਲਾਕ ਨੇ ਗੱਲ ਬਿਲਕੁਲ ਕਲੀਅਰ ਕੀਤੀ ਹੋਈ ਹੈ, ਕਹਿੰਦੇ ਵੀ ਸਿਰਫ ਬਿੱਲ ਨਹੀਂ ਪਾਸ ਕਰਾਉਣੇ, ਇਹਨੂੰ ਲਾਗੂ ਕਰਾਓ,
ਲਾਗੂ ਕਰਾਉਣਾ
29 ਅਕਤੂਬਰ ਤੋਂ ਪਹਿਲਾਂ ਲਾਗੂ ਕਰਾਓ,
ਰਾਇਲ ਅਸੈਂਟ।
ਹਾਂ, ਰਾਇਲ ਅਸੈਂਟ ਮਿਲ ਕੇ ਇਹ ਲਾਗੂ ਹੋਣੇ ਚਾਹੀਦੇ, ਐਕਟ ਬਣ ਕੇ ਕਹਿੰਦੇ ਇਹਨਾਂ ਦਾ ਇੰਪਲੀਮੈਂਟੇਸ਼ਨ ਹੋ ਜਾਣੀ ਚਾਹੀਦੀ ਆ ਬਿਫੋਰ 29th of October, ਫਿਰ ਕਹਿੰਦੇ ਅਸੀਂ ਤੁਹਾਨੂੰ ਸਪੋਰਟ ਕਰ ਸਕਦੇ ਹਾਂ, ਨਹੀਂ ਤਾਂ ਫਿਰ ਬਾਅਦ 'ਚ ਨਾ ਕਿਹਾ ਵੀ ਅਸੀਂ ਤੁਹਾਡੇ ਖਿਲਾਫ ਵੋਟ ਪਾਤੀ।
ਵੈਸੇ ਵਾਸੂ ਜੀ, ਔਨ ਅ ਸਾਈਡ ਨੋਟ, ਕਿਊਬੈਕ ਦੇ ਵਿੱਚ ਜਿਹੜੇ ਡੇਅਰੀ ਪ੍ਰੋਡਕਟਸ ਨੇ ਸਵਾਦ ਬੜੇ ਨੇ ਯਾਰ, ਸੱਚੀ ਸੱਚੀ। ਉੱਥੇ ਜਿਹੜਾ ਕਾਰਟਨ ਦੇ ਵਿੱਚ ਜਿਹੜਾ ਦੁੱਧ ਵਗੈਰਾ ਮਿਲਦਾ, ਉੱਥੋਂ ਦਾ ਕੋਈ ਲੋਕਲ ਬ੍ਰਾਂਡ ਆ ਉਹ ਡੇਅਰੀ ਵਗੈਰਾ, ਇਟਸ ਵਧੀਆ ਯਾਰ ਉਹ।
ਸੋ ਜੇ ਸਾਡੇ ਕੋਈ ਲਿਸਨਰ ਸੁਣ ਰਹੇ ਨੇ ਜਿਹੜੇ ਟਰੱਕ ਚਲਾਉਂਦੇ ਨੇ, ਜੇ ਕਿਊਬੈਕ ਤੋਂ ਆ ਰਹੇ ਹੋ ਤੇ ਵਿਜੇ ਜੀ 2 ਗੈਲਨ ਦੁੱਧ ਲੈਣ, ਮੈਂ ਦੋ ਨਾਲ ਚੱਲ ਜਾਏਗਾ।
ਮੈਂ ਨਾ
ਸੱਚੀ ਨਾਲ ਪਹਿਲਾਂ ਇੱਕ ਵਾਰੀ ਕਾਫੀ ਦੀ ਗੱਲ ਕੀਤੀ ਸੀ ਪਾਇਲਟ ਕਾਫੀ ਬਾਰੇ, ਉਹ ਆ ਗਈ ਸੀ ਆਫਿਸ ਨਾ ਜੀ ਮਜ਼ਾਕ ਕਰ ਰਿਹਾ, ਥੈਂਕ ਯੂ ਵੈਰੀ ਮਚ,
ਪਰ ਦੁੱਧ ਉੱਥੇ ਜ਼ਿਆਦਾ ਸਵਾਦ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ, ਉਹ ਮਜ਼ਾਕ ਵੀ ਗੱਲ ਨਹੀਂ। ਜਾਓ ਪਹਿਲੇ ਉਸਕਾ ਸਾਈਨ ਲੈ ਕਰ ਆਓ। ਵਾਸੂ ਜੀ, ਕੱਲ੍ਹ ਹਾਊਸ ਆਫ ਕਾਮਨਸ ਦੇ ਵਿੱਚ ਆ ਵੋਟਿੰਗ ਤੋਂ ਪਹਿਲਾਂ ਜੋ ਹੰਗਾਮਾ ਹੋਇਆ ਕੁਐਸਚਨ ਪੀਰੀਅਡ ਦੌਰਾਨ, ਕੁਇਕਲੀ ਉਹਦੇ ਬਾਰੇ ਗੱਲ ਕਰ ਲਈਏ, ਕਿਉਂਕਿ ਜਸਟਿਨ ਟਰੂਡੋ ਨਿਊਯਾਰਕ ਤੋਂ ਮੁੜ ਕੇ ਆਏ ਸੀ ਕੱਲ੍ਹ ਵਾਪਸ, ਅਤੇ ਪੀਅਰ ਪੋਲੀਐਵ ਨੇ ਤਨਜ਼ ਉਹਨਾਂ ਨੂੰ ਇਹ ਕੀਤਾ ਕਿ ਜਦ ਤੁਸੀਂ ਨਿਊਯਾਰਕ ਗਏ ਸੀਗੇ ਅਤੇ ਉੱਥੇ ਤੁਸੀਂ ਕੀ ਉਹ ਜਿਹੜਾ $9 million ਦਾ ਕੋਂਡੋਮੀਨੀਅਮ ਖਰੀਦਿਆ ਮੈਨਹੈਟਨ ਦੇ ਵਿੱਚ, ਉਹਦੀ ਵੀ ਇੰਸਪੈਕਸ਼ਨ ਕਰਕੇ ਆਏ ਹੋ ਕਿ ਨਹੀਂ? ਉੱਥੋਂ ਗੱਲ ਸਾਰੀ ਸ਼ੁਰੂ ਹੋਈ ਅਤੇ ਫਿਰ ਵਾਸੂ ਜੀ ਖਾਸੀ ਤਲਖੀ ਵੱਧ ਗਈ ਸੀ ਕੱਲ੍ਹ।
ਯਾ ਸੋ ਪੀਅਰ ਪੋਲੀਐਵ ਨੇ ਕਿਹਾ ਵੀ ਉਹਦੇ ਵਿੱਚ ਜਿਹੜੇ ਉਹਦੇ ਫੀਚਰਸ ਨਹੀਂ ਹੈਗੇ ਬੜੇ ਵਧੀਆ ਡਿਜ਼ਾਈਨਰ ਫੀਚਰਸ, ਉਹ ਸਾਰੇ ਗਿਣਾਉਣ ਲੱਗ ਪਏ। ਉਹਦੇ ਵਿੱਚ ਉਹਨਾਂ ਨੇ ਮੈਂਸ਼ਨ ਕੀਤਾ, ਕਹਿੰਦੇ ਉਹਦੇ ਵਿੱਚ ਕਾਪਰ ਬਾਥ ਟੱਬ ਵੀ ਹੈਗਾ, ਸੋਕਿੰਗ ਟੱਬ ਕਰਕੇ ਇੱਦਾਂ ਕੁਛ। ਅਤੇ ਸੋ ਉਸ ਤੋਂ ਬਾਅਦ ਉਹ ਜਸਟਿਨ ਟਰੂਡੋ ਬੋਲਣ ਲੱਗੇ ਅਤੇ ਕੰਜ਼ਰਵੇਟਿਵਸ ਵਾਲੇ ਖੇਮੇ ਤੋਂ ਹੰਗਾਮਾ ਹੋਣ ਲੱਗ ਪਿਆ, ਕੁਝ ਟਿੱਪਣੀਆਂ ਹੋਣ ਲੱਗ ਪਈਆਂ, ਅਤੇ ਉਹਦੇ ਵਿੱਚ ਕੋਈ ਟਿੱਪਣੀ ਇੱਦਾਂ ਦੀ ਕੀਤੀ ਗਈ। ਸੋ ਜਸਟਿਨ ਟਰੂਡੋ ਬੈਠ ਗਏ ਅਤੇ ਸਪੀਕਰ ਖੜੇ ਹੋ ਗਏ, ਕਹਿੰਦੇ ਵੀ ਯਾਰ ਤੁਸੀਂ ਤਮੀਜ਼ ਨਾਲ ਪੇਸ਼ ਆਓ ਸਾਰੇ ਜਣੇ, ਜ਼ਾਬਤੇ 'ਚ ਰਹਿ ਕੇ ਗੱਲ ਕਰੋ। ਜਸਟਿਨ ਟਰੂਡੋ ਨੇ ਫਿਰ ਉਸ ਦੌਰਾਨ ਫਿਰ ਇੱਕ ਉੱਧਰੋਂ ਕੋਈ ਟਿੱਪਣੀ ਆਈ ਹੈ ਅਤੇ ਉਹਦੇ ਵਿੱਚ ਇਹ ਕਿਹਾ ਗਿਆ, ਜੋ ਬਾਅਦ ਵਿੱਚ ਆਡੀਓ ਵਿੱਚ ਸੁਣਨ ਨੂੰ ਮਿਲਿਆ, ਕਿ ਟੋਮ ਕਲਾਰਕ ਜਿਹੜੇ ਤੁਹਾਡੇ ਦੋਸਤ ਨੇ, ਕਿਉਂਕਿ ਪੀਅਰ ਪੋਲੀਐਵ ਨੇ ਟੋਮ ਕਲਾਰਕ ਦਾ ਜ਼ਿਕਰ ਕੀਤਾ ਸੀ ਵੀ ਤੁਸੀਂ ਆਪਣੇ ਦੋਸਤ ਨੂੰ ਉੱਥੇ ਮਿਲ ਕੇ ਆਏ ਜਿਹਨਾਂ ਤੁਸੀਂ $9 million ਦਾ ਕੌਂਡੋ ਲੈ ਕੇ ਦਿੱਤਾ, ਅਤੇ ਕੀ ਤੁਸੀਂ ਉਸ ਅਪਾਰਟਮੈਂਟ ਦੀ ਕੌਂਡੋ ਦੀ ਇੰਸਪੈਕਸ਼ਨ ਕਰਕੇ ਆਏ?
ਜਿਹੜੇ ਕੈਨੇਡਾ ਦੇ ਉੱਥੇ ਹੁਣ ਰਾਜਦੂਤ ਨੇ, ਜਿਹੜੇ ਕਿ ਕੌਂਸਲੇਟ ਜਨਰਲ ਨੇ, ਜਿਹੜੇ ਨਿਊਯਾਰਕ ਦੇ ਵਿੱਚ ਉੱਥੇ ਉਹਨਾਂ ਨੂੰ ਸਟੇਸ਼ਨ ਕੀਤਾ ਗਿਆ, ਪੋਸਟ ਕੀਤਾ ਹੋਇਆ, ਉਹਨਾਂ ਵਾਸਤੇ ਹੀ ਉਹ ਜਿਹੜਾ ਘਰ, ਜਿਹੜਾ ਉਹ ਅਪਾਰਟਮੈਂਟ ਆ, ਉਹ ਖਰੀਦਿਆ ਗਿਆ
ਟੋਮ ਕੌਂਸਲ ਜਨਰਲ ਨੇ ਨਿਊਯਾਰਕ ਦੇ ਵਿੱਚ, ਟੋਮ ਕਲਾਰਕ, ਅਤੇ ਉਹਨਾਂ ਨੂੰ ਕਿਹਾ ਜਾਂਦਾ ਵੀ ਜਸਟਿਨ ਟਰੂਡੋ ਦੇ ਦੋਸਤ
ਨੇ।
ਸੋ ਉੱਧਰੋਂ ਜਦੋਂ ਇਹ ਸਾਰਾ ਹੰਗਾਮਾ ਹੋ ਰਿਹਾ ਸੀ, ਆਵਾਜ਼ ਆਈ ਕਹਿੰਦੇ ਕਿ ਉਸ ਬਾਥ ਟੱਬ ਦੇ ਵਿੱਚ ਤੁਸੀਂ ਟੋਮ ਕਲਾਰਕ ਦੇ ਨਾਲ ਨਹਾ ਕੇ ਨਹਾਲੋ ਜਾਂ ਨਹਾ ਕੇ ਆਏ ਹੋ, ਇੱਦਾਂ ਕੁਛ।
ਸੋ ਸਮਥਿੰਗ ਟੂ ਦੈਟ ਇਫੈਕਟ ਇੱਦਾਂ ਦੀ ਟਿੱਪਣੀ ਕੀਤੀ ਗਈ। ਜਸਟਿਨ ਟਰੂਡੋ ਨੇ ਫਿਰ ਕਿਹਾ ਵੀ ਜਿਹੜੇ ਹੋਮੋਫੋਬਿਕ ਕਮੈਂਟਸ ਨੇ ਇਸ ਤਰ੍ਹਾਂ ਦੇ, ਅਸੀਂ ਹਾਊਸ ਦੇ ਉੱਧਰਲੇ ਪਾਸਿਓਂ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਹੁਣ ਗਿੱਝ ਚੁੱਕੇ ਹਾਂ, ਇਹਨਾਂ ਦੀ ਆਦਤ ਹੈ ਇਸ ਤਰ੍ਹਾਂ ਦੇ ਹੋਮੋਫੋਬਿਕ ਕਮੈਂਟਸ ਕਰਨਾ। ਫਿਰ ਵਾਸੂ ਜੀ, ਜਸਟਿਨ ਟਰੂਡੋ ਨੇ ਇੱਕ ਜਿਹੜਾ ਸ਼ਬਦ ਉਹਦੇ ਵਿੱਚ ਇਸਤੇਮਾਲ ਕੀਤਾ, ਕ੍ਰੈਪ ਵਰਡ ਉਹਨਾਂ ਨੇ ਇਸਤੇਮਾਲ ਕੀਤਾ, ਤੇ ਉਸ ਤੋਂ ਬਾਅਦ ਫਿਰ
ਕਿਹਾ ਗਿਆ ਵੀ ਅਨਪਾਰਲੀਮੈਂਟਰੀ
ਲੈਂਗੁਏਜ
ਆ, ਕਿਹਾ ਵੀ ਇਹ ਬੁਲੀਜ਼ ਨੇ, ਤੇ ਕਹਿੰਦੇ ਬੁਲੀਜ਼ ਦੀ ਜਿਹੜੀ ਆ ਚੀਜ਼ ਆ, ਕਹਿੰਦੇ ਅਸੀਂ ਐਕਸੈਪਟ ਨਹੀਂ ਕਰਾਂਗੇ। ਉਹਨਾਂ ਨੇ ਕਿਹਾ ਜਿਹੜਾ ਸ਼ਬਦ ਆ ਤੁਸੀਂ ਵਿਦਡਰਾਅ ਕਰੋ, ਤੇ ਉਹਨੂੰ ਲੈ ਕੇ ਵੀ ਬਾਅਦ ਵਿੱਚ ਜਸਟਿਨ ਟਰੂਡੋ ਥੋੜੀ ਆਨਾਕਾਨੀ ਕਰਦੇ ਰਹੇ, ਫਿਰ ਉਹਨੇ ਵਿਦਡਰਾਅ ਕਰ ਲਿਆ, ਤੇ ਬਾਅਦ ਵਿੱਚ ਵਿਜੇ ਜੀ ਪਤਾ ਲੱਗ ਰਿਹਾ ਕਿ ਜਿਹੜਾ ਉਹ ਕਮੈਂਟ ਕੀਤਾ ਗਿਆ ਸੀ ਬਾਥ ਟੱਬ ਬਾਰੇ, ਉਹ ਗਾਰਨਟ ਜੀਨਸ ਵੱਲੋਂ ਕੀਤਾ ਗਿਆ ਸੀ।
ਸੋ ਵੇਖੋ ਹੁਣ ਕੀ ਬਣਦਾ, ਪਰ ਜਿਹੜੀ ਤਲਖੀ ਹੈ ਇਸ ਤਰ੍ਹਾਂ ਦੀ, ਜਿਹੜਾ ਕੁਐਸਚਨ ਪੀਰੀਅਡ ਦੇ ਵਿੱਚ ਦੇਖੋ ਗੱਲਬਾਤ ਹੋਣੀ ਚਾਹੀਦੀ ਪੋਲਿਸੀ 'ਤੇ, ਸਰਕਾਰ ਨੂੰ ਪੋਲਿਸੀ ਦੇ ਆਧਾਰ 'ਤੇ ਜਵਾਬਦੇਹ ਬਣਾਇਆ ਜਾਵੇ, ਪਰ ਉਹ ਹੋਇਆ ਕੋਈ ਨਹੀਂ। ਵਾਸੂ ਜੀ, ਬਹੁਤ ਹੀ ਛੇਤੀ ਛੇਤੀ ਗੱਲ ਕਰ ਲਈਏ ਥੋੜ੍ਹੀ ਸਪੀਡ ਵਧਾ ਕੇ, ਕਿ ਮੌਰਗੇਜ ਸਟ੍ਰੈਸ ਟੈਸਟ ਦੇ ਵਿੱਚ ਆਖਰਕਾਰ ਔਸਫੀ ਵੱਲੋਂ ਤਬਦੀਲੀ ਕਰ ਦਿੱਤੀ ਗਈ ਹੈ। ਤਬਦੀਲੀ ਲਾਗੂ ਹੋਏਗੀ 21 November ਤੋਂ। ਹੁਣ ਜੇ ਤੁਸੀਂ ਆਪਣੀ ਮੌਰਗੇਜ ਸਵਿੱਚ ਕਰਦੇ ਹੋ, ਸਟ੍ਰੇਟ ਸਵਿੱਚ ਕਰਦੇ ਹੋ ਫਰੋਮ ਵਨ ਲੈਂਡਰ ਟੂ ਦੀ ਅਦਰ, ਅਤੇ ਉਹਦੇ ਵਿੱਚ ਹੁਣ ਸਟ੍ਰੈਸ ਟੈਸਟ ਨਹੀਂ ਹੋਵੇਗਾ। ਇਹ ਸਟ੍ਰੈਸ ਟੈਸਟ 2018 ਦੇ ਵਿੱਚ ਇੰਪਲੀਮੈਂਟ ਹੋਇਆ ਸੀ, ਜਿਹਦੇ ਵਿੱਚ ਹੁੰਦਾ ਕਿ ਜਿਹੜਾ ਤੁਹਾਡਾ ਕੰਟਰੈਕਟ ਰੇਟ ਹੈ ਉਹਦੇ ਵਿੱਚ 2% ਜੋੜ ਕੇ, ਜਾਂ ਫਿਰ 5.25%, ਇਹਨਾਂ ਦੇ ਵਿੱਚੋਂ ਜਿਹੜਾ ਵੀ ਨੰਬਰ ਹਾਇਰ ਹੋਏਗਾ ਉਹਦੇ ਆਧਾਰ 'ਤੇ ਤੁਹਾਨੂੰ ਆਪਣੀ ਮੌਰਗੇਜ ਕੁਆਲੀਫਾਈ ਕਰਨੀ ਪੈਂਦੀ ਸੀ। ਹੁਣ ਜਿਨ੍ਹਾਂ ਲੋਕਾਂ ਦੀ ਐਗਜ਼ਿਸਟਿੰਗ ਮੌਰਗੇਜ ਚੱਲਦੀ ਆ ਰਹੀ ਆ, ਉਹਨਾਂ ਦੀ ਜਦੋਂ ਰਿਨਿਊਅਲ ਦਾ ਸਮਾਂ ਆਉਂਦਾ, ਜੇ ਉਹ ਸੋਚਦੇ ਨੇ ਕਿ ਲੈਂਡਰ ਸਵਿੱਚ ਕਰ ਲਈਏ, ਸ਼ਾਇਦ ਕਿਤੇ ਬਿਹਤਰ ਰੇਟ ਹੀ ਮਿਲ ਜਾਵੇ, ਬਸ ਜੀ ਉਹਨਾਂ ਵਾਸਤੇ ਇਹ ਰਾਹ ਬੰਦ ਹੋ ਗਿਆ ਸੀ, ਕਿਉਂਕਿ ਜੇ ਕੋਈ ਆਪਣੀ ਮੌਰਗੇਜ ਸਟ੍ਰੇਟ ਸਵਿੱਚ ਵੀ ਕਰਨਾ ਚਾਹੁੰਦਾ ਸੀ ਤਾਂ ਉਹਨਾਂ ਨੂੰ ਵੀ ਸਟ੍ਰੈਸ ਟੈਸਟ ਦੇ ਵਿੱਚੋਂ ਗੁਜ਼ਰਨਾ ਪੈਂਦਾ ਸੀ, ਅਤੇ ਉਹਦੇ ਕਰਕੇ ਮੌਰਗੇਜ ਕੁਆਲੀਫਾਈ ਨਹੀਂ ਸੀ ਹੁੰਦੀ, ਕਿਉਂਕਿ ਪਿਛਲੇ ਸਾਲਾਂ ਦੇ ਵਿੱਚ ਰੇਟ ਸੀ ਇੰਨੇ ਜ਼ਿਆਦਾ ਵੱਧ ਚੁੱਕੇ ਹੋਏ ਸੀ।
ਜਿਹੜੇ ਤਾਂ ਇਨਸ਼ੋਰਡ ਮੌਰਗੇਜ ਵਾਲੇ ਸੀਗੇ
ਜੀ,
ਉਹਨਾਂ ਨੂੰ ਇਹ ਸਟ੍ਰੈਸ ਟੈਸਟ ਦੁਬਾਰਾ ਰਿਨਿਊਅਲ ਸਮੇਂ ਨਹੀਂ ਸੀ ਪਾਸ ਕਰਨਾ ਪੈਂਦਾ,
ਰਾਈਟ,
ਉਹਨਾਂ ਨੂੰ ਐਗਜ਼ੈਂਪਸ਼ਨ ਸੀਗੀ। ਪਰ ਜਿਹੜੇ ਅਨਇਨਸ਼ੋਰਡ ਮੌਰਗੇਜ ਵਾਲੇ ਨੇ, ਜਿਨ੍ਹਾਂ ਨੇ 20% ਤੋਂ ਜ਼ਿਆਦਾ ਡਾਊਨ ਦੇ ਕੇ ਮੌਰਗੇਜ ਲਈ,
ਰਾਈਟ,
ਉਹਨਾਂ ਨੂੰ ਰਿਨਿਊਅਲ ਵੇਲੇ ਦੁਬਾਰਾ ਸਟ੍ਰੈਸ ਟੈਸਟ ਪਾਸ ਕਰਨਾ ਪੈਂਦਾ ਸੀ,
ਰਾਈਟ।
ਹੁਣ ਔਸਫੀ ਵਾਲੇ ਕਹਿ ਰਹੇ ਨੇ ਕਿ ਅਸੀਂ ਲੈਵਲ ਪਲੇਇੰਗ ਫੀਲ ਕਰਨਾ ਚਾਹੁੰਦੇ ਹਾਂ, ਅਤੇ 21 November ਤੋਂ ਜਦੋਂ ਕੋਈ ਵੀ ਮੌਰਗੇਜ ਹੋਲਡਰ ਆਪਣੀ ਇੰਸ਼ੋਰੈਂਸ ਆਪਣੀ ਮੌਰਗੇਜ ਨੂੰ ਰੀਨਿਊ ਕਰਾਏਗਾ, ਉਦੋਂ ਉਹਨਾਂ ਨੂੰ ਦੁਬਾਰਾ ਤੋਂ ਸਟ੍ਰੈਸ ਟੈਸਟ ਪਾਸ ਨਹੀਂ ਕਰਨਾ ਪਏਗਾ, ਬਸ਼ਰਤੇ ਉਹ ਸਟ੍ਰੇਟਸ ਵਿੱਚ ਹੋਵੇ। ਸੋ ਜੇ ਆਪਣਾ ਉਹ ਲੈਂਡਰ ਵੀ ਚੇਂਜ ਕਰਦੇ ਨੇ, ਸੋ ਜੇ ਲੈਂਡਰ ਚੇਂਜ ਕਰਦੇ ਦੁਬਾਰਾ ਸਟ੍ਰੈਸ ਟੈਸਟ ਕਰਨਾ ਪੈਂਦਾ ਸੀ। ਸੋ ਕਹਿੰਦੇ ਵੀ ਹੁਣ ਜੇ ਤੁਸੀਂ ਲੈਂਡਰ ਚੇਂਜ ਕਰਦੇ ਹੋ ਤੇ ਉਹ ਸਟ੍ਰੇਟਸ ਵਿੱਚ ਹੈ, ਮਤਲਬ ਤੁਹਾਡੀ ਐਮਰਟਾਈਜੇਸ਼ਨ ਨਹੀਂ ਵੱਧ ਰਹੀ, ਤੁਹਾਡੇ ਅਮਾਊਂਟ ਲੋਨ ਦਾ ਅਮਾਊਂਟ ਨਹੀਂ ਵੱਧ ਰਿਹਾ,
ਫਾਈਨੈਂਸ ਨਹੀਂ ਕਰ ਰਹੇ,
ਹਾਂ। ਸੋ ਉਹ ਫਿਰ ਕਹਿੰਦੇ ਤੁਸੀਂ ਦੁਬਾਰਾ ਸਟ੍ਰੈਸ ਟੈਸਟ ਪਾਸ ਕਰਨ ਦੀ ਤੁਹਾਨੂੰ ਲੋੜ ਨਹੀਂ ਹੈ।
ਵੈਸੇ ਵਾਸੂ ਜੀ, ਸਟ੍ਰੈਸ ਟੈਸਟ ਵਾਲੀ ਜਿਸ ਤਰ੍ਹਾਂ ਇਹ ਪਾਲਿਸੀ ਲਾਗੂ ਕੀਤੀ ਗਈ ਸੀ, ਇਹ ਬੜਾ ਨਲਾਇਕ ਜਿਹਾ ਫੈਸਲਾ ਸੀ ਇਹ, ਕਿਉਂਕਿ ਜਦੋਂ ਵਿਆਜ ਦਰਾਂ ਵਧੀਆਂ ਹੋਈਆਂ ਸੀ, ਬੰਦਾ ਸੋਚਦਾ ਕਿਸੇ ਹੋਰ ਲੈਂਡਰ ਨੂੰ ਪੁੱਛ ਲਈਏ, ਸਾਨੂੰ ਬੈਟਰ ਰੇਟ ਮਿਲ ਸਕਦਾ। ਹੁਣ ਕਿਉਂਕਿ ਤੁਹਾਡੇ ਲੈਂਡਰ ਨੂੰ ਜਿਹੜੇ ਲੈਂਡਰ ਕੋਲ ਤੁਸੀਂ ਆਲਰੇਡੀ ਹੈਗੇ ਹੋ ਉਹਨਾਂ ਕੋਲ ਵੀ ਇਸ ਗੱਲ ਦਾ ਇਨਸੈਂਟਿਵ ਨਹੀਂ ਸੀ ਕਿ ਤੁਹਾਨੂੰ ਰਿਟੇਨ ਕਰਨ ਲਈ ਉਹ ਬੈਟਰ ਰੇਟ ਆਫਰ ਕਰਦੇ। ਸੋ ਇੱਕ ਤੇ ਉਧਰਲੇ ਪਾਸਿਓਂ ਸੀ, ਕੰਪੀਟੀਸ਼ਨ ਬਿਊਰੋ ਵਾਲਿਆਂ ਨੇ ਵੀ ਬੀਤੇ ਸਮੇਂ ਦੇ ਵਿੱਚ ਮਾਰਚ ਦੇ ਵਿੱਚ ਝਾੜ ਪਾਈ ਸੀ, ਇਹਨਾਂ ਨੂੰ ਕਿਹਾ ਸੀ ਆਸਫੀ ਵਾਲਿਆਂ ਨੂੰ, ਭਾਈ ਤੁਹਾਡਾ ਇਹ ਜਿਹੜੀ ਪਾਲਿਸੀ ਆ ਇਹ ਗੈਰ ਵਾਜਬ ਆ, ਕਿਉਂਕਿ ਜਿਹੜਾ ਤੁਸੀਂ ਉਹ ਦੱਸਿਆ ਨਾ ਵੀ ਇਨਸ਼ੋਰਡ ਵਰਸਿਜ਼ ਅਨਇਨਸ਼ੋਰਡ ਮੋਰਗੇਜ, ਵੀ ਉਹ ਦੋਨਾਂ ਵਾਸਤੇ ਲੈਵਲ ਪਲੇਇੰਗ ਫੀਲਡ ਹੈ ਨਹੀਂ। ਜਿਹੜੇ ਬੰਦੇ ਨੇ 20% ਤੋਂ ਵੱਧ ਡਾਊਨ ਦੇ ਕੇ ਘਰ ਖਰੀਦ ਲਿਆ, ਹੁਣ ਉਹਦੇ ਵਾਸਤੇ ਇਹ ਸਟੇਟ ਸਵਿਚ ਕਰਨਾ ਮੁਸ਼ਕਲ ਆ। ਅੱਛਾ, ਹੁਣ ਜਿਹੜੀ ਉਹ $1 million ਤੋਂ ਉੱਪਰ ਦਾ ਜੇ ਕੋਈ ਘਰ ਖਰੀਦਦਾ ਸੀ ਤਾਂ ਉਹਨੂੰ 20% ਵੈਸੇ ਡਾਊਨ ਦੇਣਾ ਪੈਂਦਾ ਸੀ, ਉਹ ਰਿਕੁਆਇਰਮੈਂਟ ਬਣੀ ਹੋਈ ਸੀ, ਉਹਦੇ ਵਿੱਚ ਵੀ ਹੁਣ ਤਰਮੀਮਾਂ ਕੀਤੀਆਂ ਗਈਆਂ ਨੇ, ਮੋਰਗੇਜ ਰੂਲਸ ਉਹ 1.5 million ਕਰ ਦਿੱਤਾ ਗਿਆ। ਸੋ ਜੇ ਕੋਈ ਵਿਅਕਤੀ ਵੈਨਕੂਵਰ ਜਾਂ GTA ਦੇ ਵਿੱਚ ਘਰ ਖਰੀਦਦਾ, ਗ੍ਰੇਟਰ ਵੈਨਕੂਵਰ ਜਾਂ ਗ੍ਰੇਟਰ ਟੋਰੋਂਟੋ ਏਰੀਆ 'ਚ, $1 million ਤੋਂ ਉੱਪਰ ਉਹ ਘਰ ਦੀ ਵੈਲਿਊ ਅਕਸਰ ਹੈਗੀ ਆ, ਹੁਣ ਉਹ 20% ਉਹਨੇ ਡਾਊਨ ਦੇ ਤਾਂ ਸਟੇਟਸ ਵਿੱਚ ਉਹ ਕਰ ਨਹੀਂ ਸਕਦਾ, ਉਹਨੂੰ ਤੁਸੀਂ ਇਹੋ ਜਿਹੀ ਸਥਿਤੀ ਦੇ ਵਿੱਚ, ਕੜਿੱਕੀ ਦੇ ਵਿੱਚ ਫਸਾਤਾ ਕਿ ਉਹਨੂੰ ਜ਼ਿਆਦਾ ਇੰਟਰਸਟ ਰੇਟ ਪੇ ਕਰਨੇ ਪੈਣਗੇ। ਪਰ ਹੁਣ 21 November ਤੋਂ ਇਹ ਸਿਚੁਏਸ਼ਨ ਬਦਲ ਜਾਏਗੀ, ਮੋਰਗੇਜ ਬ੍ਰੋਕਰ ਦਾ ਕੰਮ ਵੀ ਤੁਰ ਪੈਣਾ ਵਸੂਰੀ ਇਹਦੇ ਨਾਲ, ਕਿਉਂਕਿ ਜਦੋਂ ਬਹੁਤ ਸਾਰੇ ਲੋਕ ਰਿਨਿਊਅਲ ਸਮੇਂ ਸ਼ੋਪਿੰਗ ਕਰਦੇ ਨੇ ਤਾਂ ਕਈ ਵਾਰੀ ਫਿਰ ਇਹ ਹੁੰਦਾ ਵੀ ਕੰਟੈਕਟ ਅ ਬ੍ਰੋਕਰ, ਕਿਉਂਕਿ ਉਹਨਾਂ ਵੱਲੋਂ ਉਹਨਾਂ ਕੋਲੋਂ ਤੁਹਾਨੂੰ ਵੱਖੋ ਵੱਖਰੇ ਲੈਂਡਰਸ ਦੇ ਰੇਟਸ ਇੱਕੋ ਥਾਂ ਤੋਂ ਮਿਲ ਜਾਣਗੇ।
ਬਿਲਕੁਲ, ਸੋ ਹੁਣ ਇਹੀ ਕਿਹਾ ਜਾ ਰਿਹਾ ਕਿ ਜੀ ਇਹਦੇ ਨਾਲ ਇਨਸੈਂਟਿਵ ਹੋਏਗਾ ਟੂ ਲੈਂਡਰਸ ਟੂ ਪ੍ਰੋਵਾਈਡ ਚੀਪਰ ਰੇਟਸ।
ਹਾਂ, ਕਿ ਗਾਹਕ ਜਾਵੇ ਨਾ,
ਔਖੇ ਵੇਲੇ ਤੁਸੀਂ ਸਾਡੇ ਕੰਮ ਨਹੀਂ ਆਏ, ਜਦੋਂ ਇੰਟਰਸਟ ਰੇਟ ਬਹੁਤ ਜ਼ਿਆਦਾ ਵਧੇ ਹੋਏ ਹੁਣ ਤਾਂ ਘਟਣੇ ਸ਼ੁਰੂ ਹੋ ਗਏ, ਹੁਣ ਤਾਂ ਐਜ਼ ਇਟ ਇਜ਼ ਕੰਪੀਟੀਸ਼ਨ ਬੜਾ ਚੱਲਿਆ ਹੋਇਆ ਲੈਂਡਰਸ ਦੇ ਵਿਚਕਾਰ, ਦੇ ਆਰ ਆਲਰੇਡੀ ਗਿਵਿੰਗ ਵੈਰੀ ਅਗਰੈਸਿਵ ਰੇਟ ਆਫ ਆਪਸ਼ਨਸ, ਤੇ ਔਖੇ ਵੇਲੇ ਤੁਸੀਂ ਕੰਮ ਨਹੀਂ ਆਏ, ਹੁਣ ਤੁਸੀਂ ਕਹਿ ਰਹੇ ਹੋ ਕਿ ਹੁਣ ਤੁਹਾਡੇ ਵਾਸਤੇ ਅਸੀਂ ਸਹੂਲਤ ਲੈ ਕੇ ਆ ਰਹੇ ਹਾਂ। ਸੋ ਸਰਕਾਰੀ ਪਾਲਿਸੀਜ਼ ਵਾਂਗ, ਮੇ ਬੀ ਇਟਸ ਟੂ ਲਿਟਲ ਟੂ ਲੇਟ,
ਇਹ ਨਲਾਇਕ ਪਾਲਿਸੀ ਸੀ, ਸਰੇਆਮ ਨਲਾਇਕ ਪਾਲਿਸੀ ਸੀ ਇਹ, ਪਰ ਅਜੇ ਵੀ 21 November ਤੋਂ ਇਹ ਤਬਦੀਲੀ ਲਾਗੂ ਹੋਣੀ ਆ, ਰਾਈਟ ਵੇ ਲਾਗੂ ਨਹੀਂ ਹੋਈ ਹੈ। ਵਾਸੂ ਜੀ, ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ।